ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਹੁ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ
ਇੱਕ ਓੰਕਾਰ ਸਤਿਗੁਰ ਪ੍ਰਸਾਦ ਸੱਚਾ ਆਪ ਸਵਾਰਨ ਹਾਰਾ ਅਵਰਨਾ ਸੂਜ ਬੀਜੀ ਕਾਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 169 ਉੱਤੇ ਅੰਕਿਤ ਮਾਰੂ ਰਾਗ ਅੰਦਰ ਚੌਥੇ ਪਾਤਸ਼ਾਹ ਸੋਲਹੇ ਇੱਕ ਅਸ਼ਟਪਦੀਆਂ ਹੁੰਦੀਆਂ, ਜਿਵੇਂ ਦੋ ਪਦੇ, ਤਿੰਨ ਪਦੇ, ਚਾਰ ਪਦੇ, ਪੰਜ ਪਦੇ, ਅਸ਼ਟਪਦੀਆਂ, ਅੱਠ ਪਦੇ, ਇਹ ਸੋਲਹੇ ਨੇ ਮਾਰੂ ਵਿੱਚ। ਰਾਗ ਮਾਰੂ ਹੈ, ਮਾਰੂ ਰਾਗ ਇੱਥੇ ਆ ਕੇ ਜਦ ਮਾਰੂ ਰਾਗ ਤੱਕ ਪਹੁੰਚਦਾ ਜੀਵ, ਇੱਥੇ ਤਾਂ ਮਨ ਫਿਰ ਮਾਰਿਆ ਜਾਂਦਾ, ਇੱਥੇ ਤਾਂ ਮਾਰ ਹੀ ਪੈਂਦੀ ਮਨ 'ਤੇ ਆ ਕੇ। ਰਾਗ ਮਾਰੂ ਹੈ ਨਾ, ਰਾਗ ਚੱਲ ਕਿਹੜਾ ਪਿਆ। ਮਾਰੂ ਰਾਗ ਦੇ ਚੌਥੇ ਪਾਤਸ਼ਾਹ ਆਰੰਭ ਕਰ ਰਹੇ ਨੇ, ਨਾਲ ਫਿਰ ਅੱਗੇ ਪੰਜਵੇਂ ਪਾਤਸ਼ਾਹ ਦੇ ਆਉਣਗੇ ਸੋਲਹੇ ਇਹਦੇ ਵਿੱਚ ਹੀ। ਇਹਦੇ ਵਿੱਚ ਮਾਰੂ ਰਾਗ ਹੈ ਜਿਹੜਾ, ਮਾਰੂ ਰਾਗ ਪਹਿਲਾਂ ਤਾਂ ਜਿਵੇਂ ਸ਼੍ਰੀ ਰਾਗ ਚੱਲਿਆ, ਗੌੜੀ ਰਾਗ ਆਇਆ, ਆਸਾ ਰਾਗ ਆਇਆ, ਆਸਾਂ ਸਮਝੀਆਂ ਮੰਨਦੀਆਂ, ਜਿਹੜੀਆਂ ਝੂਠੀਆਂ ਆਸਾਂ ਸੀ ਛਡਾਈਆਂ, ਇੱਕ ਆਸ ਪ੍ਰਬਲ ਕੀਤੀ ਅੰਦਰ, ਇਹ ਇੱਥੇ ਆ ਕੇ ਰਾਗਾਂ ਦਾ ਸਫ਼ਰ ਤੈਅ ਕਰਦੇ ਹੋਏ ਜਦ ਗੱਲ ਪਹੁੰਚੀ ਹੈ ਮਾਰੂ ਰਾਗ ਦੇ ਅੰਦਰ, ਇੱਥੇ ਆ ਕੇ ਮਨ ਬਿਲਕੁਲ ਸਰੈਂਡਰ ਕਰ ਜਾਂਦਾ। ਜੇ ਜੁੜਿਆ ਰਹੇ ਨਾ ਸਾਰੇ ਰਾਗਾਂ ਨਾਲ, ਲਗਾਤਾਰ ਸਾਰੇ ਰਾਗਾਂ ਨੂੰ ਸਮਝਦਾ, ਮਾਰੂ ਰਾਗ ਤੱਕ ਆ ਜਾਵੇ। ਜਿਵੇਂ ਸੱਪ ਆਪਾਂ ਕੁੱਟ ਦਈਏ ਨਾ, ਸੱਪ ਕੁੱਟ ਦਈਏ ਜਦ, ਫਿਰ ਵੀ ਆਪਾਂ ਨੂੰ ਐਂ ਹੁੰਦਾ ਉਹਦੀ ਸਰੀਰ ਜੀ ਹਿਲਾ ਕੇ ਦੇਖੀ ਦੀ ਹੈ ਵੀ ਕਿਤੇ ਮਾੜਾ ਮੋਟਾ ਜਿਉਂਦਾ ਤਾਂ ਨਹੀਂ ਹੈ। ਪਿੱਛੇ ਮਨ ਦੀ ਹੋਂਦ ਰਹਿੰਦੀ ਹੈ ਜਿਉਂਦੀ, ਤੂੰ ਕੁੱਟ ਭਾਵੇਂ ਪਈ ਜਾਂਦੀ ਹੈ ਮਨ, ਪਰ ਜ਼ਹਿਰ ਘੋਲਦਾ ਰਹਿੰਦਾ ਮਨ। ਇੱਥੇ ਆ ਕੇ ਸਰੀ ਕੁੱਟ ਹੁੰਦੀ ਹੈ ਮਨ ਦੀ, ਇੱਥੇ ਆ ਕੇ ਤਸੱਲੀ ਹੋ ਜਾਂਦੀ ਹੈ ਬੁੱਧੀ ਨੂੰ, ਇੱਥੇ ਬੇਫਿਕਰ ਹੁੰਦੀ ਹੈ ਬੁੱਧੀ ਆ ਕੇ ਮਾਰੂ ਰਾਗ ਅੰਦਰ। ਪਿੱਛੇ ਜਿਵੇਂ ਆਪਾਂ ਸਪਰਿੰਗ ਹੈ ਨਾ, ਸਪਰਿੰਗ ਦਬਾ ਕੇ ਰੱਖਦੀ ਹੈ ਥੱਲੇ ਨੂੰ, ਪਰ ਪੂਰੀ ਫੋਰਸ ਹੈ ਜਿਹੜੀ ਲਾ ਕੇ ਰੱਖਣੀ ਪੈਂਦੀ ਹੈ ਬਰਾਬਰ। ਪਰ ਜਦ ਇੱਕ ਇੰਨੀ ਫੋਰਸ ਦੇ ਦਈਏ ਸਪਰਿੰਗ ਮੁੜ ਕੇ ਉੱਪਰ ਉੱਠੇ ਹੀ ਨਾ, ਇੱਥੇ ਆ ਕੇ ਮਨ ਫਿਰ ਬੁੱਧੀ ਬੇਫਿਕਰ ਹੁੰਦੀ ਹੈ ਮਨ ਦੇ ਪ੍ਰਤੀ। ਮਨ ਮਰਨ ਦਾ ਮਤਲਬ ਹੈ ਮਨ ਦੀਆਂ ਇੱਛਾਵਾਂ ਮਰ ਗਈਆਂ ਇੱਥੇ ਆ ਕੇ, ਮਨ ਬਿਲਕੁਲ ਟੋਟਲੀ ਸਰੈਂਡਰ ਕਰ ਗਿਆ ਇੱਥੇ ਆ ਕੇ ਮਾਰੂ ਰਾਗ ਅੰਦਰ। ਇਹ ਸੋਲਹੇ ਨੇ, ਸਿੱਧਾ ਦਰਸ਼ਨ ਵੀ ਕਰਾਉਣਾ ਇਹਦੇ ਵਿੱਚ, ਦੱਖਣੇ ਵੀ ਆਉਂਦੇ ਨੇ ਅੱਗੇ। ਦੱਖਣੇ ਦਾ ਮਤਲਬ ਹੁੰਦਾ ਦੇਖਣਾ, ਦਰਸ਼ਨ ਕਰਾ ਦੇਣਾ ਸਿੱਧਾ ਹੀ। ਮਾਰੂ ਤੋਂ ਬਾਅਦ ਦੱਖਣੇ ਵੀ ਨੇ। ਹੁਣ ਇੱਥੇ ਚੌਥੇ ਪਾਤਸ਼ਾਹ ਰੰਭਤਾ ਚ ਕਰ ਰਹੇ ਨੇ ਮੰਗਲਾ ਚਰਨ, ਉਸ ਇੱਕ ਦਾ ਰੱਖਦੇ ਹੋਏ ਪਰਮੇਸ਼ਰ ਦਾ, ਉਹਦਾ ਸ਼ਬਦ ਗੁਰੂ ਹੈ, ਆਦ ਗੁਰੂ ਹੈ ਜਿਹੜਾ, ਉਹਦਾ ਮੰਗਲਾ ਚਰਨ ਕਰਨ ਤੋਂ ਬਾਅਦ ਹੁਣ ਅੱਜ ਕੀ ਉਪਦੇਸ਼ ਦੇਣਗੇ ਲੋਕਾਈ ਨੂੰ, ਉਹ ਆਪਾਂ ਹੁਣ ਪੰਜਾਂ ਪਾਤਸ਼ਾਹ ਕਥਾ ਦਾ ਗੁਰੂ ਇਹ ਕਰਨਗੇ, ਆਪਾਂ ਕਥਾ ਕਰਨ ਵਾਲੇ ਕੌਣ ਹੈ। ਪੰਜਾਂ ਪਾਤਸ਼ਾਹ ਕਥਾ ਕਰਨਗੇ, ਆਪਾਂ ਤਾਂ ਵਿਚਾਰ ਨਹੀਂ ਹੋਈ ਹੈ। ਚੌਥੇ ਪਾਤਸ਼ਾਹ ਕਥਾ ਕਰਨਗੇ, ਤੁਹਾਨੂੰ ਰਾਮਦਾਸ ਜੀ ਸੋਢੀ ਪਾਤਸ਼ਾਹ ਸੁਲਤਾਨ। ਹਾਂਜੀ,
ਸੱਚਾ ਆਪ ਸਵਾਰਨ ਹਾਰਾ ਅਵਰ ਦਾ ਸੂਜ ਬੀਜੀ ਕਾਰਾ ਗੁਰਮੁਖ ਸੱਚ ਵਸੇ ਘੱਟ ਅੰਤਰ ਸਹਿਜੇ ਸੱਚ ਸਮਾਈ। ਸੱਚਾ ਆਪ ਸਵਾਰਨ ਹਾਰਾ,
ਕਹਿੰਦੇ ਸਵਾਰਨਾ ਜਿਹੜਾ ਮਨ ਨੂੰ, ਕਿਹਨੂੰ ਸਵਾਰਨਾ, ਸ਼ਕਲ ਕਿਹਦੀ ਵਿਗੜੀ ਹੋਈ ਹੈ, ਘਾੜਤ ਕਿਹਦੀ ਵਿਗੜੀ ਹੋਈ ਹੈ। ਜਿਹਦੀ ਘਾੜਤ ਵਿਗੜੀ ਹੋਈ ਹੈ, ਜਬ ਆਪਾਂ ਕਹਿੰਦੇ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ, ਵਿਗੜਿਆ ਤਿਗੜਿਆ ਮਨ ਹੈ, ਸਵਾਰਨਾ ਇਹਨੂੰ, ਮਾਰਨਾ ਨਹੀਂ ਸਵਾਰਨਾ, ਬਸ ਆਹੀ ਫਰਕ ਹੈ ਦੂਜੇ ਧਰਮਾਂ ਨਾਲੋਂ। ਉਹਨਾਂ ਨੇ ਕਹਿੰਦੇ ਮਨ ਮਾਰਨਾ, ਗੁਰਬਾਣੀ ਕਹਿੰਦੀ ਮਨ ਨੂੰ ਸਵਾਰਨਾ। ਜੇ ਮਾਰੇ ਤਾਂ ਇੱਕ ਚੀਜ਼ ਹੈ ਡੈਡ ਕਰਤੀ, ਜੇ ਚੀਜ਼ ਹੈ ਡੈਡ ਕਰਤੀ ਫਿਰ ਕੰਮ ਕਿਹਦੋਂ ਲੈਣਾ। ਉਹ ਗੱਡੀ ਦਾ ਡੈਂਟ ਕੱਢੀ ਦਾ, ਗੱਡੀ ਭੰਨੀ ਭੰਨੀ ਦੀ ਥੋੜ੍ਹਾ, ਡੈਂਟ ਕੱਢ ਕੇ ਗੱਡੀ ਦਾ ਕੰਮ ਲਈਦਾ। ਉਹ ਸਵਾਰਨਾ ਹਾਰਾ, ਸਵਾਰਨਾ ਮਨ ਨੂੰ। ਪਰ ਕਹਿੰਦੇ ਹੈ ਕੌਣ, ਕੌਣ ਸਵਾਰੂ ਹੁਣ, ਬਾਹਰਲਾ ਕੋਈ ਗੁਰੂ ਨਹੀਂ ਸਵਾਰ ਸਕਦਾ। ਕਹਿੰਦੇ ਸੱਚਾ ਆਪ ਸਵਾਰਨ ਹਾਰਾ, ਜਿਹਨੇ ਸਵਾਰਨਾ ਸੱਚਾ ਆਪ ਹੈ। ਕੌਣ ਹੈ, ਮਨ ਮੈਂ ਆਪ ਹੈ ਜਿਹੜਾ, ਮਨ ਦੇ ਅੰਦਰ ਜਿਹੜਾ ਬੈਠਾ ਉਹੀ ਸਵਾਰੂਗਾ ਆਪਣੇ ਮਨ ਨੂੰ। ਜਦੋਂ ਅਸੀਂ ਮੋਲਡ ਕਰਦੇ ਹਾਂ, ਘੇਰ ਕੇ ਲਿਆਉਂਦੇ ਹਾਂ ਮਨ ਨੂੰ, ਕੌਣ ਘੇਰਦਾ। ਜੇ ਬਾਹਰਲਾ ਕੋਈ ਉਪਦੇਸ਼ ਦਊ, ਜਿਹਨੂੰ ਅਸੀਂ ਬਾਹਰ ਗੁਰਦੇਵ ਕਹਿੰਦੇ ਹਾਂ, ਜਾਂ ਗੁਰਬਾਣੀ ਵੀ ਹੈ ਸੱਚ ਸਾਡੇ ਕੋਲ, ਜੇ ਗੁਰਬਾਣੀ ਦਾ ਗਿਆਨ ਲੈ ਕੇ ਮੋੜਨਾ ਤਾਂ ਫਿਰ ਵੀ ਅਸੀਂ ਆਪ ਹੀ ਹੈ, ਸਵਾਰਨਾ ਤਾਂ ਫਿਰ ਵੀ ਆਪਣੇ ਆਪ ਨੂੰ ਆਪ ਹੀ ਹੈ ਅਸੀਂ। ਗੁਰਬਾਣੀ ਨੇ ਤਾਂ ਗਿਆਨ ਦੇ ਦੇਣਾ। ਜੇ ਬਾਹਰਲਾ ਕੋਈ ਦੇਹਧਾਰੀ ਗੁਰੂ ਵੀ ਹੋਊਗਾ ਸਰੀਰ ਕਰਕੇ, ਉਹ ਵੀ ਉਪਦੇਸ਼ ਕਰੂ, ਸਵਾਰਨਾ ਤਾਂ ਅਸੀਂ ਫਿਰ ਵੀ ਆਪ ਹੀ ਹੈ। ਉਹ ਕਹਿੰਦੇ ਸਵਾਰਨਾ, ਕਹਿੰਦੇ ਮਨ ਹੀ ਕੋ ਮਨ ਮਾਰਸੀ, ਮਨ ਨੂੰ ਮਨੇ ਮਾਰੂ। ਸਵਾਲ ਇਹ ਹੈ ਕਿਹੜੇ ਮਨ ਨੂੰ ਮਾਰਨਾ, ਮਾਰਨਾ ਕਿਹੜੇ ਮਨ ਆ। ਇੱਕ ਸਾਧ ਮਨ ਹੈ, ਇੱਕ ਸਾਧ ਮਨ ਹੈ। ਜਿਹੜਾ ਚੰਗਾ ਮਨ ਹੈ ਉਹਨੇ ਮਾਰਨਾ ਆਪਣੇ ਆਪ ਨੂੰ। ਅਸਲ ਵਿੱਚ ਦੋ ਕਹਿ ਕੇ ਵੀ, ਦੋ ਮਨ ਕਹਿ ਕੇ ਵੀ ਇੱਕ ਸਮਝਾਉਣ ਦੀ ਉਹ ਗੱਲ ਕੀਤੀ ਹੈ। ਅਸਲ ਦੇ ਵਿੱਚ ਅਸੀਂ ਆਪਣੇ ਆਪ ਨੂੰ ਆਪ ਹੀ ਸਮਝਾਉਣਾ। ਗੱਲ ਕੀ ਹੈ? ਆਪਣੇ ਆਪ ਨੂੰ ਆਪ ਹੀ ਸਮਝਾਉਣਾ। ਪਰ ਸਮਝਾਉਣਾ ਕਿਵੇਂ ਹੈ? ਇਹ ਮਨ ਕਿਵੇਂ ਬਸ ਆਊਗਾ? ਗਿਆਨ ਦਾ ਡੰਡਾ ਚਾਹੀਦਾ ਸਾਨੂੰ, ਬਸ ਗਿਆਨ ਹੀ ਲੈਣਾ। ਬਾਹਰਲਾ ਜੇ ਕੋਈ ਗੁਰਦੇਵ ਹੈ, ਗਿਆਨ ਦਊਗਾ, ਡੰਡਾ ਫੜਾਊਗਾ, ਬੁੱਧੀ ਨੂੰ ਸਵਾਰਨਾ ਬੁੱਧੀ ਨੇ ਆਪ ਹੈ। ਤਾਂ ਸੁਖਮਨੀ ਸਾਹਿਬ ਵਿੱਚ ਇਹ ਗੱਲ ਕਲੀਅਰ ਕੀਤੀ ਸੀ। ਕਹਿੰਦੇ ਆਪ ਉਪਦੇਸ਼ੇ ਸਮਝੇ ਆਪ, ਆਪੇ ਰਚਿਆ ਸਭ ਕੇ ਸਾਥ। ਸਾਰਿਆਂ ਦੇ ਸਾਥ ਰਚਿਆ ਹੀ ਹੋਇਆ ਜਿਹਨੇ ਸਵਾਰਨਾ। ਜਿਹਨੂੰ ਸਵਾਰਨਾ ਉਹ ਵੀ ਅੰਦਰ ਹੈ, ਜਿਹਨੇ ਸਵਾਰਨਾ ਉਹ ਵੀ ਅੰਦਰ ਹੈ, ਦੋਵੇਂ ਅੰਦਰ ਨੇ। ਇੱਥੋਂ ਹੁਣ ਸਟਾਰਟ ਕੀਤੀ ਹੈ ਗੱਲ। ਕਹਿੰਦੇ ਸੱਚਾ ਆਪ ਹੀ ਪੱਪੇ ਦੇ ਪੱਪੇ ਨੂੰ ਸਿਹਾਰੀ ਲੱਗੀ ਹੈ। ਇਹਦਾ ਲਫ਼ਜ਼ ਹੁੰਦਾ ਆਪ ਹੀ। ਇੱਕ ਤਾਂ ਆਪਾਂ ਪੱਪਾ ਮੁਕਤਾ ਲਾ ਦਿੰਦੇ, ਇੱਕ ਪੱਪੇ ਨੂੰ ਔਂਕੜ ਵੀ ਆ ਜਾਂਦੀ ਹੈ। ਇੱਥੇ ਪੱਪੇ ਨੂੰ ਸਿਹਾਰੀ ਲੱਗੀ ਹੈ। ਸੱਚਾ ਆਪ ਹੀ ਸਵਾਰਨ ਹਾਰ ਹੈ। ਉਹ ਸੱਚਾ ਕਿੱਥੇ ਅੱਗੇ ਆਊਗੀ ਗੱਲ? ਹਾਂਜੀ, ਕਹਿੰਦੇ ਹੁਣ ਬੀਜੀ ਕਾਰਾ ਹੁੰਦੀ ਹੈ ਦੂਜੀ ਕਾਰਾ। ਕਹਿੰਦੇ ਮੈਂ ਤਾਂ ਆਪਣੇ ਆਪ ਨੂੰ ਸਵਾਰਨਾ, ਦੂਜੀ ਕਾਰ ਮੈਂ ਦੂਜੀ ਕਰਨੀ ਹੋਣੀ। ਬੀਜੀ ਹੁੰਦੀ ਦੂਜੀ ਕਾਰ, ਅਵਰ ਹੋਰ ਕੋਈ ਕਾਰ ਮੈਂ ਕਰਨੀ ਹੋਣੀ, ਸਿਰਫ ਆਪਣੇ ਆਪ ਨੂੰ ਸਵਾਰਨਾ ਹੈ ਮਨੁੱਖਾ ਸਰੀਰ ਲੈ ਕੇ। ਇਹੀ ਗੱਲ ਸ਼ੇਖ ਫਰੀਦ ਕਹਿੰਦੇ, ਆਪ ਸਵਾਰੇ ਕਿਹਨੂੰ ਸਵਾਰਨਾ? ਆਪ ਸਵਾਰਨਾ ਆਪਣੇ ਆਪ ਨੂੰ ਸਵਾਰਨਾ। ਹੁਣ ਅਸੀਂ ਮੂੰਹ ਧੋਂਦੇ ਹਾਂ, ਆਪਣਾ ਆਪੇ ਧੋਂਦੇ ਹਾਂ। ਕਹਿੰਦੇ ਆਪ ਸਵਾਰੇ ਮੈਂ ਮਿਲੇ, ਮੈਂ ਮਿਲੇ ਆਂ ਸੁਖੋ ਹੋਏ। ਉੱਥੇ ਵੀ ਇਹੀ ਗੱਲ ਹੈ, ਸਵਾਰਨਾ ਕਿਹਨੇ ਹੈ? ਸਵਾਰਨਾ ਹੀ ਸਾਡੀ ਕਾਰ ਆ, ਹੋਰ ਧਰਮ ਦੀ ਕੋਈ ਕਾਰ ਨਹੀਂ। ਮਨ ਨੂੰ ਮੈਂ ਲੱਗੀ ਹੈ ਜਨਮਾਂ ਜਨਮਾਂ ਦੀ, ਉਹਦੀ ਲਾਉਣੀ ਹੈ, ਹੋਰ ਕਰਨਾ ਕੀ ਹੈ? ਇਹਨੂੰ ਮਾਂਜਣਾ, ਭਾਂਡਾ ਕਾਲਾ ਹੋ ਗਿਆ, ਜਨਮਾਂ ਜਨਮਾਂ ਦੀ ਮਨ ਲੱਗ ਗਈ ਇਹਨੂੰ। ਉਹ ਗੁਰਬਾਣੀ ਨੇ ਸਿਰਫ ਇਸ਼ਾਰਾ ਦੇਣਾ, ਚਾਨਣ ਦੇਣਾ, ਰੋਸ਼ਨੀ ਦੇਣੀ ਹੈ, ਰਹਿਨਮਾਈ ਦੇਣੀ ਹੈ ਗੁਰਬਾਣੀ ਨੇ। ਉਹ ਕਹਿੰਦੇ ਕਾਹਦੇ ਨਾਲ ਮਾਂਜਣਾ ਜੀ? ਫਿਰ ਵਿਮ ਪਾਊਡਰ ਲਈਏ, ਸਵਾਹ ਲਈਏ, ਮਿੱਟੀ ਲਈਏ, ਕਾਹਦੇ ਨਾਲ ਕਰੀਏ? ਇਹ ਗੱਲ ਕਲੀਅਰ ਕੀਤੀ ਸੀ ਜਪਜੀ ਸਾਹਿਬ ਅੰਦਰ। ਪਰ ਖੁਲਾਸਾ ਹੁੰਦਾ ਜਾਂਦਾ ਅੱਗੇ ਦੀ ਅੱਗੇ। ਉਹ ਕਹਿੰਦੇ ਭਰੀਏ ਮੱਤ ਪਾਪਾਂ ਕੇ ਸੰਗ। ਕਹਿੰਦੇ ਜੇ ਤਾਂ ਚਲੋ ਮੂਤ ਪਲੀਤੀ ਕੱਪੜ ਹੋ ਜਾਵੇ, ਮੂਤ ਪਲੀਤੀ ਕੱਪੜ ਹੋਏ ਤੇ ਸਾਬਣ ਲਈਏ ਧੋਏ। ਚਲੋ ਜੇ ਬਾਹਰ ਸਾਡਾ ਕੋਈ ਕੱਪੜਾ ਮਲੀਨ ਹੋ ਜਾਵੇ, ਅਸੀਂ ਸਾਬਣ ਲੈ ਕੇ ਧੋ ਲਾਂਗੇ। ਹੁਣ ਅੰਦਰ ਮਨ ਨੂੰ ਧੋਣ ਵਾਸਤੇ ਸਾਬਣ ਕਿਵੇਂ ਲੈ ਕੇ ਜਾਈਏ? ਉੱਥੇ ਮੈਂ ਦੱਸਿਆ ਸੀ, ਕਹਿੰਦੇ ਭਰੀਏ ਮੱਤ ਪਾਪਾਂ ਕੇ ਸੰਗ, ਉਹ ਧੋਪੈ ਨਾਵੇਂ ਕਹਿ ਰੰਗ। ਉਹ ਗਿਆਨ ਦੇ ਰੰਗ ਨਾਲ, ਉਹ ਗਿਆਨ ਦੇ ਰੰਗ ਨਾਲ, ਉਹ ਨਾਵੇਂ ਦੇ ਰੰਗ ਦਾ ਕਹਿੰਦਾ ਭੁਲੇਖਾ ਖੜਾ ਕਰਤਾ। ਕਹਿੰਦੇ ਨਾਮ ਦਾ ਰੰਗ ਕੀ ਹੈ? ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰੀਏ ਜਾਂ ਰਾਮ ਰਾਮ ਕਰੀਏ, ਉਹਦੇ ਨਾਲ ਤਾਂ ਉੱਤਰੀ ਨਹੀਂ। ਫਿਰ ਇਸੇ ਗੱਲ ਦੀ ਜਪਜੀਤ ਸਿੰਘ ਦੀ ਵਿਆਖਿਆ ਨੂੰ ਅੱਗੇ ਜਾ ਕੇ ਵਿਆਖਿਆ ਕੀਤੀ ਗੁਰੂ ਕਿਆਂ ਨੇ। ਕਹਿੰਦੇ ਗਿਆਨ ਗੁਰੂ, ਗੁਰੂ ਦਾ ਗਿਆਨ। ਕਹਿੰਦੇ ਗਿਆਨ ਗੁਰੂ ਮਨ ਮਾਂਜੀ ਹੈ। ਕਾਹਦੇ ਨਾਲ ਮਾਂਜਣਾ? ਸਕਰਾਈਬਰ ਕਿਹੜਾ ਲੈ ਕੇ ਆਈਏ? ਉਹ ਕਹਿੰਦੇ ਗਿਆਨ ਨਾਲ ਮਾਂਜਣਾ ਇਹਨੂੰ, ਗਿਆਨ ਗੁਰੂ ਮਨ ਮਾਂਜੀਏ। ਬਾਹਰ ਦਾ ਸਕਰਾਬ ਦੂਜਾ ਦਾ ਕੰਮ ਨਹੀਂ ਕਰਨਾ, ਅੰਦਰ ਤਾਂ ਇੱਥੇ ਗਿਆਨ ਹੀ ਕੰਮ ਕਰੂ। ਕੋ ਗਿਆਨ ਜਿੱਥੇ ਮਨ ਬੈਠਾ ਹੈ ਨਾ, ਨਿਵਾਸੀ ਹੋਇਆ, ਉੱਥੇ ਪਹੁੰਚੇ ਗਿਆਨ ਦੀ ਹੈ। ਉੱਥੇ ਦੂਜੀ ਚੀਜ਼ ਪਹੁੰਚ ਹੀ ਨਹੀਂ ਸਕਦੀ। ਗਿਆਨ ਦੀ ਗਮਤਾ ਹੈ ਉੱਥੇ ਤੱਕ, ਹਿਰਦੇ ਤੱਕ ਗਿਆਨ ਪਹੁੰਚ ਸਕਦਾ। ਤਾਂ ਹੀ ਉੱਥੇ ਜਦੋਂ ਰਮਾਇਣ ਅੰਦਰ ਦਿਖਾਉਂਦੇ ਨੇ ਵੀ ਜਿੱਥੇ ਰਾਵਣ ਬੈਠਾ ਲੰਕਾ ਦੇ ਵਿੱਚ, ਲੰਕਾ 'ਚ ਬੈਠਾ ਨਾ ਮਨ, ਲੰਕਾ ਸਾਡਾ ਹਿਰਦਾ ਹੀ ਹੈ ਨਾ, ਉੱਥੇ ਮਨ ਮਵਾਸੀ ਹੋ ਕੇ, ਬਾਗੀ ਹੋ ਕੇ ਭਾਣੇ ਤੋਂ ਬੈਠਾ, ਆਪ ਕਬਜ਼ਾ ਕਰੀ ਬੈਠਾ ਲੰਕਾ ਦੇ ਉੱਤੇ। ਉੱਥੇ ਪਹੁੰਚ ਕੌਣ ਸਕਦਾ? ਉੱਥੇ ਪਵਨ ਗੁਰੂ ਪਹੁੰਚ ਸਕਦਾ। ਉੱਥੇ ਪਵਨ ਪੁੱਤਰ ਕਹਿਦਾ ਹਨੂੰਮਾਨ ਨੂੰ, ਇਹ ਪਵਨ ਗੁਰੂ ਹੈ, ਬੋਲਿਆ ਹੋਇਆ ਸ਼ਬਦ। ਪਵਨ ਗੁਰੂ ਹੁੰਦਾ ਉਪਦੇਸ਼, ਬੋਲੇ ਬੋਲੇ ਹੋਏ ਵਿੱਚ ਗਿਆਨ ਹੈ, ਜਿਹੜਾ ਬੋਲ ਵਿੱਚ ਗਿਆਨ ਹੈ। ਜਿਵੇਂ ਗੁਰੂ ਕਹਿੰਦੇ ਬਾਣੀ ਬੋਲੀ ਹੈ, ਆਪਾਂ ਤਾਂ ਬੋਲਦੇ ਹਾਂ ਹਵਾ ਹੀ ਹੈ, ਉਹਦੇ ਵਿੱਚ ਜੋ ਗਿਆਨ ਹੈ ਉਹ ਪਹੁੰਚਦਾ ਹਿਰਦੇ ਚ। ਜੇ ਕੋਈ ਸਾਨੂੰ ਕੋਈ ਬੋਲੂਗਾ ਕੰਨਾਂ ਨਾਲ ਸੁਣ ਕੇ ਅੰਦਰ ਚਲੇ ਜਾਊਗੀ ਗੱਲ, ਅੰਦਰ ਜਾ ਕੇ ਫਿਰ ਸ਼ਬਦ ਏ ਲੜਦਾ, ਗਿਆਨ ਏ ਲੜਦਾ ਅੰਦਰ ਜਾ ਕੇ। ਬਾਹਰਲਾ ਦੇਹਧਾਰੀ ਗੁਰੂ ਦਾ ਉੱਥੇ ਖੜਾ ਰਹਿ ਜਾਂਦਾ, ਉਹ ਤਾਂ ਪਹੁੰਚ ਨਹੀਂ ਸਕਦਾ ਸਾਡੇ ਹਿਰਦੇ ਚ। ਪਹੁੰਚੂਗਾ, ਹੁਣ ਪਹੁੰਚੂਗਾ ਉਹਦਾ ਦਿੱਤਾ ਹੋਇਆ ਗਿਆਨ। ਇਸ ਕਰਕੇ ਸੱਚਾ ਆਪ ਹੀ ਸਵਾਰਨਹਾਰ ਹੈ, ਦੂਜੀ ਬੀਜੀ ਕਾਰ ਕੋਈ ਨੀ ਸਾਡੀ, ਹੋਰ ਇਹੀ ਕਾਰ ਹੈ ਕਰਨੀ ਅਸੀਂ ਆ ਕੇ, ਇੱਕੋ ਹੀ ਕਾਰ ਹੈ। ਹਾਂਜੀ,
ਗੁਰਮੁਖੀ ਸੱਚ ਬਸੇ ਘੱਟ ਅੰਤਰ ਸਹਿਜੇ ਸੱਚ ਸਮਾਰੀ ਦੇ।
ਗੁਰਮੁਖੀ
ਸੱਚ ਬਸੇ ਘੱਟ ਅੰਤਰ,
ਉਹ ਜਿਹੜੇ ਸੱਚੇ ਨੇ ਸਵਾਰਨਾ ਨਾ, ਉਹ ਗੁਰਮੁਖ ਸੱਚ ਜਿਹੜਾ ਰੂਪ ਵਿੱਚ ਆਪ ਏ ਬੈਠਾ ਅੰਦਰ ਸਾਰੇ ਹਿਰਦਿਆਂ ਦੇ। ਗੁਰਮੁਖੀ
ਸੱਚ ਬਸੇ ਘੱਟ ਅੰਤਰ,
ਸੱਚ ਬਸੇ ਘੱਟ ਅੰਤਰ, ਘੱਟ ਅੰਦਰ ਹਿਰਦੇ ਦੇ ਵਿੱਚ ਬੈਠਾ ਉਹ ਉਹਦਾ ਗੁਰਮੁਖ ਹੈ ਨਾ। ਗੁਰਮੁਖ ਜਿਹਨੂੰ ਕਹਿ ਦੀ ਗੁਰਮੁਖ ਬੰਧ, ਉਹ ਸਿਹਤ ਵਧਾਤੇ, ਇਹ ਪੁਲ ਦਾ ਕੰਮ ਕਰਦਾ ਨਾ ਅੰਦਰਲਾ ਬੈਠਾ ਤੁਹਾਡਾ ਗੁਰਮੁਖ। ਇਹ ਪੁਲ ਬੰਨੇ, ਪੁਲ ਭਵ ਸਾਗਰ ਤੋਂ ਲੈ ਕੇ ਸੁਖ ਸਾਗਰ ਤੱਕ ਪੁਲ ਦਾ ਕੰਮ ਕਰਦਾ, ਕਹਿਣ ਦਾ ਭਾਵ ਹੈ। ਕੋਈ ਇਹੋ ਜਿਹਾ ਪੁਲ ਨਹੀਂ ਜਿਵੇਂ ਅਸੀਂ ਬਾਹਰ ਲਾ ਤਾ ਵੀ ਗੁਰਮੁਖ ਆਇਆ ਵੀ ਲੰਮਾ ਲਾ ਕੇ ਪੁਲ ਪਾ ਤਾ, ਜਿਵੇਂ ਇੱਕ ਪੁਲ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਸਾਨੂੰ ਸੇਫ ਪਹੁੰਚਾਉਣ ਦਾ ਕੰਮ ਕਰਦਾ ਹੈ, ਐਵੇਂ ਜਿਹੜਾ ਗੁਰਮੁਖ ਹੈ ਜਿਹੜਾ ਅੰਦਰਲੀ ਸਾਡੀ ਅੰਤਰ ਆਤਮਾ ਦੀ ਆਵਾਜ਼ ਹੈ, ਉਹ ਪੁਲ ਦਾ ਕੰਮ ਕਰਦੀ ਹੈ। ਆ ਝੂਠਖੰਡ ਤੋਂ ਸੱਚਖੰਡ ਦਾ ਰਾਬਤਾ ਕਾਇਮ ਕਰਨ ਵਾਸਤੇ ਉਹ ਸੱਚਾ ਆਪ ਹੀ ਘੱਟ ਦੇ ਅੰਦਰ ਬੈਠਾ, ਉਹਨੇ ਹੀ ਸਵਾਰਨਾ, ਉਹੀ ਸਵਾਰਦਾ ਸਾਨੂੰ, ਉਹੀ ਝੰਜੋੜਦਾ, ਉਹੀ ਟਾਈਮ ਟੂ ਟਾਈਮ ਸਾਨੂੰ ਗਿਆਨ ਦਿੰਦਾ। ਹਾਂਜੀ, ਉਹ ਕਹਿੰਦੇ ਸਹਿਜੇ ਸੱਚ ਜਾ ਕੇ ਸਮਾਇਆ ਜਾਂਦਾ, ਉਹ ਚ ਅੱਖਾਂ ਨੀ ਵਿਚਣੀਆਂ, ਗੁਰਬਾਣੀ ਜਗਾਉਂਦੀ ਹੈ। ਜਦ ਜਾਗੂਗਾ, ਜਾਗਣ ਦਾ ਅਰਥ ਸਹਿਜ ਹੈ, ਜਾਗਦਾ ਹੈ ਜੇ ਜਾਗ ਕੇ, ਜਾਗਣ ਦਾ ਮਤਲਬ ਸੁਚੇਤ ਹੋਣਾ। ਇੱਕ ਤਾਂ ਅਸੀਂ ਆ ਜਾਗਦੇ ਹਾਂ ਸਰੀਰ ਕਰਕੇ, ਤਾਂ ਹੀ ਗੁਰਬਾਣੀ ਨੇ ਕਿਹਾ ਸੀ ਸੋਵਣ ਜਾਗਣ ਬਹੁ ਪ੍ਰਕਾਰਾ। ਇਹ ਜਾਗਣ ਦਾ ਮਤਲਬ ਆ ਸੁਚੇਤ ਹੋਣਾ, ਧਰਮ ਦੀ ਭਾਸ਼ਾ ਅੰਦਰ ਜਿਹੜਾ ਜਾਗਣਾ, ਜਾਗ ਕੇ ਹੀ ਸਮਾਇਆ ਜਾ ਸਕਦਾ, ਜਾਗ ਕੇ ਹੀ ਉਹਦੇ ਨਾਲ ਜੁੜਿਆ ਜਾ ਸਕਦਾ ਅੰਤਰ ਆਤਮਾ ਨਾਲ, ਉਹਨੇ ਹੀ ਸਵਾਰਨਾ ਸਾਨੂੰ। ਹਾਂਜੀ, ਦੂਜਿਆਂ ਦੇ ਕੋਲ ਕਿਸੇ ਕੋਲ ਸੱਚ ਲੱਭਣ ਵਾਸਤੇ ਜਾਣ ਦੀ ਲੋੜ ਨਹੀਂ, ਸਭਨਾ ਸੱਚ ਵਸੈ ਮਨ ਮਾਹੀ। ਹੁਣ ਘੱਟ ਨੂੰ ਮਨ ਕਹਿਤਾ ਅਗਲੀ ਪੰਕਤੀ ਚ, ਘੱਟ ਆਰ ਮਾੜ ਦੋ ਚੀਜ਼ਾਂ ਨਹੀਂ ਹੁੰਦੀਆਂ, ਮਨ ਮੈਂ ਆਪ ਕਹਿਤਾ, ਘੱਟ ਮੈਂ ਆਪ ਕਹਿਤਾ। ਉਹ ਕਹਿੰਦੇ ਜਿਹੜਾ ਸੱਚਾ ਹੈ ਨਾ, ਕਿਸੇ ਦੇ ਕੋਲ ਸੱਚੇ ਦਾ ਉਪਦੇਸ਼ ਲੈਣਗੇ, ਜਿਹੜੀ ਕਿ ਕਿਸੇ ਨਾਲ ਸੱਚ ਨੂੰ ਖੋਜਣ ਵਾਸਤੇ ਬਾਹਰ ਜਾਣ ਦੀ ਲੋੜ ਨਹੀਂ ਹੈ, ਸਾਰਿਆਂ ਦੇ ਮਨਾਂ ਦੇ ਵਿੱਚੋਂ ਸੱਚਾ ਆਪ ਹੈਗਾ। ਹਾਂਜੀ, ਹਾਂ, ਬਸ ਇੰਨਾ ਕਿ ਗਿਆਨ ਦੀ ਕਿਰਪਾ ਚਾਹੀਦੀ ਹੈ ਉਹਦੇ ਤੱਕ ਰਾਬਤਾ ਕਾਇਮ ਕਰਨ ਵਾਸਤੇ, ਉਹ ਸੱਚ ਤੱਕ ਪਹੁੰਚਣ ਵਾਸਤੇ ਗੁਰਪ੍ਰਸਾਦ ਦੀ ਲੋੜ ਹੈ। ਗੁਰਪ੍ਰਸਾਦ ਦਾ ਮਤਲਬ ਗਿਆਨ ਦੀ ਲੋੜ ਹੈ, ਗਿਆਨ ਦੀ ਲੋੜ ਹੈ, ਉਹ ਅੰਦਰਲੇ ਸੱਚ ਤੱਕ ਪਹੁੰਚਣ ਵਾਸਤੇ ਗਿਆਨ ਲੈਣ ਦੀ ਲੋੜ ਹੈ। ਹਾਂਜੀ, ਹਾਂ, ਜੇ ਗੁਰਗੁਰ ਕਰੀ ਜਾਵੇ ਨਾ ਜੀਵ ਆਤਮਾ, ਜਿਵੇਂ ਬਬੀਹਾ ਪਾਣੀ ਕਰਦਾ, ਬਬੀਹਾ ਪਾਣੀ ਕਰਦਾ, ਮੱਛੀ ਪਾਣੀ ਕਰਦੀ ਹੈ, ਉਹ ਦੂਜੀ ਚੀਜ਼ ਮੰਗਦਾ ਹੀ ਉਹ ਨਹੀਂ। ਇਸ ਕਰਕੇ ਜਦ ਇਹ ਜੀਵ ਆਤਮਾ ਇਕੱਲਾ ਗਿਆਨ ਹੀ ਮੰਗਦੀ ਹੈ ਨਾ, ਵੀ ਗਿਆਨ ਹੈ ਮੇਰੇ, ਗੁਰਗੁਰੇ ਕਰੀ ਜਾਂਦੀ ਹੈ, ਡਿਮਾਂਡ ਹੈ ਅੰਦਰ ਗੁਰਦੀ ਹੈ। ਤਾਂ ਹੀ ਉੱਥੇ ਕਿਹਾ ਸੀ ਜਲ ਮੈਂ ਅਗਨ ਉੱਠੀ ਅਧਕਾਏ ਮਾਧੋ ਜਲ ਕੀ ਪਿਆਸ ਨਾ ਜਾਏ। ਇਹ ਗੱਲ ਨੂੰ ਕਲੀਅਰ ਕੀਤਾ ਕਬੀਰ ਸਾਹਿਬ ਨੇ, ਕਹਿੰਦੇ ਮਾਧੋ ਜਲ ਕੀ ਪਿਆਸ ਨਾ ਜਾਏ, ਕੀ ਅਰਥ ਬਣੇ, ਜਲ ਦਾ ਪਿਆਸ ਬੁਝਾਉਣ ਵਾਲਾ ਜਲ ਦੀ ਪਿਆਸ ਕੀ ਹੋਈ। ਜਦੋਂ ਅਸੀਂ ਗਿਆਨ ਲੈਣ ਲੱਗ ਜਾਈਏ, ਕਹਿੰਦੇ ਜਲ ਮੈਂ ਅਗਨ ਉੱਠੀ ਅਧਕਾਏ, ਜਿਉਂ ਜਿਉਂ ਅਸੀਂ ਗਿਆਨ ਲੈਂਦੇ ਹਾਂ ਭੁੱਖ ਜਾਗਦੀ ਅੰਦਰ ਗਿਆਨ ਦੀ, ਤਾਂ ਸੁੱਖ ਤਿਉਂ ਤਿਉਂ ਹੁੰਦਾ। ਜਿਵੇਂ ਬਬੀਹੇ ਦੇ ਮੂੰਹ ਚ ਬੂੰਦ ਪੈਂਦੀ ਹੈ ਉਹਦੇ ਪ੍ਰਾਣ ਬਚਦੇ ਨੇ, ਐਵੇਂ ਜਿਉਂ ਜਿਉਂ ਸਾਨੂੰ ਅਸੀਂ ਗਿਆਨ ਲੈਂਦੇ ਹਾਂ ਤਿਉਂ ਤੋਂ ਸਾਨੂੰ ਸੁੱਖ ਪ੍ਰਾਪਤ ਹੁੰਦਾ। ਜਦ ਸੁੱਖ ਮਿਲਦਾ ਤਾਂ ਫਿਰ ਗੁਰ ਗੁਰ ਕਰਦੇ ਹਾਂ ਅਸੀਂ ਵੀ ਹੋਰ ਮਿਲੇ ਗਿਆਨ, ਹੋਰ ਮਿਲੇ ਗਿਆਨ। ਜਿਹੜੀ ਭੁੱਖ ਹੈ ਉਹ ਫਿਰ ਜਾਗਦੀ ਹੈ ਸਾਡੇ, ਤਾਂ ਹੀ ਕਹਿੰਦੇ ਸੱਚੇ ਨਾਮ ਕੀ ਲੱਗਾ ਭੁੱਖ, ਇਹ ਤੰਦਰੁਸਤੀ ਦੀ ਨਿਸ਼ਾਨੀ ਹੈ। ਭੁੱਖ ਨਾ ਲੱਗੇ ਨਾ ਬਿਮਾਰੀ ਹੈ, ਜੇ ਬਾਹਰਲੇ ਪ੍ਰਸ਼ਾਦੇ ਦੀ ਨਾ ਭੁੱਖ ਨਾ ਲੱਗੇ ਤਾਂ ਕਮਜ਼ੋਰੀ ਆਜੂਗੀ। ਐਵੇਂ ਹੀ ਜਿਹੜੀ ਸਾਡੀ ਅੰਦਰਲਾ ਸਰੀਰ ਹੈ, ਅੰਦਰਲੇ ਸਰੀਰ ਨੂੰ ਗਿਆਨ ਦੀ ਭੁੱਖ ਨਾ ਲੱਗਣੀ ਇੱਕ ਬਿਮਾਰੀ ਦੀ ਨਿਸ਼ਾਨੀ ਹੈ। ਜੇ ਅਸੀਂ ਗਿਆਨ ਦੀ ਭੁੱਖ ਨਹੀਂ ਲੱਗ ਰਹੀ ਤਾਂ ਸਮਝ ਲਓ ਅਸੀਂ ਬਿਮਾਰ ਹਾਂ। ਪੜਦਾ ਇਲਾਜ ਹੋਣਾ ਚਾਹੀਦਾ ਭੁੱਖ ਲੱਗੇ ਤਾਂ ਕਹਿੰਦੇ ਸੱਚੇ ਨਾਮ ਕੀ ਲੱਗਾ ਭੁੱਖ ਪੜਦਾ ਭੁੱਖ ਲੱਗੇ ਤਾਂ ਹੀ ਖਾਊ ਭੁੱਖ ਤੋਂ ਬਿਨਾਂ ਤਾਂ ਖਾਧਾ ਹੀ ਨਹੀਂ ਜਾ ਸਕਦਾ ਭੁੱਖ ਤੋਂ ਬਿਨਾਂ ਕਿਵੇਂ ਖਾਊਗਾ ਜਦੋਂ ਅਸੀਂ ਪਟਾਰੀ ਜਾ ਕੇ ਖੋਲਦੇ ਨੇ ਭੁੱਖ ਤਾਂ ਕਿਸੇ ਨੂੰ ਹੁੰਦੀ ਨਹੀਂ ਜੇ ਭੁੱਖ ਹੋਵੇ ਨਾ ਭੁੱਖ ਅੰਦਰ ਸ਼ਹਿਦ ਦੀ ਮੱਖੀ ਵੀਹ ਵੀਹ ਕਿਲੋਮੀਟਰ ਤੱਕ ਫੁੱਟ ਦੀ ਭਾੜ 'ਚ ਨਿਕਲ ਜਾਂਦੀ ਹੈ ਜੇ ਸ਼ਹਿਦ ਦੀ ਲੋੜ ਹੋਵੇ ਜੇ ਸਾਨੂੰ ਗਿਆਨ ਦੀ ਲੋੜ ਹੋਵੇ ਤਾਂ ਸਾਨੂੰ ਪਤਾ ਲੱਗੂਗਾ ਅਸੀਂ ਕਿੰਨੀ ਤੀਬਰਤਾ ਦੇ ਨਾਲ ਗਿਆਨ ਦੀ ਭਾਲ ਵਿੱਚ ਫਿਰਦੇ ਹਾਂ ਅਸੋਂ ਪਤਾ ਲੱਗਦਾ ਨਾ ਵੀ ਅਸੀਂ ਵੀ ਕਿੰਨੇ ਸਾਡੇ ਅੰਦਰ ਤੀਬਰਤਾ ਗਿਆਨ ਦੀ ਜਿਵੇਂ ਮੱਕੀ ਹੈ ਟਿਕਦੀ ਨਹੀਂ ਜੇ ਆਹ ਏਰੀਏ 'ਚ ਫੁੱਲ ਨਹੀਂ ਹੈਗੇ ਦਸ ਦਸ ਕਿਲੋਮੀਟਰ ਤਾਂ ਨਿਕਲ ਜਾਂਦੀ ਭਾਵੇਂ ਮਾਰੀ ਜਾਵੇ ਰਸਤੇ 'ਚ ਪਰ ਭਾਲ ਵਿੱਚ ਸ਼ਹਿਦ ਦੀ ਰਹਿੰਦੀ ਆ ਐਵੇਂ ਭੱਟ ਜਦ ਕਹਿੰਦੇ ਵਰਸ ਏਕ ਹੂੰ ਫਿਰਿਓ ਕਿੰਨੇ ਨਾ ਪਰਚਾ ਲਾਇਓ ਉਹ ਤੁਰਦੇ ਤੁਰਦੇ ਉਹ ਕਿਹੜੇ ਏਰੀਏ 'ਚੋਂ ਕਿੱਥੇ ਜਾ ਪਹੁੰਚੇ ਪੰਜਾਂ ਪਾਤਸ਼ਾਹ ਕੋਲ ਭੁੱਖ ਸੀ ਨਾ ਅੰਦਰ ਜੇ ਅੰਦਰ ਵਿਆਕੁਲਤਾ ਹੈ ਜੇ ਵਿਛੋੜੇ ਦੀ ਅੰਦਰ ਮਹਿਸੂਸ ਹੈ ਵੀ ਗਿਆਨ ਦਾ ਵਿਛੋੜਾ ਉਹ ਤਾਂ ਟਿੱਕੇ ਹੀ ਨਹੀਂ ਬੈਠ ਸਕਦਾ ਉਹਦਾ ਬਾਹਰਲੇ ਵੀ ਕਹਿੰਦੇ ਜਿਹੜੇ ਮਜਾਜੀ ਇਸ਼ਕ ਵਾਲੇ ਹਕੀਕੀ ਇਸ਼ਕ ਦੀ ਤਾਂ ਗੱਲ ਛੱਡੋ ਉਹ ਕਹਿੰਦੇ ਲੱਗੀ ਵਾਲੇ ਕਦੇ ਨਹੀਂ ਸੌਂਦੇ ਤੇਰੀ ਕਿਵੇਂ ਅੱਖ ਲੱਗ ਗਈ ਸਾਡੀ ਅੱਖ ਕਿਵੇਂ ਲੱਗ ਗਈ ਅਸੀਂ ਕਿਵੇਂ ਸੌਂਗੇ ਮਾਇਆ 'ਚ ਉਹ ਲੱਗੀ ਨਹੀਂ ਉਹੀ ਸਾਡੀ ਅਸਲ 'ਚ ਲੱਗੀ ਵਾਲੇ ਦੇ ਵੀ ਅੱਖ 'ਚ ਨੀਂਦ ਆਜੂਗੀ ਲੱਗੀ ਵਾਲੇ ਦਾ ਕਿਵੇਂ ਆਜੂਗੀ ਨੀਂਦ ਜਿਹਦੀ ਲੱਗ ਗਈ ਉਹਦਾ ਸੰਸਾਰੀ ਰਸ ਦੇ ਵਿੱਚ ਗੜਤਾਨ ਹੋਊਗਾ ਉਹਦਾ ਜਾਗੂਗਾ ਲੱਭੂਗਾ ਗਿਆਨ ਬੇਚੈਨੀ ਰਹੂਗੀ ਉਹਨਾਂ 'ਚ ਜਿੱਦਣ ਭੁੱਖ ਲੱਗ ਗਈ ਜਿੱਦਣ ਸਾਨੂੰ ਪਤਾ ਲੱਗ ਗਿਆ ਤਾਂ ਹੀ ਉੱਥੇ ਕਿਹਾ ਸੀ ਜਿੱਦਣ ਸਾਨੂੰ ਪਤਾ ਲੱਗ ਗਿਆ ਵੀ ਵਿਛੋੜਾ ਗਿਆਨ ਦਾ ਗੁਰ ਦਾ ਕਹਿੰਦੇ ਬਿਰਹੋ ਭਿਅੰਗਮ ਮਨ ਵਸੈ ਬਿਰਹੋ ਭਿਅੰਗਮ ਮਨ ਵਸੈ ਮਨ ਤਾਂ ਨਾ ਮਾਨੇ ਕੋਈ ਜਿੱਦਣ ਕਹਿੰਦੇ ਪਤਾ ਲੱਗ ਗਿਆ ਨਾ ਵਿਛੋੜਾ ਰੂਪੀ ਸੱਪ ਜਦ ਡੰਗ ਗਿਆ ਜਾਂ ਪਤਾ ਲੱਗ ਗਿਆ ਵੀ ਵਿਛੋੜਾ ਹੋਇਆ ਹੋਇਆ ਕਹਿੰਦੇ ਫਿਰ ਮਨ ਤਾਂ ਨਾ ਮਾਨੇ ਕੋਈ ਫੇਰ ਨੀ ਕਿਸੇ ਮਨ ਤਾਂ ਨਾ ਮੰਨਦਾ ਜੋ ਮਰਜ਼ੀ ਦੇ ਦੋ ਮੁੜ ਕੇ ਫੇਰ ਜਦ ਧਰੂ ਚੱਲਿਆ ਕਹਿੰਦੇ ਰਾਜ ਲੈ ਲਾ ਅੱਧਾ ਲੈ ਲਾ ਕਹਿੰਦਾ ਸਾਰਾ ਹੀ ਦੇ ਦਿਓ ਹੁਣ ਤਾਂ ਸਾਰਾ ਹੀ ਦੇ ਦਿਓ ਹੁਣ ਨਹੀਂ ਲੈਣਾ ਕੁਛ ਵੀ ਫੇਰ ਨਹੀਂ ਮੰਨਦਾ ਫਿਰ ਤਾਂ ਰਾਮ ਬਿਓਗੀ ਨਾ ਜੀਏ ਜੀਏ ਤਾਂ ਬੌਰਾ ਹੋਏ ਅੱਬਾ ਤਾਂ ਰਾਮ ਬਿਓਗੀ ਜਿਉਂਦਾ ਹੀ ਨਹੀਂ ਹੁੰਦਾ ਜੇ ਜੀਵੇ ਤਾਂ ਬੌਰਾ ਹੋ ਕੇ ਜੀਊਗਾ ਬੌਰਾ ਹੋ ਕੇ ਲੋਕ ਲਾਜ ਛੱਡ ਕੇ ਝੱਲਾ ਹੋ ਜਾਂਦਾ ਝੱਲਾ ਕਿਵੇਂ ਹੋ ਜਾਂਦਾ ਉਹਦੀ ਗੱਲੇ ਹੋਰ ਹੋ ਜਾਂਦੀ ਹੈ ਸੰਸਾਰੀਆਂ ਨਾਲੋਂ ਉਹਦਾ ਰਹਿਣਾ ਉਹਦਾ ਬੈਠਣਾ ਉਹਦਾ ਸੋਚਣਾ ਸਾਰਾ ਕੁਝ ਬਦਲ ਜਾਂਦਾ ਉਹਦਾ ਇਹ ਨਿਸ਼ਾਨੀਆਂ ਹੁੰਦੀਆਂ ਨੇ ਜੇ ਨਹੀਂ ਬਦਲ ਰਿਹਾ ਫਿਰ ਬਿਓਗੀ ਨਹੀਂ ਹੈਗੇ ਅਸੀਂ ਫਿਰ ਬਿਓਗੀ ਨਹੀਂ ਪਤਾ ਕਿਵੇਂ ਲੱਗੂ ਬਿਓਗ ਦਾ ਬਿਓਗ ਦਾ ਪਤਾ ਕਿਵੇਂ ਲੱਗੂ ਉਹ ਜਿਹੜੀਆਂ ਦਸਮ ਗ੍ਰੰਥ ਅੰਦਰ ਜਿਹੜੇ ਕਿੱਸੇ ਦਿੱਤੇ ਸੱਸੀ ਪੁੰਨੂ ਦਾ ਲੈਲਾ ਮਜਨੂ ਦਾ ਜਿਹੜੇ ਦਿੱਤੇ ਉਹ ਦਿੱਤੇ ਵੀ ਉਹ ਤੁਸੀਂ ਤਾਂ ਕਹਿੰਦੇ ਅਸਲੀ ਇਸ਼ਕ ਹੈ ਨਿਰਾਕਾਰ ਨਾਲ ਸੱਚ ਨਾਲ ਉਹ ਉਹਨਾਂ ਨੇ ਨੀ ਸਰੀਰ ਦੀ ਪਰਵਾਹ ਕਰੀ ਉਹ ਤਾਂ ਦਿੱਤੀਆਂ ਦੀ ਧਾਰਨਾ ਉੱਥੇ ਦਸਮ ਗ੍ਰੰਥ ਅੰਦਰ ਤਾਂ ਆਏ ਨੇ ਉਹ ਤਰੀਆਂ ਚਰਿੱਤਰ ਅੰਦਰ ਉਹਦੇ ਕਿੱਸੇ ਆਏ ਨੇ ਉਹ ਤਾਂ ਆਏ ਨੇ ਕਹਿੰਦੇ ਇਹ ਤਾਂ ਇੱਕ ਸਰੀਰਕ ਸੰਬੰਧ ਸੀ ਨਾ ਸਰੀਰਕ ਸੰਬੰਧ ਪਿੱਛੇ ਮੌਤ ਦੀ ਨੀ ਪਰਵਾਹ ਕਰੀ ਸੰਸਾਰ ਦੀ ਨੀ ਪਰਵਾਹ ਕਰੀ ਸੰਸਾਰ ਦੀ ਨੀ ਪਰਵਾਹ ਕਰੀ ਉਹ ਇੱਥੇ ਤਾਂ ਮਿਲਣਾ ਸੱਚ ਹੈ ਸੱਚ ਪਿੱਛੇ ਅਸੀਂ ਸੰਸਾਰ ਤੋਂ ਸੰਸਾਰ ਦੀ ਕਾਰਨ ਰੱਖੀਏ ਸੰਸਾਰ ਦੀ ਲੋਕ ਲਾਜ ਦੀ ਸੰਸਾਰ ਦੇ ਪਦਾਰਥਾਂ ਦੀ ਲਾਜ ਰੱਖੀਏ ਉਹ ਲੱਗੀ ਹੈ ਨੀ ਅਸਲ 'ਚ ਜਿੱਦਾਂ ਲੱਗ ਗਈ ਮੈਂ ਤਾਂ ਫਿਰ ਤਾਂ ਬੌਰਾ ਹੋਜੂ ਬੌਰਾ ਝੱਲਾ ਹੋਜੂਗਾ ਹਾਂਜੀ ਉਹ ਫਿਰ ਤਾਂ ਚਿੱਤੇ ਗੁਰਚਰਨ 'ਚ ਲੱਗ ਜਾਂਦਾ ਉਹ ਫਿਰ ਤਾਂ ਗੁਰ ਦੇ ਚਰਨਾਂ 'ਚ ਚਿੱਤ ਲੱਗ ਜਾਂਦਾ ਜਿੱਤ ਕੇ ਗੁਰਚਰਨ ਕਿੱਥੋਂ ਨੇ ਜਿੱਥੋਂ ਗਿਆਨ ਮਿਲਦਾ ਚਾਹੇ ਉਹ ਕੋਈ ਦੇਹਧਾਰੀ ਹੈ ਗੱਲ ਦੇਹ ਨਾਲ ਥੋੜ੍ਹਾ ਜੁੜਨਾ ਤਾਂ ਜਿਹਦੇ ਕੋਲ ਕੋਈ ਗਿਆਨ ਹੈ ਹੁਣ ਅਸੀਂ ਸ਼ਹਿਦ ਖਾਣਾ ਜਿਹੜਾ ਉਹ ਹੁੰਦਾ ਜਿਹਦੇ ਨਾਲ ਛੱਤਾ ਹੁੰਦਾ ਉਹ ਛੱਤੇ ਨੂੰ ਨਿਚੋੜ ਕੇ ਸੁੱਟ ਦੀਦਾ ਬਾਅਦ 'ਚ ਤੇ ਛੱਤਾ ਵੀ ਖਾਂਦੇ ਹਾਂ ਅਸੀਂ ਜਿਹੜਾ ਛੱਤਾ ਹੁੰਦਾ ਸ਼ਹਿਦ ਦਾ ਮੱਖੀਆਂ ਦਾ ਉਹ ਜਦ ਨਿਚੋੜ ਲਿਆ ਉਹ ਛੱਤਾ ਤਾਂ ਸੁੱਟ ਦੀਦਾ ਹੁੰਦਾ ਸਰੀਰ ਤੋਂ ਅਸੀਂ ਕੀ ਲੈਣਾ ਉਹ ਸਰੀਰ ਤਾਂ ਛੱਤਾ ਹੀ ਹੈ ਲੈਣਾ ਤਾਂ ਗਿਆਨ ਹੈ ਕਿਸੇ ਤੋਂ ਅਸੀਂ ਕਿਸੇ ਦੇ ਸਰੀਰ ਨਾਲ ਜੁੜਨਾ ਕੀ ਕਿਹਾ ਸੀ ਕਹਿੰਦੇ ਅੰਮ੍ਰਿਤ ਲੀਆ ਸਤਿਗੁਰ ਦੀਆ ਅਵਰ ਨਾ ਜਾਣਾ ਤੂੰ ਆਤੀਆ ਬਹੁ ਅੰਮ੍ਰਿਤ ਲੈਣਾ ਸੀ ਜੀ ਤੋਂ ਮਿਲ ਗਿਆ ਗਿਆਨ ਕਿਤੋਂ ਵੀ ਮਿਲ ਗਿਆ ਗੱਲ ਜੁੜਨਾ ਕਾਹਦੇ ਨਾਲ ਹੈ? ਜੁੜਨਾ ਤਾਂ ਅੰਮ੍ਰਿਤ ਨਾਲ ਹੈ, ਜੁੜਨਾ ਤਾਂ ਗਿਆਨ ਨਾਲ ਹੈ, ਜਿੱਥੋਂ ਵੀ ਮਿਲਦਾ। ਇਹ ਬੜੀ ਜਦ ਕਬੀਰ ਨੂੰ ਗਿਆਨ ਹੋਇਆ ਕਹਿੰਦੇ ਇਹ ਤਾਂ ਜਲਾ ਹੈ, ਇਹ ਨਾਮਦੇਵ ਦਾ ਢੇਡ ਹੈ ਸ਼ੀਂਬਾ। ਜਦੋਂ ਸਮਝ ਆਈ ਡਡੌਤ ਕਰਾ ਤੀ, ਕਹਿੰਦੇ ਆਪਾਂ ਨੇ ਕੀ ਲੈਣਾ, ਗਿਆਨ ਲੈਣਾ। ਉਹਨਾਂ ਨੇ ਫਿਰ ਲਿਖਿਆ, ਉਹ ਕਹਿੰਦੇ ਜੇ ਤਾੜੀ ਦਾ ਦਰਖਤ ਹੁੰਦਾ, ਤਾੜੀ ਦਾ ਦਰਖਤ ਇੱਧਰ ਹੁੰਦਾ ਪਰੇ ਆਪਣੇ ਨਹੀਂ ਹੁੰਦਾ, ਉਹਦੇ 'ਚ ਸ਼ਰਾਬ ਦਾ ਨਸ਼ੇ ਵਾਂਗ ਹੁੰਦਾ, ਤਾੜੀ ਦਾ ਨਸ਼ਾ ਕਹਿੰਦੇ ਇਹਨਾਂ ਨੂੰ, ਉਧਰ ਚੱਲਦੇ ਤਾੜੀ ਦਾ ਦਰਖਤ ਹੁੰਦਾ। ਉਹ ਕਹਿੰਦੇ ਜੇ ਤਾੜੀ ਦੇ ਪੱਤੇ ਹੁੰਦੇ ਨੇ, ਕਹਿੰਦੇ ਜੇ ਪੱਤਿਆਂ ਦੇ ਭਗਾਉ ਦੇ ਸ਼ਬਦ ਲਿਖ ਦਈਏ, ਕਹਿੰਦੇ ਫਿਰ ਉਸੇ ਭਗਾਉ ਦੇ ਜਿਹੜੇ ਤਾੜੀ ਦੇ ਦਰਖਤਾਂ ਨੂੰ, ਜਦ ਜਿਵੇਂ ਆਹ ਆਪਣੇ ਕੋਲ ਬੀੜ ਪਈ ਹੈ ਗੁਰੂ ਗ੍ਰੰਥ ਸਾਹਿਬ ਦੀ, ਹੁਣ ਇਹ ਕਾਗਜ਼ ਕਿੱਥੋਂ ਆਇਆ? ਜਿਹੜਾ ਬੀੜ ਨੂੰ ਲੱਗਿਆ ਕਾਗਜ਼ ਕਿੱਥੋਂ ਆਇਆ? ਜਿਦ ਕਿਹਨੇ ਬੰਨੀ, ਕਦ ਬੰਨੀ? ਆਪਾਂ ਤਾਂ ਗੱਲ ਉਪਦੇਸ਼ ਨਾਲ ਜੁੜ ਲੈਣਾ। ਉਹ ਕਹਿੰਦੇ ਅਸੀਂ ਕਬੀਰ ਤੋਂ ਕੀ ਲੈਣਾ, ਸਰੀਰ ਤੋਂ ਜਾਂ ਉਹਦੀ ਜਾਤ ਤੋਂ, ਉਹਦੀ ਕੁੱਲ ਤੋਂ? ਉਹ ਕਹਿੰਦੇ ਜੇ ਹੁਣ ਮੈਂ ਢੇਡ ਹੈ, ਜੇ ਪਰਮੇਸ਼ਰ ਦਾ ਸ਼ਬਦ ਮੇਰੇ ਅੰਦਰ ਪ੍ਰਗਟ ਹੈ, ਰਾਮ ਮੇਰੇ ਹਿਰਦੇ 'ਚ ਬੈਠਾ, ਉਹ ਤੁਸੀਂ ਨਮਸਕਾਰ ਮੈਨੂੰ ਥੋੜ੍ਹਾ ਕਰਨੀ ਹੈ, ਸੱਚ ਨੂੰ ਕਰਨੀ ਹੈ, ਸੱਚ ਨੂੰ ਕਰਨੀ ਹੈ ਨਾ। ਅੜਕਾ ਕੀ ਆ ਗਿਆ ਵਿੱਚ ਜੀ, ਇਹ ਕਬੀਰ ਜਲਾ ਹੈ। ਪਰ ਜਿਹੜਾ ਸੱਚ ਦਾ ਵਪਾਰੀ ਹੁੰਦਾ ਨਾ, ਸੱਚ ਦਾ ਵਪਾਰੀ, ਉਹ ਨਹੀਂ ਵਿੱਚ ਦੇਖਦਾ ਹੁੰਦਾ ਸਰੀਰ ਕਿਸੇ ਦਾ, ਜਾਤ ਕਿਸੇ ਦੀ, ਉਹ ਤਾਂ ਗਿਆਨ ਦੇਖਦੇ ਨੇ ਕਿਹਦੇ ਕੋਲ ਹੈ। ਗਿਆਨ ਕਿਤੋਂ ਵੀ ਮਿਲ ਜਾਵੇ, ਜੇ ਇੱਕ ਪਿਆਸਾ ਹੈ ਉਹਨੂੰ ਲੱਗੀ ਹੈ ਪਿਆਸ, ਅਗਲਾ ਕਹਿੰਦਾ ਜੀ ਮੈਂ ਤਾਂ ਹਿਮਾਚਲ ਦਾ ਹੀ ਪਾਣੀ ਪੀਊਂਗਾ। ਜਾਨ ਨਿਕਲਦੀ ਹੋਵੇ ਉਹਨੇ ਕੀ ਲੈਣਾ, ਪਾਣੀ ਅਮਰੀਕਾ ਦਾ ਹੈ, ਪਾਣੀ ਹਿਮਾਚਲ ਦਾ ਹੈ, ਉਹਨਾਂ ਪਾਣੀ ਚਾਹੀਦਾ ਪੀਣ ਯੋਗ ਹੋਵੇ, ਪੀਣ ਯੋਗ ਹੋਵੇ ਪਾਣੀ, ਉਹਨੇ ਕੀ ਲੈਣਾ। ਵੀ ਇਹ ਜਲਾਹਿਆਂ ਦੇ ਵਿਹੜੇ ਦੇ ਖੂਹ ਦਾ ਪਾਣੀ ਹੈ ਜੀ, ਇਹ ਵੀ ਇਹ ਬਾਹਮਣ ਦੇ ਉਹਦਾ ਵਾਲਾ ਜੀ, ਇਹ ਜੱਟ ਵਾਲੇ ਖੂਹ ਦਾ ਪਾਣੀ ਹੈ ਜੀ। ਪਾਣੀ ਪਿਆਸੇ ਨੂੰ ਪਾਣੀ ਚਾਹੀਦਾ, ਪ੍ਰਾਣ ਨਿਕਲਣ ਲੱਗੇ। ਅਸੀਂ ਜੀਵ ਆਤਮਾ ਪਿਆਸੀ ਹੈ, ਗਿਆਨ ਚਾਹੀਦਾ ਕਿਤੋਂ ਮਿਲ ਜਾਵੇ। ਕਬੀਰ ਸਾਹਿਬ ਬੈਠੇ ਨੇ, ਨਮਸਕਾਰ ਹੈ। ਨਾਮਦੇਵ ਬੈਠੇ ਨੇ, ਨਮਸਕਾਰ ਹੈ, ਗਿਆਨ ਦੇ ਰਹੇ ਨੇ। ਕੋਈ ਬੈਠਾ ਧੰਨਾ ਜੱਟ ਬੈਠਾ, ਨਮਸਕਾਰ ਹੈ। ਸਾਰਿਆਂ ਨੂੰ ਹੀ ਨਮਸਕਾਰ ਹੈ, ਸਾਰਿਆਂ ਦੇ ਮੂਹਰੇ ਹੀ ਅਸੀਂ ਸਿਰ ਝੁਕਾਉਂਦੇ ਹਾਂ। ਸਾਰੇ ਸਾਰੇ ਗਿਆਨ ਦੇ ਰਹੇ ਨੇ, ਜਿੰਨਾ ਜਿੰਨਾ ਪਰਮੇਸ਼ਰ ਨੇ ਕਿਸੇ ਨੂੰ ਬਖਸ਼ਿਆ ਸਾਡੇ ਵਾਸਤੇ ਸਾਰੇ ਹੀ ਸਤਿਕਾਰਯੋਗ ਨੇ। ਜੇ ਸਤਿਕਾਰਯੋਗ ਨੇ ਤਾਂ ਹੀ ਤਾਂ ਗੁਰੂ ਸਾਹਿਬ ਨੇ ਸੰਪਾਦਨਾ ਕਰਕੇ ਇੱਕ ਤਾਂ ਇੱਕ ਗ੍ਰੰਥ ਦੇਤਾ। ਇਹ ਇੱਕ ਬੜਾ ਇਨਕਲਾਬ ਸੀ, ਹਰ ਇਲਾਕੇ ਦਾ, ਹਰ ਜਾਤ ਦਾ, ਅੱਡ ਅੱਡ ਇਲਾਕਿਆਂ ਨੂੰ ਮੰਨਣ ਵਾਲੇ ਲੋਕ ਇੱਕ ਥਾਂ ਤੇ ਇਕੱਠੇ ਕਰਤੇ। ਖਤਰਾ ਪੈਦਾ ਹੋ ਗਿਆ ਸੀ ਪੁਜਾਰੀ ਵਰਗ ਨੂੰ, ਚਾਹੇ ਉਹ ਮੁੱਲਾ ਸੀ, ਚਾਹੇ ਉਹ ਪੰਡਿਤ ਸੀ, ਚਾਹੇ ਉਹ ਜੋਗੀ ਸੀ, ਜਿਹੜਾ ਵੀ ਕੋਈ ਧਾਰਮਿਕ ਆਗੂ ਸੀ, ਉਹਨਾਂ ਨੂੰ ਖਤਰਾ ਪੈਦਾ ਹੋ ਗਿਆ ਸੀ ਵੀ ਇਹ ਇਕੱਠੇ ਹੋ ਗਏ, ਸਾਰੇ ਇੱਕੋ ਬੋਲੀ ਬੋਲਦੇ ਨੇ, ਸਾਰੇ ਕਬੀਰ ਦੀ ਬੋਲੀ ਵੀ ਉਹੀ, ਨਾਮਦੇਵ ਦੀ ਬੋਲੀ ਵੀ ਉਹੀ, ਇਹ ਐਵੇਂ ਨਹੀਂ ਸੀ ਤੱਤੀ ਤੱਪੀ ਤੇ ਬਿਠਾ ਦਾ ਪੰਜਾਬ ਪਾਤਸ਼ਾਹ ਨੂੰ, ਕਾਰਨ ਸੀਗਾ ਕੁਝ ਇਕੱਠੇ ਹੋ ਗਏ ਤਾਂ। ਵੀ ਸ਼ੇਖ ਫਰੀਦ ਵੀ ਵਿੱਚੇ ਬੈਠਾ ਹੈ, ਮੁਸਲਮਾਨ ਵੀ ਇਕੱਠੇ ਹੋ ਗਏ ਤਾਂ ਖਤਰਾ ਪੈਦਾ ਹੋ ਗਿਆ। ਜਿਹੜੀਆਂ ਹੁੰਦੀਆਂ ਨੇ ਨਾ ਪੁਜਾਰੀ ਵਰਗ, ਜਿਨ੍ਹਾਂ ਨੇ ਧਰਮ ਨੂੰ ਧੰਦਾ ਬਣਾਇਆ, ਇੰਡਸਟਰੀ, ਅਸੀਂ ਉਹਨੂੰ ਇੰਡਸਟਰੀ, ਬਿਜ਼ਨਸ ਤਾਂ ਛੋੜਿਆ ਜਾਂਦਾ, ਇੰਡਸਟਰੀ ਹੈ ਹੁਣ, ਇਹ ਧਰਮ ਦੀ ਇੰਡਸਟਰੀ ਹੈ, ਹੁਣ ਇੰਡਸਟਰੀ ਵਾਂਗ ਚੱਲਦੇ ਹੁਣ ਅਸੀਂ। ਜਿਵੇਂ ਇੰਡਸਟਰੀ ਚਲਾਉਣਾ, ਕੋਈ ਕਿੰਨੇ ਮੁਲਾਜ਼ਮ ਰੱਖਿਆ, ਕਿੰਨਾ ਵੱਟ ਹੁੰਦਾ, ਕੀ ਚੱਲਦਾ, ਇੰਡਸਟਰੀ ਵਾਲੇ ਜਿਹੜੇ ਲੋਕ ਹੁੰਦੇ ਨਾ, ਇੰਡਸਟਰੀ ਵਾਲੇ, ਉਹਨਾਂ ਨੂੰ ਖਤਰਾ ਪੈਦਾ ਹੋ ਜਾਂਦਾ ਹੈ। ਹਾਂਜੀ,
ਸਤਿਗੁਰ ਹੈ ਗਿਆਨ, ਸਤਿਗੁਰ ਹੈ ਪੂਜਾ, ਸਤਿਗੁਰ ਸੇਵੀ ਅਵਰ ਦਾ ਦੂਜਾ।
ਇੰਨੀਆਂ ਕਲੀਅਰ ਪਰਿਭਾਸ਼ਾ ਪਈਆਂ ਹੋਣ ਸਾਡੇ ਕੋਲ, ਲੁਕੋ ਕੇ ਰੱਖੀਆਂ ਸੀ ਨਾ। ਦੇਖੋ ਮਾਰੂ ਸੋਹਲੇ ਕਿੱਥੇ ਪਏ ਨੇ, 10-69 ਅੰਗ ਤੇ ਨਿਤਨੇਮ ਚ ਲਿਜਾ ਕੇ ਰੱਖਦੇ ਵੀ ਅੱਗੇ ਜਾਵੇ ਹੀ ਨਾ। ਇਹ ਤਾਂ ਮਤਲਬ ਇਹ ਵੀ ਨਿਤਨੇਮ ਕਰਨਾ ਨੀ, ਕਈ ਵਾਰੀ ਅਗਲਾ ਕਹਿੰਦਾ ਜੀ ਐਂ ਕਹਿੰਦੇ ਨਿਤਨੇਮ ਨੀ ਕਰਨਾ, ਉਹਦਾ ਨਿਤਨੇਮ ਤੋਂ ਅੱਗੇ ਵੀ ਬਹੁਤ ਕੁਛ ਪਿਆ। ਆ 10-69 ਤੇ ਵੀ ਆ ਜਾਓ, ਦੇਖੋ ਹੁਣ ਸਤਿਗੁਰ ਦੀ ਸਿੱਧੀ ਪਰਿਭਾਸ਼ਾ ਪਈ ਹੈ। ਫੇਰ ਭੁਲੇਖਾ ਵੀ ਦੇਹਧਾਰੀ ਗੁਰੂ ਹੁੰਦਾ, ਕਹਿੰਦੇ ਸਤਿਗੁਰ ਹੈ ਕੀ ਹੁੰਦਾ, ਕਹਿੰਦੇ ਸਤਿਗੁਰ, ਸਤਿਗੁਰ ਹੈ ਗਿਆਨ, ਗਿਆਨ ਹੈ ਸਤਿਗੁਰ ਹੁੰਦਾ। ਫੇਰ ਭੁਲੇਖੇ ਸਤਿਗੁਰ ਹੈ ਗਿਆਨ, ਹਾਂਜੀ ਉਹ ਪੂਜਾ ਵੀ ਸਤਿਗੁਰ ਹੈ, ਪੂਜਣਾ ਗਿਆਨ ਹੈ ਪੂਜਣਾ, ਸਤਿਗੁਰ ਹੈ ਗਿਆਨ, ਸਤਿਗੁਰ ਹੈ ਪੂਜਾ, ਪੂਜਾ ਕੀ ਪੇਟ ਪੂਜਾ, ਪੇਟ ਪੂਜਾ ਕਾਹਦੇ ਨਾਲ ਕਰਨੀ ਹੈ, ਉਹ ਗਿਆਨ ਨਾਲ ਹੈ। ਬ੍ਰਹਮ ਗਿਆਨੀਆਂ ਕਾ ਭੋਜਨ ਗਿਆਨ, ਜਿਹੜਾ ਅੰਦਰ ਬ੍ਰਹਮ ਬੈਠਾ ਉਹਦਾ ਭੋਜਨ ਕੀ ਹੈ, ਗਿਆਨ ਹੈ। ਸਤਿਗੁਰ ਹੈ ਪੂਜਾ, ਉੱਪਰ ਪਹਿਲੀ ਪੰਕਤੀ ਦੱਸਦਾ ਸਤਿਗੁਰ ਹੈ ਗਿਆਨ, ਹੁਣ ਦੂਜੀ ਵਾਰੀ ਗਿਆਨ ਕਹਿਣ ਦੀ ਲੋੜ ਨਹੀਂ, ਉਹ ਕਹਿ ਤਾ ਵੀ ਸਤਿਗੁਰ ਗਿਆਨ ਹੁੰਦਾ। ਹੁਣ ਕੀ ਕਹਿੰਦਾ? ਸਤਿਗੁਰ ਹੈ ਪੂਜਾ। ਹੁਣ ਆਪਾਂ ਇਹਦੀ ਕੀ ਵਿਆਖਿਆ ਕਰਾਂਗੇ? ਗਿਆਨ ਹੈ ਪੂਜਾ, ਗਿਆਨ ਨਾਲੇ ਪੇਟ ਪੂਜਾ ਕਰਨੀ ਹੈ। ਇਹ ਮਨ ਦਾ ਜਿਹੜਾ ਭਾਂਡਾ ਨਾ, ਜਿਹੜਾ ਪਦਾਰਥਾਂ ਨਾਲ ਨਹੀਂ ਰੱਜਿਆ, ਮਾਇਆ ਨਾਲ ਨਹੀਂ ਰੱਜਿਆ, ਮਾਇਆ ਦੇ ਰਸਾ ਕਸਾ ਨਾਲ ਨਹੀਂ ਰੱਜਿਆ, ਆਹ ਇਹਦੇ ਨਾਲ ਰੱਜੂਗਾ, ਇਹਦੇ ਨਾਲ ਰੱਜੂਗਾ ਗਿਆਨ ਪੂਜਾ ਨਾਲ। ਇਹਨੂੰ ਮਾਲਾ ਫੜਾਉਣ ਨਾਲ ਕੁਛ ਨਹੀਂ ਮਿਲਣਾ, ਇਹਨੂੰ ਗਿਆਨ ਦਿਓ। ਗਿਆਨ ਨਾਲੇ ਪਾਰਕਾਰ ਹੈ। 1469 ਅੰਗ ਆਪਣੇ 1430 ਜਿਹੜੇ ਅੰਗ ਨੇ ਗੁਰੂ ਗ੍ਰੰਥ ਸਾਹਿਬ ਦੇ, ਕੀ ਹੈ? ਗਿਆਨ ਹੈ ਸਾਰਾ, ਹੋਰ ਕੀ ਹੈ? ਗਿਆਨ ਗਿਆਨ ਨਾਲੇ ਪੇਟ ਪੂਜਾ ਕਰਾਈ ਹੈ। ਮਨ ਦਾ ਪੇਟ ਬਹੁਤ ਵੱਡਾ ਨਾ। ਹਾਂਜੀ, ਬਸ ਸਤਿਗੁਰ ਦਾ ਹੀ ਸੇਵਨ ਕਰੀ, ਅਵਰ ਨਾ ਦੂਜਾ, ਹੋਰ ਨਾ ਕੁਛ ਲੱਗ ਜੀ ਗਾਣ। ਸੱਚ ਦਾ ਗਿਆਨ ਨਹੀਂ, ਪਰ ਸਤਿਗੁਰ ਸੇਵੀ, ਸੱਚ ਦਾ ਗਿਆਨ ਨਹੀਂ। ਸੱਚ ਕੌਣ ਹੈ? ਸੱਚ ਆਤਮ ਹੈ। ਸੱਚ ਕੌਣ ਹੈ? ਜਿੱਥੋਂ ਗੱਲ ਸਟਾਰਟ ਕੀਤੀ ਹੈ ਮਾਰੂ 16 ਦੇ ਵਿੱਚ, ਸੱਚਾ ਆਪ ਹੀ ਸਵਾਰਨਹਾਰਾ। ਸੱਚਾ ਕਿੱਥੇ ਹੈ? ਜਿਹੜਾ ਮਨ ਮਾਹੀ ਹੈ, ਜਿਹੜਾ ਮਨ ਦੇ ਵਿੱਚ ਸੱਚਾ ਬੈਠਾ, ਉਹਦੀ ਖੁਰਾਕ ਹੈ ਇਹ ਗੁਰਬਾਣੀ। ਉਹਨੂੰ ਸੇਵਿਓ, ਸੱਚ ਦਾ ਗਿਆਨ ਲਿਓ। ਹਾਂਜੀ,
ਸਤਿਗੁਰ ਦੇ ਨਾਮ ਰਤਨ ਧਨ ਪਾਇਆ, ਸਤਿਗੁਰ ਕੀ ਸੇਵਾ ਭਾਈ ਹੈ।
ਜੇ ਹੁਣ ਦੇਖੋ, ਦੋਏ ਜਿਹੜਾ ਸੂਰਜ ਹੈ, ਸੂਰਜ ਸਾਨੂੰ ਦੇ ਰਿਹਾ ਧੁੱਪ ਜਾਂ ਰੋਸ਼ਨੀ, ਸੂਰਜ ਕੀ ਦੇ ਰਿਹਾ? ਆਪਣਾ ਆਪਾਂ ਹੀ ਦੇ ਰਿਹਾ ਸਾਨੂੰ। ਸੂਰਜ ਕੀ ਦੇ ਰਿਹਾ ਸਾਨੂੰ? ਆਪਣਾ ਆਪਾਂ ਹੀ ਦੇ ਰਿਹਾ ਨਾ। ਜੇ ਬੈਟਰੀ ਦੇ ਵਿੱਚ ਸੈੱਲ ਹੈ, ਜਿਹੜਾ ਵੀਕ ਹੋ ਰਿਹਾ ਸੈੱਲ ਕੀ ਦੇ ਰਿਹਾ? ਆਪਣਾ ਆਪਾਂ ਹੀ ਦੇ ਰਿਹਾ ਨਾ। ਰੋਸ਼ਨੀ ਵਿੱਚ ਕਨਵਰਟ ਕਰਕੇ ਦੇ ਕੀ ਰਿਹਾ ਸਾਨੂੰ ਸੈੱਲ? ਆਪਣਾ ਆਪਾਂ ਹੀ ਦੇ ਰਿਹਾ ਹੈ ਨਾ। ਜੇ ਕੋਈ ਉੱਥੇ ਕਹਿੰਦਾ ਸਤਿਪੁਰਖ ਜਿਹਨੂੰ ਜਾਣਿਆ ਸਤਿਗੁਰ ਤਿਸਕਾ ਨਾਉ, ਜਿਹਦੇ ਕੋਲ ਸੱਚ ਦਾ ਗਿਆਨ ਹੈ, ਜੇ ਕੋਈ ਦੇਹਧਾਰੀ ਜਿਵੇਂ ਹੁਣ ਗੁਰੂ ਅਮਰਦਾਸ ਜੀ ਨੇ ਜਾਂ ਗੁਰੂ ਰਾਮਦਾਸ ਜੀ ਨੇ, ਉਹ ਦੇ ਕੀ ਰਹੇ ਨੇ? ਉਹਨਾਂ ਦੇ ਅੰਦਰਲਾ ਸਤਿਗੁਰ ਸਾਨੂੰ ਕੀ ਦੇ ਕੀ ਰਿਹਾ? ਦੇਹ ਦਾ ਗਿਆਨ ਇਹ ਰਿਹਾ, ਆਪਣਾ ਆਪਾਂ ਹੀ ਦੇ ਰਿਹਾ। ਕੋਈ ਸਾਨੂੰ ਸਰੀਰ ਤਾਂ ਨਹੀਂ ਦੇ ਰਹੇ ਉਹ? ਕੋਈ ਸਾਨੂੰ ਸਰੀਰ ਦਾ ਨਹੀਂ ਆਪਣਾ ਦੇ ਰਹੇ? ਦੇ ਕੀ ਰਹੇ ਨੇ? ਮਾਸਟਰ ਹੈ, ਪੂਰੇ ਦਾ ਪੂਰਾ 60 ਕਿਲੋ ਦਾ ਜਾਂਦਾ ਸਵੇਰੇ ਬਣਾਉਣ, 60 ਕਿਲੋ ਦਾ ਹੀ ਵਾਪਸ ਆ ਜਾਂਦਾ। ਵੰਡ ਕੇ ਕੀ ਆਉਂਦਾ? ਜਦ ਮਾਸਟਰ ਘਰੋਂ ਸਕੂਲ ਗਿਆ, ਜਿਵੇਂ ਗਿਆ ਆ ਗਿਆ, ਦੇ ਕੇ ਕੀ ਆਇਆ ਬੱਚਿਆਂ ਨੂੰ? ਜੋ ਦੇ ਕੇ ਆਇਆ ਉਹ ਸਤਿਗੁਰ ਹੈ। ਉਹਦੇ ਅੰਦਰ ਸੱਚ ਦਾ ਗਿਆਨ ਇਕੱਠਾ ਸੀ ਨਾ, ਜੋ ਪੜ੍ਹਾਈ ਉਹਦੇ ਅੰਦਰ ਇਕੱਠੀ ਕੀਤੀ ਸੀ 15-20 ਸਾਲਾਂ ਚ, ਉਹੀ ਸ਼ੇਅਰ ਕਰ ਰਿਹਾ ਨਾ। ਵੰਡ ਕੀ ਰਿਹਾ? ਵੰਡ ਕੀ ਰਿਹਾ? ਪਰ ਅਸੀਂ ਕੀ ਕਰਨ ਲੱਗ ਗਏ? ਉਹ ਮੱਥਾ ਟੇਕਦਾ ਸਾਡੇ ਬ੍ਰਹਮ ਗਿਆਨੀ ਉੱਤੇ ਹੱਥ ਰੱਖ ਦਿੰਦੇ ਨੇ, ਆਸ਼ੀਰਵਾਦ ਦੇ ਦਿੱਤਾ ਜੀ, ਇਹ ਆਸ਼ੀਰਵਾਦ ਨਹੀਂ ਹੁੰਦਾ। ਮਾਸਟਰ ਆਸ਼ੀਰਵਾਦ ਕੀ ਦੇ ਕੇ ਆਉਂਦਾ? ਜੋ ਗਿਆਨ ਦੇ ਕੇ ਆਉਂਦਾ, ਇਹੀ ਆਸ਼ੀਰਵਾਦ ਹੈ ਅਸਲ ਵਿੱਚ। ਜੇ ਗਿਆਨ ਨਹੀਂ ਦਿੱਤਾ, ਕੋਈ ਆਸ਼ੀਰਵਾਦ ਨਹੀਂ ਹੈ। ਜਿਹੜੀ ਦੀਖਿਆ ਦਿੰਦਾ ਨਾ, ਦੀਖਿਆ ਜਿਹੜੇ ਆਏ ਨਾ, ਗੁਰਦੀਖਿਆ, ਗੁਰਦੀਖਿਆ ਦਿੱਤੀ ਹੈ, ਦੀਖਿਆ ਤਾਂ ਮਤਲਬ ਸਿੱਖਿਆ ਹੁੰਦੀ ਹੈ। ਜਿਹੜੀ ਗੁਰਦੀਖਿਆ ਦਿੱਤੀ ਹੈ ਉਹ ਹੈ ਸਤਿਗੁਰ ਤੇ ਨਾਮ ਰਤਨ, ਨਾਮ ਰਤਨ ਧਨ ਪਾਇਆ। ਪਾਇਆ ਕੀ ਹੈ? ਕੀਮਤੀ ਗਿਆਨ, ਕੀਮਤੀ ਧਨ। ਗਿਆਨੀਆਂ ਕਾ ਧਨ ਨਾਮ ਹੈ, ਨਾ ਗਿਆਨ ਧਨ ਹੈ। ਸਤਿਗੁਰ ਨੇ ਦਿੱਤਾ ਕੀ? ਰਤਨ ਗਿਆਨ ਦਿੱਤਾ, ਰਤਨ ਗਿਆਨ, ਜਿਹੜਾ ਤਨ ਨੂੰ ਰਤ ਦਿੰਦਾ, ਜਿਹੜਾ ਤਨ ਨੂੰ ਰੰਗ ਲਾ ਦਿੰਦਾ, ਤਬਦੀਲੀ ਲਿਆ ਦਿੰਦਾ, ਕੀਮਤੀ ਗਿਆਨ ਹੈ ਨਾ। ਰਤਨ ਗਿਆਨ ਉਹ ਹੈ ਜਿਹੜਾ ਆਤਮਾ ਨੂੰ ਰੰਗ ਲਾ ਦੇਵੇ। ਰੰਗ ਲਾਉਣ ਦਾ ਮਤਲਬ ਸੁਭਾਅ ਵਿੱਚ ਤਬਦੀਲੀ ਆ ਜਾਵੇ। ਆਪਾਂ ਜਿਵੇਂ ਕਹਿੰਦੇ ਫਲਾਣੇ ਦਾ ਰੰਗ ਲੱਗ ਗਿਆ, ਇਹਦੇ ਰੰਗ ਚੜ ਗਿਆ ਫਲਾਣੇ ਦਾ, ਉਹਦਾ ਸੁਭਾਅ ਉਹਨੂੰ ਆ ਗਿਆ ਨਾ। ਗੁਰਬਾਣੀ ਵਾਲੇ ਰੰਗ ਚ ਜੇ ਕੋਈ ਰੰਗਿਆ ਜਾਵੇ, ਰੰਗ ਦੇਵੇ, ਉਹ ਰਤਨ ਗਿਆਨ ਦੀ ਗੱਲ ਹੈ। ਜੇ ਰੰਗ ਜੇ ਕੱਪੜਾ ਜਿਹਾ ਜਿਹਾ ਲਾਰੀ ਨੂੰ ਦੇ ਕੇ ਆਵੇ, ਉਹੋ ਜਿਹਾ ਆ ਗਿਆ, ਜੇ ਫਰਕ ਤਾਂ ਪਿਆ ਹੀ ਨਹੀਂ। ਜੇ ਆਤਮਾ ਸਾਡੀ ਗਈ ਉਹੋ ਜਿਹੀ ਦੀ ਉਹੋ ਜਿਹੀ ਆ ਗਈ, ਫਿਰ ਰੰਗ ਤਾਂ ਲੱਗਿਆ ਹੀ ਨਹੀਂ। ਰੰਗ ਲੱਗਣ ਦਾ ਮਤਲਬ ਹੈ ਗੁਰਬਾਣੀ ਆਪਣਾ ਪ੍ਰਭਾਵ ਪਾ ਦੇਵੇ ਸਾਡੇ ਤੇ, ਲੋਭ ਘਟਾ ਦੇਵੇ ਸਾਡਾ, ਮੋਹ ਘਟਾ ਦੇਵੇ, ਆਪਣੇ ਰੰਗ ਵਿੱਚ ਰੰਗ ਦੇਵੇ, ਤਾਂ ਇਹ। ਇਸ ਕਰਕੇ ਸਤਿਗੁਰ ਤੇ ਨਾਮ ਰਤਨ, ਗਿਆਨ ਰਤਨ, ਧਨ ਪਾਇਆ। ਹਾਂ, ਸਤਿਗੁਰ ਦੀ ਸੇਵਾ ਭਾ ਗਈ, ਸਤਿਗੁਰ ਦੀ ਸੇਵਾ ਭਾ ਗਈ, ਚੰਗੀ ਲੱਗ ਗਈ ਮਨ ਨੂੰ, ਪਹਿਲਾਂ ਚੰਗੀ ਲੱਗਦੀ ਨੀ ਅਸਲ ਚ। ਇਹ ਗੁਰਸੇਵਾ ਗੁਰ ਸ਼ਬਦ ਵਿਚਾਰ ਹੈ ਨਾ ਜਿਹੜੀ, ਇਹ ਮਨ ਨੂੰ ਭਾਉਂਦੀ ਨਹੀਂ ਹੈ। ਮਨ ਨੂੰ ਕੀ ਭਾਉਂਦਾ? ਮਨ ਨੂੰ ਤਾਂ ਭਾਉਂਦਾ ਵੀ ਜਿਹੜਾ ਕਥਾਵਾਚਕ ਹੈ ਜਾਂ ਕੋਈ ਬੋਲਣ ਵਾਲਾ ਧਰਮਕ ਆਗੂ ਹੈ ਉਹ ਮੇਰੇ ਘਰ ਦੀਆਂ ਗੱਲਾਂ ਕਰੇ, ਮੇਰੇ ਕੰਮ ਦੀਆਂ ਗੱਲਾਂ ਕਰੇ, ਮੇਰੇ ਪਰਿਵਾਰ ਦੀਆਂ ਗੱਲਾਂ ਕਰੇ, ਮਾਇਆ ਕਿਵੇਂ ਵਧੂਗੀ ਇਹੋ ਜਿਹੀਆਂ ਗੱਲਾਂ ਕਰੇ, ਬਸ ਉਹ ਗੱਲਾਂ ਮਨ ਨੂੰ ਭਾਉਂਦੀਆਂ ਨੇ। ਉਹ ਜਿਹੀਆਂ ਕਹਾਣੀਆਂ ਜਿਵੇਂ ਉਹ ਬੀਬੀ ਸੁਲੱਖਣੀ ਵਾਲੀ ਵੀ ਵਰ ਦੇ ਤਾ ਜੀ ਘੋੜੇ ਤੇ ਬੈਠਿਆ ਨੇ ਜੀ, ਏਕਾ ਲਿਖਣ ਲੱਗੇ ਦੀ ਘੋੜਾ ਹਿੱਲ ਗਿਆ, ਸੱਤ ਮੁੰਡੇ ਬਣ ਗਏ। ਇਹੋ ਜਿਹੀਆਂ ਗੱਲਾਂ ਸਾਨੂੰ ਚੰਗੀਆਂ ਲੱਗਦੀਆਂ ਨੇ ਨਾ, ਕੋਈ ਇਹੋ ਜਿਹੀਆਂ ਗੱਲਾਂ ਵਰ ਦੇ ਬਣੇ ਮੇਰੇ ਵਰਗਾ ਬੈਠਾ ਕਹਿ ਦੇਵੇ ਤੁਸੀਂ ਅੱਜ ਭਾਈ ਆਏ ਹੋ, ਸੰਗਤ ਕੀਤੀ ਹੈ, ਤੁਹਾਡਾ ਤਿਲ ਤਿਲ ਜੀ ਅੱਜ ਵੱਧਜੂਗਾ, ਤੁਹਾਡਾ ਐਂ ਹੋਜੂ, ਉਹ ਹੋਜੂ, ਉਹ ਸਭ ਜਵਾਬ ਦਿਖਾ ਦੇ। ਉਹ ਇਹੋ ਜਿਹੀਆਂ ਗੱਲਾਂ ਚੰਗਾ ਲੱਗਦੀਆਂ ਨੇ ਮਨ ਨੂੰ ਭਾਉਂਦੀਆਂ। ਗੁਰਬਾਣੀ ਕਹਿੰਦੀ ਹੈ ਆ ਜੋ ਦੀਨ ਹੈ ਜੇਤੀ ਸਮੱਗਰੀ ਪੇਖੋ ਰੇ ਨਾਰ ਤੇਤੀ ਛੱਡ ਜਾਣੀ। ਮਨ ਕਹਿੰਦਾ ਕਿੱਥੇ ਆ ਫਸੇ, ਵੀ ਇਹਦਾ ਗੁਰੂ ਸਾਹਿਬ ਦਾ ਹੋ ਰਿਹਾ, ਗੁਰਬਾਣੀ ਦਾ ਆਪਣੇ ਰਾਗ ਲਾਪਦੀ ਹੋ ਰਹੇ ਵੀ ਜੇਤੀ ਸਮੱਗਰੀ ਪੇਖੋ ਰੇ ਨਾਰ ਤੇਤੀ ਛੱਡ ਜਾਣੀ। ਮੈਂ ਤਾਂ ਸਮੱਗਰੀ ਮੰਗਣ ਗਿਆ ਸੀ ਵੀ ਜਾਣਾ ਦੱਸੋ ਵੀ ਜੇ ਕੋਈ ਸੰਸਾਰੀ ਪਦਾਰਥ ਹੀ ਨਹੀਂ ਮਿਲਣੇ, ਮਨ ਦੀਆਂ ਡਿਮਾਂਡਾਂ ਹੀ ਨਹੀਂ ਪੂਰੀਆਂ ਹੋਣੀਆਂ, ਧਰਮ ਤੋਂ ਅਸੀਂ ਲੈਣਾ ਕੀ ਹੈ, ਅਸੀਂ ਗੁਰਬਾਣੀ ਤੋਂ ਲੈਣਾ ਕੀ ਹੈ। ਹੁਣ ਗੁਰਬਾਣੀ ਦਾ ਸਾਰਾ ਕੁਝ ਛਡਾਉਂਦੀ ਹੈ ਤਾਂ ਨਹੀਂ ਪਾਉਂਦੀ। ਜੇ ਭਾਜਵੇ ਕਹਿੰਦੇ ਸਤਿਗੁਰੂ ਦੀ ਸੇਵਾ ਭਾਈ ਹੈ ਇਹ ਤਾਂ ਨਹੀਂ ਪਾਉਂਦੀ ਮਨ ਨੂੰ, ਗੱਲਾਂ ਸਾਰੀਆਂ ਅੱਡ ਨੇ ਨਾ, ਉਹ ਮਨ ਦੇ ਟੇਸਟ ਨਾਲ ਨਾ ਮਿਲਦਾ ਗੁਰਬਾਣੀ ਦਾ ਟੇਸਟ। ਗੁਰਬਾਣੀ ਕੁਝ ਹੋਰ ਬੋਲਦੀ ਹੈ, ਮਨ ਕੁਝ ਹੋਰ ਬੋਲਦਾ, ਗੁਰਬਾਣੀ ਕੁਝ ਹੋਰ ਕੱਢ ਕੇ ਇਹਨੂੰ ਲਿਜਾਣਾ ਚਾਹੁੰਦੀ ਹੈ, ਇਹ ਕੁਝ ਹੋਰ ਚਾਹੁੰਦਾ। ਇਸ ਕਰਕੇ ਤਾਲਮੇਲ ਹੈ ਨਾ, ਤਾਲਮੇਲ, ਤਾਲ ਚ ਤਾਲ ਮਿਲ ਨਹੀਂ ਰਹੀ। ਗੁਰਬਾਣੀ ਆ ਰਹੀ ਔਰ ਸਾਡੀ ਜਿਹੜੀ ਮਨ ਦੀ ਤਾਲ ਹੈ ਉਹ ਆਪਸ ਵਿੱਚ ਮਿਲ ਨਹੀਂ ਰਹੀ। ਅਸਲ ਵਿੱਚ ਜਿੱਦਣ ਤਾਲ ਮਿਲ ਗਈ ਨਾ, ਇੱਕ ਹੋਊਗੀ ਸੋਚ, ਫੇਰ ਭਾਊਗੀ, ਫੇਰ ਚੰਗੀ ਲੱਗੂਗੀ। ਹਾਂਜੀ,
ਫਿਰ ਸਤਿਗੁਰ ਜੋ ਦੂਜੇ ਲਾਗੇ ਆਵੇ ਜਾਏ ਭਾਵੇਂ ਮਰੇ ਨਾ ਭਾਵੇਂ।
ਉਹ ਕਹਿੰਦੇ ਹੁਣ ਆ ਦੇਖੋ ਗੁਰਬਾਣੀ ਸੱਚ ਕਹੂਗੀ। ਹੁਣ ਉਹ ਗੁਰਬਾਣੀ ਤਾਂ ਸਾਨੂੰ ਧੋਖੇ ਚ ਥੋੜਾ ਰੱਖਣਾ, ਸੱਚ ਕਿਹਾ ਵੀ ਜੇਤੀ ਸਮੱਗਰੀ ਪੇਖੋ ਰੇ ਨਾਲ ਤੇਤੀ ਛੱਡ ਜਾਣੀ। ਝੂਠ ਤਾਂ ਬੋਲਿਆ ਨੀ, ਝੂਠ ਤਾਂ ਬੋਲਿਆ ਨੀ ਹੈ, ਤਾਂ ਹੀ ਉਰੇ ਕਿਹਾ ਹੁਣ ਦੂਜਾ ਵੀ ਜੇ ਦੂਜੇ ਲੱਗੇ ਹੋ, ਦੂਜੇ ਲੱਗੇ ਕਰਕੇ ਜੀਵਨ ਆ ਜਾਈ ਚਲੇ ਜਾਣਾ। ਦੁਬਾਰਾ ਪੜ੍ਹੇ ਪੰਕਤੀ, ਬਿਨ ਸਤਿਗੁਰ ਜੋ ਦੂਜੇ ਲਾਗੇ, ਜੇ ਸੱਚ ਦਾ ਗਿਆਨ ਛੱਡ ਕੇ ਕਿਤੇ ਹੋਰ ਦੂਜੀ ਚੀਜ਼ ਮਗਰ ਲੱਗੇ, ਦੂਜੀ ਚ ਸਾਰਾ ਕੁਛ ਹੀ ਆ ਗਿਆ, ਸਾਰਾ ਕੁਛ ਇੱਕ ਨੂੰ ਛੱਡ ਕੇ ਦੂਜਾ ਹੀ ਹੈ ਸਾਰਾ ਕੁਛ। ਜੇ ਇੱਕ ਨੂੰ ਛੱਡ ਕੇ ਦੂਜੇ ਲਾਗੇ ਫਿਰ ਕੀ ਹੋਊ, ਉਹ ਫਿਰ ਆਉਣਾ ਜਾਣਾ ਬਣਿਆ ਰਹੂਗਾ, ਭਾਗੇ ਮਰੋਗੇ, ਭਾਗਵਾਨ ਨਹੀਂ ਹੋ ਕੇ ਬਣਦੇ। ਭਾਗਾ ਆਉਣਾ ਤਾਂ ਹੈ ਜੇ ਜੀਵਨ ਬਾਜੀ ਜਿੱਤ ਕੇ ਜਾਵੇ ਤਾਂ ਭਾਗਾ ਆਉਣਾ, ਜੇ ਸਮੱਗਰੀ ਜੇ ਜੁੜਿਆ ਰਿਹਾ ਮਾਇਆ ਦੀ ਚਮਕ ਦਮਕ ਜੇ ਜੀਵਨ ਖਰਾਬ ਕਰਤਾ ਫਿਰ ਅਭਾਗਾ, ਫਿਰ ਅਭਾਗਾ। ਇਸ ਕਰਕੇ ਗੁਰਬਾਣੀ ਸੁਚੇਤ ਕਰਦੀ ਹੈ, ਸੱਚ ਬਿਆਨ ਕਰਦੀ ਹੈ, ਸੱਚ ਬਿਆਨ। ਗੁਰਬਾਣੀ ਨੇ ਸੱਚ ਬਿਆਨ ਕਰਨਾ ਕੋਈ ਮੰਨੇ ਨਾ ਮੰਨੇ ਅਗਲੇ ਦੇ ਉਹਦੇ ਤੇ ਨਿਰਭਰ ਕਰਦਾ। ਬਸ ਇਹੀ ਗੱਲ ਹੈ ਵੀ ਗੁਰੂ ਘਰ ਦੇ ਨਾਲ ਜਿਹੜੀ ਸੰਗਤ ਹੈ ਘੱਟ ਨਾ ਜੁੜਨ, ਘੱਟ ਜੁੜਨ ਦਾ ਕਾਰਨ ਨੇ ਵੱਡੇ, ਕੋਈ ਮਨ ਕੁਛ ਜੁੜਿਆ, ਕੋਈ ਮਨ ਦੀ ਭੁੱਖ ਕੁਛ ਹੋਰ ਹੈ ਅਸਲ ਵਿੱਚ, ਇਹ ਤਾਂ ਕਾਰਨ ਹੈ। ਅੱਜ ਜੇ ਸਾਡੇ ਭੀੜਾਂ ਬਣੀਆਂ ਨੇ, ਪਹਿਲਾਂ ਗੁਰੂ ਸਾਹਿਬ ਕਹਿੰਦੇ ਮੇਰੇ ਉਹ ਫਲਾਣੇ ਪਿੰਡ 'ਚ ਇੱਕ ਸਿੰਘ ਰਹਿੰਦਾ, ਇੱਕ ਸਿੰਘ, ਉਹ ਫਲਾਣੇ ਏਰੀਏ 'ਚ ਮੇਰੀ ਇੱਕ ਸਿੱਖ ਰਹਿੰਦਾ, ਕੋਈ ਟਾਵਾਂ ਟਾਵਾਂ। ਅੱਜ ਭੀੜ ਹੈ ਜਿਹੜੀ ਗੁਰਦੁਆਰਿਆਂ 'ਚ, ਇਹ ਪ੍ਰਚਾਰ ਬੜਾ ਦੂਜੇ ਦਾ ਹੋਇਆ, ਦੂਜੇ ਦਾ ਇੱਕ ਨੂੰ ਛੱਡ ਕੇ, ਤਾਂ ਮਾਇਆ ਦਾ ਪ੍ਰਭਾਵ। ਵਧੀਆ ਵਧੀਆ ਗੁਰਦੁਆਰੇ ਆ, ਪਿਛਲੇ ਮਹੀਨੇ ਮਾਡਲ ਟਾਊਨ ਗੁਰਦੁਆਰਾ ਸੈਕਸ਼ਨ ਹੈਗੀ ਲੁਧਿਆਣੇ, ਉੱਥੇ ਗੁਰਦੁਆਰਾ, ਉਹਨਾਂ ਨੇ ਮੀਨਾਕਾਰੀ ਉਹ ਇੰਨੇ ਕਰਤੀ, ਸੰਗਤ ਦਾ ਘੰਟਾ ਤਾਂ ਇੱਕ ਹੁੰਦਾ। ਹੁਣ ਕਥਾ ਸੁਣਿਆ ਕਿ ਮੀਨਾਕਾਰੀ ਦੇਖੇ, ਉਹ ਗੁਰਦੁਆਰਾ ਹੀ ਇੰਨਾ ਸਜਾਤਾ, ਅੱਧਾ ਘੰਟਾ ਤਾਂ ਗੁਰਦੁਆਰਾ ਦੇਖਣ ਨੂੰ ਲੱਗਦਾ ਬਿਲਡਿੰਗ ਨੂੰ, ਉਹ ਜਦ ਨੂੰ ਭੋਗ ਪੈ ਜਾਂਦਾ, ਜਦ ਨੂੰ ਬਿਲਡਿੰਗ ਜੀ ਦੇਖ ਕੇ ਖਤਮ ਹੁੰਦਾ ਬੰਦਾ। ਪਰ ਆ ਜਦ ਆ ਗਿਆ ਬਿਲਡਿੰਗ ਦੀ ਜਿਹੜੀ ਹੈ, ਮਿਊਜ਼ੀਅਮ ਬਣਾਉਣੇ ਪਏ ਗੁਰਦੁਆਰੇ, ਸਾਰਾ ਕੁਛ ਵਧੀਆ ਵਧੀਆ ਸਾਰਾ ਕੁਛ ਲਿਆਉਣਾ ਪਿਆ, ਫਿਰ ਆਹ ਲਿਆਉਣਾ ਪਊ, ਦੂਜਾ ਲਿਆਉਣਾ ਪਊ ਨਾ, ਫਿਰ ਤਾਂ ਭੀੜਾਂ ਨੇ। ਹੁਣ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਸਿੱਖ ਕਿਉਂ ਬਣੇ ਇੰਨੇ, ਪਹਿਲਾਂ ਗਿਣਤੀ ਦੇਖੋ ਕਿੰਨੀ ਹੈ। ਮਹਾਰਾਜਾ ਰਣਜੀਤ ਸਿੰਘ ਦਾ ਕਾਲ ਹੈ, ਉਹ ਤਾਂ ਪਿੱਛੇ ਦਾ ਕਾਲ ਦੇਖੋ, ਸਿੱਖਾਂ ਦੀ ਗਿਣਤੀ ਕਿੰਨੀ ਹੈ। ਉਹ ਜਿਹੜਾ ਨਿਹੰਗ ਸਿੰਘ ਸੱਜ ਜਾਂਦਾ ਸੀ ਨਾ, ਘਰ ਦੇ ਗਿਣਦੇ ਸੀਗੇ, ਤਿੰਨ ਮੁੰਡੇ ਹੁੰਦੇ ਸੀ ਨਾ, ਜੇ ਇੱਕ ਨਿਹੰਗ ਸਿੰਘ ਸੱਜ ਗਿਆ, ਉਹ ਕਹਿੰਦੇ ਮੁੰਡੇ ਕਿੰਨੇ? ਕਹਿੰਦੇ ਦੋ। ਉਹ ਕਹਿੰਦੇ ਤੀਜਾ ਕਹਿੰਦੇ ਨਿਹੰਗ ਹੋ ਗਿਆ। ਉਹ ਕਿਹਾ ਉਹਨੂੰ ਗਿਣਦੇ ਨੀ, ਨਿਹੰਗ ਮਰ ਗਿਆ, ਉਹਦਾ ਗਿਆ ਜਿਉਂਦਾ ਹੀ ਗਿਆ। ਉਹਦਾ ਗਿਣਦੇ ਨੀ, ਤੁਸੀਂ ਸਿੱਖਾਂ ਦੀ ਗਿਣਤੀ ਕਹਿੰਦੇ ਹੋ, ਘਰਦੇ ਨੀ ਸੀ ਗਿਣਦੇ ਹੁੰਦੇ ਉਹਨੂੰ ਪਰਿਵਾਰ ਚ ਵੀ ਗਿਆ ਇਹ ਤਾਂ। ਆਹ ਜਿਹੜੀ ਅੱਜ ਗਿਣਤੀ ਹੈ ਜਿਹੜੀ ਲਾਈਨ ਨੀ ਟੁੱਟਦੀ, ਹਰਿਮੰਦਰ ਸਾਹਿਬ ਲਾਈਨ ਨੀ ਟੁੱਟਦੀ, ਪੀੜਾਂ ਚ ਕਿਉਂ ਹੈ? ਪੀੜ ਤਾਂ ਹੈ, ਪ੍ਰਚਾਰ ਨੀਵੇਂ ਦਰਜੇ ਦਾ। ਜੇ ਆਹ ਹੋ ਗਿਆ ਨਾ ਸੱਚ, ਸੱਚ ਦਾ ਪ੍ਰਚਾਰ, ਸੱਚ ਦੇ ਪ੍ਰਚਾਰ ਦੇ ਵਿੱਚ ਤਾਂ ਗਿਣਤੀ ਘਟਣੀ ਸ਼ੁਰੂ ਹੋ ਜਾਣੀ ਹੈ। ਤਾਂ ਹੀ ਤਾਂ ਕਈ ਕਥਾਬਾਜ ਕਹਿੰਦੇ ਨੇ, ਕਹਿੰਦੇ ਨੇ ਗੁਰਬਾਣੀ ਦਾ ਸਿੱਧੀ ਵਿਆਖਿਆ ਕਰੀਏ, ਕਹਿੰਦੇ ਸੰਗਤ ਟੁੱਟ ਜੂ, ਗੋਲਕ ਘਟਦੀ ਹੈ ਫਿਰ, ਉਹ ਫਿਰ ਗੋਲਕ ਘਟਦੀ ਹੈ, ਸੰਗਤ ਘਟਦੀ ਹੈ। ਪਰ ਗੁਰਬਾਣੀ ਕਹਿੰਦੀ ਹੈ ਭਾਵੇਂ ਇੱਕ ਨਿਕਲੇ ਲੈਣਾ, ਗੱਲ ਸੱਚ ਤੋਂ ਜਿਹੜਾ ਸੱਚ ਦਾ ਸਿਰ ਕੱਟ ਜਾਵੇ, ਸੱਚ ਬੋਲੂਗਾ ਬਸ, ਭਾਵੇਂ ਇਕੱਲਾ ਹੀ ਰਹਿ ਜਾਵੇ। ਪਰ ਜੇ ਹੁਣ ਪੰਡਿਤ ਨਾਲ ਮਿਲਦਾ ਜੁਲਦਾ ਪ੍ਰਚਾਰ ਕਰੀਏ, ਅੱਜ ਪੰਡਿਤ ਵਾਲਾ ਹੀ ਪ੍ਰਚਾਰ ਹੈ ਗੁਰਦੁਆਰਿਆਂ ਚ, ਇਹ ਗੱਲ ਗੁਰਬਾਣੀ ਕਾ ਕਹਿੰਦੇ ਜੇ ਪਿੰਡ ਪੰਡਿਤ ਗਏ, ਪਿੰਡ ਦਾ ਮਤਲਬ ਵਿਚਾਰਧਾਰਾ, ਜੇ ਪਿੰਡ ਪੰਡਿਤ ਗਏ ਪਾਛੇ ਗਈ ਵਹੀਰ, ਵਹੀਰਾਂ ਘੱਤ ਕੇ ਜਿੱਥੇ ਜਾ ਰਹੇ ਨੇ ਨਾ, ਕਹਿੰਦਾ ਇਹ ਔਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ, ਇਹ ਤਾਂ ਔਕਟ ਘਾਟੀ ਸੀ, ਸੱਚ ਦਾ ਪਿੰਡ ਆ, ਉਹ ਤਾਂ ਸਾਰਾ ਕੁਝ ਛੱਡਣਾ ਪੈਂਦਾ, ਆਖ ਨੂੰ ਆ ਗਿਆ ਆਪਣਾ ਸਰੀਰ ਦਾ ਵੀ ਮੋਹ ਛੱਡਣਾ ਪੈਂਦਾ, ਇਹ ਤਾਂ ਔਕਟ ਘਾਟੀ ਹੈ, ਇਕੱਲਾ ਹੀ ਰਹਿ ਜਾਂਦਾ ਫਿਰ ਕਬੀਰ ਆ ਕੇ ਉੱਥੇ, ਜਿੱਥੇ ਵਹੀਰ ਹੈ ਉਹ ਪੰਡਤਾਊ ਪ੍ਰਚਾਰ ਹੋਊਗਾ, ਪੰਡਤਾਊ ਪ੍ਰਚਾਰ, ਪੰਡਤਾਊ ਪ੍ਰਚਾਰ ਹੋਊਗਾ ਤਾਂ ਭੀੜਾਂ ਹੋਣਗੀਆਂ, ਸੱਚ ਦੀਆਂ ਭੀੜਾਂ ਹੁੰਦੀਆਂ ਨੇ, ਜਿੱਥੇ ਭੀੜ ਹੈ, ਜਿੱਥੇ ਭੀੜ ਹੈ ਉਹ ਦੇਖ ਲਿਓ ਉੱਥੇ ਪ੍ਰਚਾਰ ਆ ਸਟੈਂਡਰਡ ਦਾ ਨਹੀਂ ਹੋਊਗਾ, ਗੁਰਬਾਣੀ ਵਾਲਾ ਤੋੜ ਮਰੋੜ ਕੇ ਸੱਚ ਨੂੰ ਪੇਸ਼ ਕੀਤਾ ਜਾਊਗਾ। ਤੋੜ ਮਰੋੜ ਕੇ ਸੱਚ ਨੂੰ ਜੇ ਪੇਸ਼ ਕਰੀਏ ਲੋਕਾਂ ਨੂੰ, ਤਾਂ ਸੱਚ ਨੂੰ ਤਾਂ ਕੌੜਾ ਕਿਹਾ ਸੀ, ਸੱਚ ਮਿੱਠਾ ਕਿਵੇਂ ਬਣਾ ਦਿੱਤਾ ਫਿਰ ਅੱਜ? ਸੱਚ ਤਾਂ ਕੌੜਾ ਸਾਰੇ ਹੀ ਕਹਿੰਦੇ ਨੇ, ਅੰਮ੍ਰਿਤ ਕੌੜਾ ਗੁਰਬਾਣੀ ਕਹਿੰਦੀ ਹੈ, ਅੱਜ ਮਿੱਠਾ ਕਿਵੇਂ? ਅੱਜ ਕਹਿੰਦੇ ਜੀ ਅਸੀਂ ਕੀਰਤਨ ਸੁਣ ਕੇ ਆਨੰਦ ਹੋ ਗਏ, ਜਿਹਨੂੰ ਗੁਰਬਾਣੀ ਸੁਣ ਕੇ ਆਨੰਦ ਆਉਂਦਾ ਨਾ, ਉਹਨੇ ਗੁਰਬਾਣੀ ਨਾਲ ਨੀ ਜੁੜਿਆ ਹੋਇਆ ਜਿਹਨੂੰ ਆਨੰਦ ਆਉਂਦਾ, ਉਹ ਗੁਰਬਾਣੀ ਦਾ ਬੇਚੈਨ ਕਰ ਦਿੰਦੀ ਹੈ। ਜਿਹੜਾ ਗੁਰਬਾਣੀ ਸੁਣ ਕੇ ਬੇਚੈਨ ਨਹੀਂ ਨਾ ਹੋਇਆ, ਉਹ ਗੁਰਬਾਣੀ ਨਾਲ ਨੀ ਜੁੜਿਆ, ਗੁਰਬਾਣੀ ਦਾ ਝੰਜੋੜ ਦਿੰਦੀ ਹੈ ਰੱਖ ਕੇ, ਉਹ ਤਾਂ ਹੀ ਤਾਂ ਉਹ ਸੁਥਰੇ ਵਾਲੀ ਸਾਖੀ ਨਹੀਂ ਆਉਂਦੀ, ਪਿੱਠ ਕਰਕੇ ਬਹਿ ਗਿਆ ਜਿਹੜਾ ਕਹਿੰਦੇ, ਉਹ ਕਹਿੰਦੇ ਚੰਗੇ, ਉਹ ਕਹਿੰਦੇ ਮੂੰਹ ਤੇ ਚਪੇੜਾ ਮਾਰਦੀ ਹੈ ਗੁਰਬਾਣੀ, ਕਹਿੰਦਾ ਮੈਂ ਤਾਂ ਸਹਿ ਨਹੀਂ ਹੋਈ ਆ, ਕਹਿੰਦਾ ਮੈਂ ਤਾਂ ਪਿੱਠ ਕਰਕੇ ਬਹਿ ਗਿਆ ਹੁਣ, ਤਾਂ ਬੈਠੇ ਵੀ ਚਲੋ ਧੂਈ ਤੇ ਆਪਾਂ ਸਹਿ ਲੈਂਦੇ ਹਾਂ ਨਾ, ਮੂੰਹ ਤੇ ਸਹਿਣੀਆਂ ਜਿਹੜਾ ਔਖੀਆਂ ਹੁੰਦੀਆਂ ਨੇ, ਪਿੱਠ ਤੇ ਸਹਿ ਲੈਂਦੇ ਹਾਂ, ਜਿਹੜੇ ਨੂੰ ਕਹਿੰਦੇ ਸਾਨੂੰ ਗੁਰਬਾਣੀ ਸੁਣ ਕੇ ਆਨੰਦ ਹੋ ਗਏ, ਗੁਰਬਾਣੀ ਤਾਂ ਰਾਤ ਨੂੰ ਜਾ ਕੇ ਖਾਣਾ ਪੀਣਾ ਚੰਗਾ ਨਹੀਂ ਲੱਗਦਾ ਜਿਸ ਦਿਨ ਗੁਰਬਾਣੀ ਸਮਝ ਆ ਗਈ, ਬੇਚੈਨ ਕਰ ਦੂ ਗੁਰਬਾਣੀ, ਜਾਂ ਕਹਿ ਦੀਏ ਵੀ ਜਿਹੜੀ ਸਮੱਗਰੀ ਛੱਡ ਜਾਣੀ ਹੈ ਫਿਰ ਆਨੰਦ ਆਊਗਾ ਇਹ ਸੁਣ ਕੇ, ਅਸੀਂ ਸਮੱਗਰੀ ਨਾਲ ਬੜੇ ਬੁਰੀ ਤਰ੍ਹਾਂ ਨਾਲ ਜੁੜੇ ਹੋਈਏ, ਔਰ ਕੋਈ ਸਾਨੂੰ ਕਹਿ ਦੇ ਵੀ ਜੋ ਤੂੰ ਇਕੱਠਾ ਕੀਤਾ ਤੇਰੇ ਨਾਲ ਨਹੀਂ ਜਾਣਾ, ਸਾਨੂੰ ਤਾਂ ਲੱਗੂ ਬੰਦਾ ਜ਼ਹਿਰ ਵਰਗਾ, ਹੋ ਤਾਂ ਗੁਰਬਾਣੀ ਜ਼ਹਿਰ ਵਰਗੀ ਲੱਗਦੀ ਹੈ, ਤਾਂ ਹਾਥੀਆਂ ਮੂਹਰੇ ਸੁੱਟਦੇ ਨੇ ਕਬੀਰ ਵਰਗਿਆਂ ਨੂੰ, ਸੱਚ ਬੋਲਦੇ ਨੇ ਨਾ, ਸੱਚ ਬੋਲਣ ਵਾਲੇ ਦਾ ਹਸ਼ਰ ਇਹੀ ਹੁੰਦਾ ਹੁੰਦਾ। ਹਾਂਜੀ, ਤਾਂ ਹੀ ਤਾਂ ਬੁੱਲਾ ਡਰ ਗਿਆ, ਬੁੱਲੇ ਕੋਲ ਸੱਚ ਸੀਗਾ, ਅੰਦਰੋਂ ਸੱਚ ਨਾਲ ਜੁੜਿਆ ਸੀਗਾ, ਪਤਾ ਸੀਗਾ, ਬੋਲਣ ਲੱਗੇ ਡਰ ਗਿਆ, ਕਹਿੰਦਾ ਸੱਚ ਕਹਿੰਦਾ ਭਾਂਬੜ ਮੱਚਦਾ, ਇਹ ਭਾਂਬੜ ਮੱਚਦਾ, ਕਹਿੰਦਾ ਚੁੱਪ ਰਹਾ ਤਾਂ ਕੁਛ ਨਾ ਬਚਦਾ, ਕਹਿੰਦਾ ਜੇ ਉਹਨੂੰ ਮੈਂ ਚੁੱਪ ਰਹਿਣਾ ਤਾਂ ਵੀ ਕੁਛ ਨੀ ਬਚਦਾ, ਇਹ ਬਚਦਾ ਹੀ ਨਹੀਂ ਹੁੰਦਾ, ਸੱਚ ਦਾ ਗਿਆਨ ਆਉਂਦਾ ਹੀ ਪਿੱਛੋਂ, ਤਾਂ ਜੇ ਅੱਗੇ ਬਿਆਨ ਸਹੀ ਹੋਊਗਾ, ਜੇ ਦਰਿਆ ਆਪਣੇ ਕੋਲ ਰੋਕ ਕੇ ਖੜ ਜਾਵੇ ਨਾ, ਜੇ ਦਰਿਆ ਪਿਛਲਾ ਆਇਆ ਪਾਣੀ ਆਪਣੇ ਕੋਲ ਖੜਾ ਕੇ ਖੜ ਜਾਵੇ, ਦਰਿਆ ਅੱਗੇ ਨਾ ਦੇਵੇ, ਪਾਣੀ ਖਰਾਬ ਹੋਜੂਗਾ ਦਰਿਆ ਦਾ, ਜੇ ਪਾਣੀ ਦਰਿਆ ਦਾ ਅੱਗੇ ਸਪਲਾਈ ਨਾ ਕਰੇ, ਅੱਗੇ ਕਿਸੇ ਨੂੰ ਵੰਡੇ ਨਾ, ਸਿੰਜਾਈ ਨਾ ਕਰੇ, ਪਿੱਛੋਂ ਆਉਣਾ ਬੰਦ ਹੋ ਜਾਂਦਾ, ਇਹ ਆਉਂਦਾ ਹੀ ਤਾਂ ਹੈ। ਬੁੱਢਾ ਚੁੱਪ ਕਰ ਗਿਆ, ਕਹਿੰਦਾ ਚੁੱਪ ਰਹਿਣ ਦਾ ਕੁਛ ਨਾ ਬਚਦਾ, ਪਤਾ ਸੀ ਬੁੱਢੇ ਨੂੰ ਚੁੱਪ ਰਹੇ ਤੇ ਬਚਣਾ ਵੀ ਕੁਛ ਨਹੀਂ ਹੈ। ਉਹ ਕਹਿੰਦਾ ਜੇ ਆਖਾਂ ਇਸ ਸਰਾਰ ਤਾਂ ਹੀ, ਸਰਾਰ ਹੁੰਦੇ ਨੇ ਜਿਹੜੇ ਸ਼ਰੀਅਤ ਵਾਲੇ ਲੋਕ ਹੁੰਦੇ ਨੇ, ਕੱਟੜਪੰਥੀ ਲੋਕ, ਮਰਿਆਦਾ ਨਾਲ ਜੁੜੇ ਹੋਏ ਲੋਕ ਜਿਹੜੇ ਹੁੰਦੇ, ਕਹਿੰਦੇ ਆਖਾਂ ਇਹ ਸਰਾਰ ਤਾਂ ਹੀ ਤਾਂ ਮਾਰਨ ਬੁੱਲੇ ਯਾਰ ਤਾਂ ਹੀ। ਉਹ ਕਹਿੰਦਾ ਇੱਥੇ ਗੁਪਤੀ ਬਾਤ ਸਿਖੇਂਦੀ ਏ, ਕਹਿੰਦਾ ਇੱਥੇ ਗੱਲ ਗੁਪਤੇ ਰੱਖ ਜਾ। ਡਰ ਗਿਆ, ਕੀ ਲੋੜ ਸੀ ਉਹਨੂੰ, ਐਂ ਸੀ ਵੀ ਲੋਕ ਟੁੱਟ ਜਾਣਗੇ, ਲੋਕ ਨਾਰਾਜ਼ ਹੋ ਜਾਣਗੇ। ਸੱਚ ਨਾਰਾਜ਼ ਕਰ ਲਿਆ ਅੰਦਰੋਂ, ਸੱਚ ਨਾਰਾਜ਼ ਕਰ ਲਿਆ ਨਾ ਅੰਦਰੋਂ, ਲੋਕਾਂ ਨੂੰ, ਲੋਕਾਂ ਦਾ ਦੇਖ ਲਿਆ ਵੀ ਲੋਕ ਨਾ ਨਾਰਾਜ਼ ਹੋਣ। ਵੀ ਸੰਗਤ ਦੇ ਲੈਵਲ ਦੀ ਅਸੀਂ ਵਿਆਖਿਆ ਕਰੀਏ ਵੀ ਜੋ ਸੰਗਤ, ਇਹਦਾ ਮਤਲਬ ਹੈ ਕੋਈ ਵੀ ਦੁਨੀਆਂ ਦਾ ਡਾਕਟਰ ਮਰੀਜ਼ ਨੂੰ ਪੁੱਛ ਕੇ ਦਵਾਈ ਦਊਗਾ, ਜਿਹੜਾ ਬਾਈ ਕਾਬਲ ਡਾਕਟਰ ਹੈ ਉਹਦਾ ਆਪਣੀ ਮਰਜ਼ੀ ਨਾਲ ਦਵਾਈ ਦਊਗਾ। ਕਿ ਮਰੀਜ਼ ਦੇ ਮਤਲਬ ਦੀ ਦਵਾਈ ਹੁੰਦੀ ਹੈ, ਦਵਾਈ ਦਾ ਕੌੜੀ ਹੈ, ਜੇ ਉਹ ਕਹੂਗਾ ਭਾਈ ਡ੍ਰਿਪ ਲਾਉਣੀ, ਡ੍ਰਿਪ ਵੀ ਲਾਉਣੀ ਪਊ। ਇਲਾਜ ਜੇ ਕਰਾਉਣਾ ਹੈ ਤਾਂ ਗੁਰਬਾਣੀ ਨੂੰ, ਜੇ ਵੈਦ ਗੁਰੂ ਗੋਬਿੰਦਾ ਮੰਨਣਾ ਤਾਂ ਗੁਰਬਾਣੀ ਜੋ ਕਹਿੰਦੀ ਹੈ ਇਹ ਤਾਂ ਡ੍ਰਿਪਾਂ ਡਰੁੱਪਾਂ ਵੀ ਲਵਾਉਣੀਆਂ ਪੈਣੀਆਂ ਨੇ। ਉਹ ਇਹ ਤਾਂ ਕੱਲ ਨੂੰ ਅੱਜ ਸਿਰ ਵੀ ਜਾ ਸਕਦਾ, ਮਾਣ ਅਪਮਾਨ ਵੀ ਹੋ ਸਕਦਾ, ਕੁਛ ਵੀ ਹੋ ਸਕਦਾ। ਇਹ ਨੀ ਦੇਖਣਾ ਸੱਚ ਕਹਿਣ ਲੱਗੇ ਵੀ ਕੋਈ ਨਾਰਾਜ਼ ਹੋਜੂ, ਵੀ ਮੈਨੂੰ ਮੇਰੇ ਦਾ ਅਪਮਾਨ ਹੋਜੂ। ਸੱਚ ਕਹਿ ਦੇਣਾ, ਭਾਂਬੜ ਮੱਚੇ ਚਾਹੇ ਕੁਛ ਹੋਵੇ, ਸੱਚ ਕਹਿਣਾ। ਤਾਂ ਗੁਰਬਾਣੀ ਨੇ ਕਿਹਾ, ਕੀ ਕਿਹਾ ਸੀ, ਕਹਿੰਦੇ ਸੱਚ ਸੁਣਾਏ ਸੀ ਸੱਚ ਕੀ ਵੇਲਾ, ਜੇ ਸੱਚ ਦਾ ਹੋਵੇ ਟਾਈਮ, ਸੱਚ ਕਹੇ ਨਾ ਫਿਰ ਇਹ ਸੱਚ ਤੋਂ ਕਰਾਉਣਾ ਕੀ ਹੈ। ਜੇ ਟਾਈਮ ਤੇ ਸੱਚ ਨੀ ਬੋਲਿਆ ਜਾਂਦਾ, ਟਾਈਮ ਸੀ ਜੇ ਉਹਦੇ, ਜੇ ਲੋਹਾ ਗਰਮ ਹੈ, ਜੇ ਲੋਹਾ ਗਰਮ ਹੈ ਸੱਚ ਉਹਨੂੰ ਮਾਰੀ ਨੀ, ਫਿਰ ਤੁਹਾਡੀ ਮਰਜ਼ੀ ਦੇ ਨਾਲ ਬਣ ਗਿਆ ਜੋ ਬਣਾਉਣਾ ਚਾਹੁੰਦੇ ਹੋ। ਇਹ ਤਾਂ ਮਨ ਤਾਂ ਘੜਤ ਘਾੜਤ ਮਨ ਦੀ ਘੜ ਹੋਊਗੀ ਤਾਂ ਸਿਬਰੂਗਾ ਮਨ। ਜੇ ਲੋਹਾ ਗਰਮ ਹੈ ਸੱਟ ਪੂਰੀ ਪਵੇ, ਮੌਕੇ ਤੇ ਪਵੇ ਚੋਟ। ਗੁਰਬਾਣੀ ਦੇ ਰਾਗ ਨੇ ਕੱਤੀ, ਹਰ ਰਾਗ ਦਾ ਆਪਣਾ ਰੰਗ ਹੈ, ਹਰ ਰਾਗ ਦਾ ਆਪਣਾ ਟੇਸਟ ਹੈ, ਹਰ ਰਾਗ ਦੀ ਆਪਣੀ ਘਾੜਤ ਹੈ। ਹੁਣ ਮਾਰੂ ਚੱਲਦਾ, ਮਾਰ ਪਊਗੀ। ਹਾਂਜੀ,
ਫਿਰ ਸਤਿਗੁਰ ਜੋ ਦੂਜੇ ਲਾਗੇ ਆਵੇ ਜਾਏ ਭਰਮੇ ਮਰੇ ਅਭਾਗੇ, ਨਾਨਕ ਤਿੰਨ ਕੀ ਫਿਰ ਗੱਤ ਹੋਵੇ ਜੇ ਗੁਰਮੁਖੀ ਰਹੇ ਸੁਣਨਾਈ ਹੋਵੇ।
ਇੱਕ ਜੇ ਉੱਥੇ ਦੋ ਐਗਜ਼ੈਂਪਲਾਂ ਦਿੱਤੀਆਂ ਨੇ, ਦੋ ਉਦਾਹਰਨਾਂ ਗੁਰਬਾਣੀ ਵਿੱਚ। ਕਹਿੰਦੇ ਹਸਤੀ ਸਿਰ ਜਿਉਂ ਅੰਕੁਸ਼ ਹੈ, ਐਰਨ ਜਿਉ ਸਿਰ ਦੇ। ਦੋ ਉਦਾਹਰਨ, ਜਿਵੇਂ ਹਾਥੀ ਕਿੱਡਾ ਤਾਕਤਵਰ ਹੈ, ਉਹਨੇ ਆਪਣੇ ਆਪ ਨੂੰ ਆਪਣੇ ਮਹਾਵਤ ਦੇ ਮੂਹਰੇ, ਆਪਣੇ ਮਾਲਕ ਦੇ ਮੂਹਰੇ ਸਮਰਪਣ ਕਰਤਾ। ਜਾਂ ਜਿਵੇਂ ਐਰਨ ਪਈ ਹੈ ਨਾ, ਐਰਨ ਥੱਲੇ ਜਿਹੜੇ ਜਿਹਦੇ ਲੁਹਾਰ ਦੇ ਕੋਲ ਹੁੰਦੀ ਹੈ, ਐਰਨ ਮਨ ਸਿਰ ਦੇ ਦੇਣਾ, ਐਰਨ ਨਹੀਂ ਹਿਲਦੀ। ਉਹ ਚੋਟਾਂ ਨਹੀਂ ਗਿਣਦੀ ਕਿੰਨੀਆਂ ਪੈ ਗਈਆਂ, ਘਣ 10 ਕਿਲੋ ਦਾ ਪੈ ਗਿਆ, ਘਣ 20 ਕਿਲੋ ਦਾ ਪੈ ਗਿਆ, ਕੋਈ ਪ੍ਰਵਾਹ ਨਹੀਂ। ਐਵੇਂ ਮਨ ਦੇਣਾ ਪਊਗਾ ਸਤਿਗੁਰ ਨੂੰ। ਜੇ ਕੁਛ ਸ਼ੇਪ ਬਣਾਉਣੀ ਹੈ, ਲੋਹਾ ਤਾਂ ਉਹੀ ਹੁੰਦਾ 30-40 ਰੁਪਏ ਕਿਲੋ ਵਾਲਾ, ਜਦ ਉਹਦੀ ਕੋਈ ਸ਼ੇਪ ਬਣ ਜਾਂਦੀ ਹੈ, ਉਹਦੀ ਕੀਮਤ ਬਣ ਜਾਂਦੀ ਹੈ। ਜੇ ਬੱਚਾ ਚੰਡਿਆ ਗਿਆ, ਜਿਹੜਾ ਟੀਚਰ ਦੀ ਪੇਰੈਂਟਸ ਦੀ ਝਿੜਕ ਸਹਿ ਗਿਆ, ਬਣ ਗਿਆ। ਜਿਹੜਾ ਭੱਜ ਗਿਆ, ਜਿਹੜੀ ਐਰਨ ਹਿੱਲ ਗਈ ਥੱਲੇ, ਉਹ ਗਈ। ਇਹ ਤਾਂ ਐਰਨ ਵਾਂਗ ਥੱਲੇ ਪੈਣਾ ਵੀ ਜੋ ਵੀ ਆਉਣ ਦਿਓ। ਉਹ ਜਿਵੇਂ ਹੁੰਦਾ ਨਾ, ਕਹੇ ਦੋ ਪਈਆਂ ਵਿਸਰ ਗਈਆਂ ਸ਼ਾਵਾਂ ਮੇਰੀ ਢੂਹੀ ਤੇ, ਉਹ ਐਂ ਵਾਲੀ ਗੱਲ ਵੀ ਭੁੱਲੇ ਜਾਣ ਵੀ ਇਹੋ ਜਿਹੀ ਢੀਠ ਹੋ ਜਾਈਏ, ਇਹੋ ਜਿਹੇ ਢੀਠ ਵੀ ਨਹੀਂ ਹੋਣਾ ਵੀ ਗੁਰਬਾਣੀ ਦਾ ਅਸਰ ਨਾ ਹੋਵੇ ਸਾਡੇ ਤੇ, ਇਹੋ ਜਿਹਾ ਵੀ ਨਹੀਂ ਅਸਰ ਵੀ ਹੋਵੇ ਤੇ ਵਿਗੜੇ ਬੱਚੇ ਵਾਂਗ ਢੀਠ ਵੀ ਨਹੀਂ ਹੋ ਜਾਣਾ ਵੀ ਕੁਛ ਸਾਡਾ ਜਿਹੜਾ ਹੈ ਘਾੜਤ ਬਣੇ, ਕੁਛ ਸਾਡੀ ਸਿਵਰੇ ਕੁਛ ਮਨ। ਹਾਂਜੀ,
ਨਾਨਕ ਤਿੰਨ ਫਿਰ ਗੱਲ ਹੋਵੇ ਜੇ ਗੁਰਮੁਖੀ ਰਹੇ ਸੁਣਾਈ।
ਤਾਂ ਫਿਰ ਉਹਨਾਂ ਦੀ ਜਿਹੜਾ ਹੁਣ ਇਸ ਤਰੀਕੇ ਨਾਲ ਸਰੈਂਡਰ ਕਰ ਦੂ ਗੁਰਬਾਣੀ ਦੀ ਵਿਚਾਰਧਾਰਾ ਕੇ, ਉਹ ਕਹਿੰਦੇ ਤਿਸ ਕੀ ਫਿਰ ਗਤੀ ਹੋਵੇ, ਗਤੀ ਦੇ ਤੱਤੇ ਨੂੰ ਸਿਹਾਰੀ ਹੈ। ਇਹ ਗਤੀ ਲੱਭ ਜੂਦਾ, ਗਤੀ ਹੋਣਾ, ਕੋਈ ਸਟਿੱਲ ਪਈ ਹੈ ਨਾ ਕੋਈ ਚੀਜ਼, ਜਦ ਉਹ ਚੱਲ ਪੈਂਦੀ ਹੈ ਨਾ ਉਹਨੂੰ ਗਤੀ ਸ਼ੀਲ, ਕਹਿੰਦਾ ਇੰਨੀ ਗਤੀ ਵੱਧ ਗਈ ਗੱਡੀ ਦੀ, ਗਤੀਸ਼ੀਲ ਹੋ ਜਾਣਾ। ਜਿੱਥੇ ਸਾਡੀ ਅਵਸਥਾ ਰੁਕੀ ਹੈ, ਜਿੱਥੇ ਸਾਡਾ ਗਿਆਨ ਖੜਾ ਹੈ, ਜਿੱਥੇ ਜਾ ਕੇ ਅੱਗੇ ਤੁਰ ਪਵੇ, ਉਹਨੂੰ ਗਤੀਸ਼ੀਲ ਕਹਿੰਦੇ ਨੇ। ਇਹ ਗਤੀ ਦੂਜੀ ਕਰਾਉਣ ਲੱਗ ਗਏ ਜਾ ਕੇ ਉੱਥੇ। ਉਹ ਗਤੀ ਤਾਂ ਬੁੱਧੀ ਦੀ ਕਰਾਉਣੀ ਹੈ, ਜਿਉਂਦੇ ਜੀ ਕਰਾਉਣੀ ਹੈ। ਇਹ ਗਤੀ ਉੱਥੇ ਭੇਵੇ ਕਰਾਉਣ ਜਾਣ ਲੱਗ ਗਏ। ਉਹ ਗਤੀ ਤਾਂ ਗਿਆਨ ਨਾਲ ਹੋਣੀ ਹੈ। ਗਰੜ ਪੁਰਾਣ ਚ ਵੀ ਕਹਿੰਦੇ ਨੇ, ਉਹ ਕਹਿੰਦੇ ਗਤੀ ਗਿਆਨ ਨਾਲ ਹੋਣੀ ਹੈ। ਗਰੜ ਕਹਿੰਦੇ ਨੇ ਗਿਆਨ ਨੂੰ। ਗੁਰਬਾਣੀ ਨੇ ਗਰੜ ਦੀ ਡੈਫੀਨੇਸ਼ਨ ਦਿੱਤੀ। ਗਰੜ ਕਿਹਨੂੰ ਕਹਿੰਦੇ? ਕਹਿੰਦੇ ਗਿਆਨ ਗਰੜ ਮੁਖ ਪਾਇਆ, ਉਹ ਤਿਆਂ ਉਹਦਾ ਨਾਮ ਗਰੜ ਪੁਰਾਣ ਹੈ। ਉਹ ਗਿਆਨ ਦਾ ਪੁਰਾਣ ਹੈ। ਉਹ ਮਰਨ ਵੇਲੇ ਕਿਉਂ ਬਣਾਉਂਦੇ ਨੇ? ਮਰਨ ਵੇਲੇ ਕਿਉਂ ਉਹਦਾ ਪਾਠ ਕਰਦੇ ਨੇ? ਟੋਟਲ ਜੀਵਾਤਮਾ ਨੂੰ ਦੱਸਿਆ, ਉਹਦੇ ਵਾਸਤੇ ਟੋਟਲ ਗਿਆਨ ਦਿੱਤਾ, ਤਾਂ ਉਹਨੂੰ ਗਰੜ ਗਿਆਨ ਕਹਿੰਦੇ ਨੇ। ਗਰੜ ਪੁਰਾਣ, ਪੁਰਾਣ ਦਾ ਮਤਲਬ ਹੁੰਦਾ ਸਾਖੀਆਂ ਬਣਾ ਕੇ ਗਿਆਨ ਦੇਣਾ ਜੀਵਾਤਮਾ ਨੂੰ। ਇਹ ਗਿਆਨ ਹੈ, ਗਤੀ ਆ ਹੁੰਦੀ ਹੈ, ਗਤੀ ਗਿਆਨ ਨਾਲ ਹੋਣੀ ਹੈ। ਜਿੱਥੇ ਬੁੱਧੀ ਰੁਕ ਗਈ ਜਾ ਕੇ, ਗਿਆਨ ਨਾਲ ਗਤੀ ਹੋਊ ਨਾ। ਇੱਕ ਬੱਚਾ ਦਸਵੀਂ ਛੱਡ ਗਿਆ, ਫਿਰ ਗਤੀ ਕਿਵੇਂ ਹੈ? ਜੇ ਉਹ ਪਲੱਸ ਵਨ ਜਾਊ, ਪਲੱਸ ਟੂ ਜਾਊ, ਕਾਲਜ ਜਾਊ, ਅਗਲਾ ਸਿਲੇਬਸ ਲਊ, ਤਾਂ ਹੀ ਗਤੀ ਹੈ। ਗਤੀ ਤਾਂ ਹੀ ਹੈ ਜੇ ਲਗਾਤਾਰ ਗਿਆਨ ਨਾਲ ਜੁੜਿਆ ਹੈ। ਬਰਾਬਰ ਗਿਆਨ ਖੰਡ ਦੇ ਵਿੱਚ ਪ੍ਰਵੇਸ਼ ਹੈ, ਤਾਂ ਹੀ ਪ੍ਰਚੰਡ ਹੋਊ। ਕਹਿੰਦੇ ਗਿਆਨ ਖੰਡ ਮੈਂ ਹੈ, ਗਿਆਨ ਪ੍ਰਚੰਡ। ਗਿਆਨ ਦੀ ਪ੍ਰਚੰਡਤਾ ਹੋਊ ਕਿਵੇਂ? ਗਿਆਨ ਦੀ ਪ੍ਰਚੰਡਤਾ ਗਿਆਨ ਖੰਡ ਦੇ ਵਿੱਚ ਹੀ ਰਹੇ, ਗਿਆਨ ਨਾਲ ਜੁੜਿਆ ਰਹੇ, ਪੜ੍ਹਾਈ ਨਾਲ ਜੁੜਿਆ ਰਹੇ। ਗਤੀ ਹੈਗੀ ਹੈ। ਇਹ ਗਤੀ ਸੀ ਨਿਰਾਕਾਰੀ ਲੈਵਲ ਦੀ। ਨਿਰਾਕਾਰੀ ਸਰੀਰ ਇਹ ਗਿਆਨ ਲੈਂਦਾ ਨਾ, ਨਿਰਾਕਾਰੀ ਸਰੀਰ ਦੀ ਗਤੀ ਕਰਾਉਣੀ ਹੈ। ਹੁਣ ਸਾਡੇ ਕਹਿੰਦੇ ਜੀ ਮੰਜੇ ਦੇ ਪ੍ਰਾਣ ਛੱਡ ਗਿਆ, ਵੀ ਇਹਦੀ ਗਤੀ ਕਰਾਉਣ ਜਾਣੀ ਹੈ। ਉਹ ਗਤੀ ਦੀ ਗੱਲ ਨਹੀਂ, ਗਤੀ ਉਹਨਾਂ ਨੂੰ ਸਮਝਾਉਣ ਦੀ ਲੋੜ ਆ, ਭਾਈ ਗਤੀ ਆਏ। ਹਾਂਜੀ,
ਨਾਨਕ ਤਿੰਨ ਕੀ ਫਿਰ ਗਤੀ ਹੋਵੇ, ਜੇ ਗੁਰਮੁਖੀ ਰਹੇ ਸਰਣਾਈ।
ਹਾਂ, ਜੇ ਸ਼ਾਇਦ ਕੰਡੀਸ਼ਨ ਲਾਤੀ ਹੁਣ, ਤਿੰਨ ਕੀ ਫਿਰ ਗਤੀ ਹੋਵੇ ਜੇ ਗੁਰਮੁਖ ਰਹੇ ਸਰਣਾਈ ਹੈ। ਜੇ ਕੰਡੀਸ਼ਨ ਇੱਥੇ, ਜੇ ਗੁਰਮੁਖੀ ਹੋ ਕੇ ਗੁਰਮੁਖ ਦੀ ਸ਼ਰਨ ਚ ਰਹੇ, ਗੁਰਬਾਣੀ ਦੀ ਸ਼ਰਨ ਚ ਰਹੇ, ਜਿੱਥੋਂ ਗਿਆਨ ਮਿਲ ਰਿਹਾ ਉਹ ਸੋਮੇ ਨਾਲ ਜੁੜਿਆ ਰਹੇ, ਤਾਂ ਹੀ ਗਤੀ ਹੈ। ਉਹ ਕੰਡੀਸ਼ਨ ਲਾਤੀ ਅੱਗੇ ਨਾਲ। ਹਾਂਜੀ,
ਗੁਰਮੁਖੀ ਪ੍ਰੀਤ ਸਦਾ ਹੈ ਸਾਚੀ, ਸਤਿਗੁਰ ਤੇ ਮੰਗੂ ਨਾਮ ਅਜਾਚੀ।
ਗੁਰਮੁਖ ਦੀ ਜਿਹੜੀ ਪ੍ਰੀਤ ਹੁੰਦੀ ਹੈ ਸੱਚੀ ਹੁੰਦੀ ਹੈ। ਸੱਚੀ ਕੀ ਹੁੰਦੀ ਹੈ? ਗੁਰਬਾਣੀ ਦੀ ਜਿਹੜੀ ਪ੍ਰੀਤ ਹੈ, ਸਰੀਰ ਕਾਲਾ ਕੋਈ ਸੰਬੰਧ ਹੀ ਨਹੀਂ ਹੈ। ਸਰੀਰ ਵਾਲੀ ਕੋਈ ਕਹਾਣੀ ਨਹੀਂ, ਸਰੀਰ ਵਾਲੀ ਕੋਈ ਪੜ੍ਹਾਈ ਨਹੀਂ, ਮਾਇਆ ਵਾਲੀ ਕੋਈ ਪੜ੍ਹਾਉਣੀ ਨਹੀਂ, ਆਤਮਾ ਦੀ ਨਿਰੋਲ ਪੜ੍ਹਾਈ ਹੈ। ਇਸ ਕਰਕੇ ਸੱਚੀ ਪ੍ਰੀਤ ਹੈ। ਗੁਰੂ ਕਹਿਣ ਦਾ ਇੱਥੇ ਤਾਂ ਕਹਿਤਾ ਸੀ ਕਿ ਸਾਡਾ ਕੋਈ ਸਥਾਨ ਵੀ ਨਹੀਂ ਬਣਾਉਣਾ। ਹੁਣ ਜਿਹੜੇ ਬੁੱਤ ਲਾਉਂਦੇ ਨੇ, ਬਾਅਦ ਵਿੱਚ ਫਿਰ ਤਾਂ ਬਿੱਠਾ ਕਰਦੇ ਨੇ ਉੱਪਰ, ਐ ਜੀ ਉਹਨੂੰ ਛੱਡੀ ਜਾਣਾ। ਫਿਰ ਜੇ ਸਰੀਰ ਦੀ ਪ੍ਰੀਤ ਹੈ, ਸਰੀਰ ਨੂੰ ਪ੍ਰੋਜੈਕਟ ਕਰਨਾ ਅੱਗੇ, ਗੁਰਬਾਣੀ ਆਤਮਾ ਨੂੰ ਪ੍ਰੋਜੈਕਟ ਕਰਕੇ ਅੱਗੇ ਚੱਲਦੀ ਹੈ, ਸੱਚੀ ਪ੍ਰੀਤ ਹੈ। ਸੱਚੀ ਕਿਉਂ ਹੈ? ਆਤਮਾ ਸਦੀਵੀ ਹੈ। ਸਰੀਰ ਕਿਸੇ ਦਾ ਕਿੰਨਾ ਚਿਰ? ਸਰੀਰ ਤੋਂ ਲੈਣਾ ਦੇਣਾ ਕੀ ਹੈ? ਆਪਾਂ ਕੋਈ ਔਜ਼ਾਰ ਹੈ ਸਾਡੇ ਕੋਲ, ਔਜ਼ਾਰ ਤੋਂ ਕੰਮ ਲੈ ਲਿਆ ਸੀ, ਕੰਮ ਸਾਡਾ ਨਿਕਲ ਗਿਆ, ਔਜ਼ਾਰ ਸਾਈਡ ਤੇ ਚਲਾ ਗਿਆ। ਸਰੀਰ ਤਾਂ ਕੋਈ ਔਜ਼ਾਰ ਹੈ, ਟੂਲ ਹੈ ਇੱਕ ਸਾਡੇ ਕੋਲ। ਸਰੀਰ ਇੱਕ ਟੂਲ ਵਰਤ ਲਿਆ ਬੁੱਧੀ ਨੇ, ਕੰਮ ਲੈ ਲਿਆ ਇਹਦੇ ਤੋਂ। ਇਹਦੀਆਂ ਕਹਾਣੀਆਂ ਪਾਉਣ ਦੀ ਕੀ ਲੋੜ ਹੈ? ਇਸ ਕਰਕੇ ਸੱਚੀ ਪ੍ਰੀਤ ਹੈ, ਅੰਦਰ ਆਤਮਾ ਨਾਲ ਜੁੜ ਕੇ ਜਿਹੜੀ ਗੱਲ ਗੁਰਬਾਣੀ ਕਰਦੀ ਹੈ, ਆਤਮਾ ਦੀ ਨਿਰੋਲ ਗੱਲ ਕਰਦੀ ਹੈ, ਸੱਚੀ ਪ੍ਰੀਤ ਹੈ। ਹਾਂਜੀ,
ਸਤਿਗੁਰ ਤੇ ਮੰਗੂ ਨਾਮ ਅਜਾਚੀ।
ਇਸ ਕਰਕੇ ਸਤਿਗੁਰ ਤੋਂ ਮੰਗਣਾ ਕੀ ਹੈ? ਧੀਆਂ ਪੁੱਤ ਨਹੀਂ ਮੰਗਣੇ, ਮਾਇਆ ਵੀ ਪਦਾਰਥ ਨਹੀਂ ਮੰਗਣੇ। ਦੱਸਦਾ ਨਾ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਇੱਥੇ ਕੀ ਹੈ? ਸਤਿਗੁਰ ਤੇ ਕੀ ਮੰਗਣਾ? ਦੇਖੋ, ਮੰਗਣਾ ਕੀ ਹੈ, ਜਾਚਣਾ ਕੀ ਕਰਨੀ ਹੈ? ਸਤਿਗੁਰ ਤੇ ਨਾਮ ਅਜਾਚੀ, ਜਾਚਣਾ ਕਿਹਦੀ ਕਰਨੀ ਹੈ, ਡਿਮਾਂਡ ਕਿਹਦੀ ਰੱਖਣੀ ਹੈ ਗਿਆਨ ਦੀ, ਵੀ ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ। ਜਿਹੜੇ ਭੁਲੇਖੇ ਨੇ ਬੁੱਧੀ ਦਾ, ਜਿੱਥੇ ਜਾ ਕੇ ਭੁਲੇਖਾ ਹੈ, ਭੁਲੇਖੇ ਕੱਢਣੇ ਨੇ, ਭਰਮ ਆਪਣਾ ਖਤਮ ਕਰਨਾ। ਹਾਂਜੀ, ਇਸ ਕਰਕੇ ਉਹ ਦਿਆਲ ਕੀ ਦਿਆਲ ਹੋ ਸਾਡੇ ਤੇ, ਰੱਖ ਲਿਓ ਕਿਰਪਾ ਕਰਕੇ। ਹਾਂਜੀ, ਹਰ ਜੀਓ
ਰੱਖ ਲੇਵੋ ਗੁਰ ਸੁਣਾਈ।
ਇਸ ਕਰਕੇ ਗੁਰ ਦੀ ਸ਼ਰਨੇ ਰੱਖੀ, ਜਿੱਥੋਂ ਗਿਆਨ ਮਿਲ ਰਿਹਾ ਹੈ ਨਾ, ਜਿੱਥੋਂ ਗਿਆਨ ਮਿਲ ਰਿਹਾ ਉਹਦੀ ਸ਼ਰਨੇ ਰੱਖੀ, ਇਹ ਦਿਆਲ ਹੋ ਕੇ ਰਹੀ, ਇਹ ਕਿਰਪਾ ਕਰਕੇ ਰੱਖੀ ਮਨ ਤੇ, ਗਿਆਨ ਤੋਂ ਪਰੇ ਨਾ ਚਲੇ ਜਾਵੇ। ਗਿਆਨ ਤੋਂ ਟੁੱਟ ਨਾ ਜਾਵੇ, ਇਹ ਗਿਆਨ ਤੋਂ ਰੱਜ ਨਾ ਜਾਵੇ ਕਿਤੇ। ਜੇ ਮੱਛੀ ਪਾਣੀ ਤੋਂ ਰੱਜ ਗਈ ਤਾਂ ਮੌਤ ਹੈ। ਇਸ ਕਰਕੇ ਗੁਰ ਦੀ ਸ਼ਰਨਾਈ ਉਹ ਰੱਖੀ, ਇਹੀ ਕਿਰਪਾ ਕਰਕੇ ਰੱਖੀ ਸਾਡੇ ਤੇ। ਸਾਡੇ ਤੇ ਕੀ ਦਿਆਲ ਹੋਈ ਭਈ ਗਿਆਨ ਨਾਲ ਅਸੀਂ ਜੁੜੇ ਰਹੀਏ, ਇਹ ਕਿਰਪਾ। ਹਾਂਜੀ,
ਅੰਮ੍ਰਿਤ ਰਸ ਸੰਤ ਗੁਰੂ ਚ ਆਇਆ, ਦਸਵੇਂ ਦੁਆਰ ਪ੍ਰਗਟ ਹੋਏ ਆਇਆ।
ਹਾਂ, ਪਰ ਇਹ ਹੁਣ ਇੱਥੇ ਸਤ ਗੁਰੂ ਦੀ ਗੱਲ ਚੱਲੂਗੀ। ਪਹਿਲੋਂ ਗੱਗਾ ਰਾਰਾ ਗੁਰ ਲਫਜ ਆਇਆ ਪਹਿਲੋਂ, ਹੁਣ ਆਇਆ ਦਲੈਂਕੜ ਲਫਜ ਲਾ ਕੇ ਗੁਰੂ। ਜਦੋਂ ਇੱਥੇ ਤੱਕ ਜੇ ਬਾਹਰਲੇ ਗਿਆ ਜਿਵੇਂ ਗੁਰਬਾਣੀ ਰੂਪੀ ਗਿਆਨ ਹੈ ਨਾ, ਜੁੜੇ ਰਹੀਏ, ਫਿਰ ਜਿਹੜਾ ਅੰਦਰ ਸੁਮ ਹੈ ਨਾ ਸਾਡੇ, ਕਹਿੰਦੇ ਸਤ ਅੰਮ੍ਰਿਤ ਰਸ ਸਤ ਗੁਰੂ ਚ ਆਇਆ ਗੁਰੂ, ਉਹ ਫਿਰ ਅੰਦਰੋਂ ਵੀ ਸੋਝੀ ਆਉਣ ਲੱਗ ਜਾਂਦੀ ਹੈ। ਉਹ ਚੋਂਦਾ ਹੈ ਰਸ, ਫਿਰ ਉਹ ਚੋਣ ਦਾ ਮਤਲਬ ਹੈ ਅਸੀਂ ਸੋਚਿਆ ਵੀ ਨਹੀਂ ਹੁੰਦਾ, ਆਪਣੇ ਆਪ ਹੀ ਸੋਝੀ ਜਾਂਦੀ ਚਲੇ ਜਾਂਦੀ ਹੈ ਸਾਨੂੰ। ਫਿਰ ਜਿਵੇਂ ਜੇ ਇੱਕ ਕੋਈ ਡਾਕਟਰ MBBS ਕਰਕੇ ਆਇਆ, ਜੋ ਉਹਨੇ ਪੜ੍ਹ ਲਿਆ, ਜੋ ਉਹਦਾ ਐਕਸਪੀਰੀਅੰਸ ਹੈ, ਜੋ ਉਹਦਾ ਤਜਰਬਾ, ਤਜਰਬੇ ਚੋਂ ਵੀ ਤਾਂ ਕੁਝ ਸਿੱਖ ਰਿਹਾ, ਉਹਨੇ ਕਿਤਾਬਾਂ ਚੋਂ ਨਹੀਂ ਸਿੱਖਿਆ, ਕੁਛ ਉਹਨੇ ਤਜਰਬੇ ਚੋਂ ਵੀ ਸਿੱਖਿਆ, ਤਾਂ ਆਪਾਂ ਕਹਿੰਦੇ ਇੰਜੀਨੀਅਰ ਕਹਿ ਲਈਏ ਕਿੰਨੇ ਸਾਲ ਦਾ ਤਜਰਬਾ, ਤਜਰਬੇ ਦਾ ਵੀ ਤਾਂ ਇੱਕ ਆਪਣਾ ਗਿਆਨ ਹੈ ਨਾ। ਜਦੋਂ ਅਸੀਂ ਇੱਕ ਗੁਰਬਾਣੀ ਦਾ ਗਿਆਨ ਜੋ ਲੈਣਾ ਸੀ ਲੈ ਲਿਆ, ਜੋ ਗੁਰਬਾਣੀ ਸਮਝਣੀ ਸੀ ਸਮਝ ਲਈ, ਉਹ ਜੋ ਸਮਝ ਸਾਡੀ ਵਧੀ, ਗੁਰਬਾਣੀ ਇੱਕ ਸ਼ਾਰਪ ਵੀ ਤਾਂ ਕਰੂਗੀ ਨਾ ਬੁੱਧੀ ਨੂੰ, ਬੁੱਧੀ ਨੂੰ ਨਿਖਾਰੂਗੀ ਵੀ ਤਾਂ ਸਹੀ ਨਾ। ਜੋ ਗੱਲ ਅਸੀਂ ਜਾ ਕੇ ਟੈਂਸ ਬਾਰਵੀਂ ਚ ਸਮਝਦੇ ਹਾਂ, ਪੰਜਵੀਂ ਚ ਸਮਝ ਸਕਦੇ ਹਾਂ, ਸਾਡੀ ਬੁੱਢੀ ਉਨੀ ਮਚੋਰ ਹੀ ਨਹੀਂ ਹੈ ਜਿੰਨਾ ਮਰਜ਼ੀ ਸਮਝਾਈ ਜਾਓ। ਕਿਉਂ ਉਹ ਜਿਹੜੀ 10 ਸਾਲਾਂ ਤੇ ਸਮਝ ਲਈ, ਉਹ ਸਮਝੇ ਸਮਝਣ ਜੋਗੀ ਹੋਈ ਹੈ ਨਾ। ਫਿਰ ਇਹ ਜੋ ਜੋ ਅਸੀਂ ਗੁਰਬਾਣੀ ਸਮਝ ਲੈਂਦੇ ਹਾਂ, ਉਹ ਅੱਗੇ ਦੀਆਂ ਗੱਲਾਂ ਨੇ ਜਿਹੜੀਆਂ, ਉਹ ਫਿਰ ਉੱਥੇ ਆ ਕੇ ਸਤਿਗੁਰੂ ਅੰਮ੍ਰਿਤ ਰਸ ਸਤਿਗੁਰੂ ਚਵਾਇਆ, ਉਹ ਅੰਮ੍ਰਿਤ ਰਸ ਹੈ, ਫਿਰ ਉਹ ਝੜਦਾ ਫਿਰ ਉੱਥੇ ਜਾ ਕੇ। ਹਾਂਜੀ,
ਅੰਮ੍ਰਿਤ ਰਸ ਸਤਿਗੁਰੂ ਚਵਾਇਆ, ਦਸਵੇਂ ਦੁਆਰ ਪ੍ਰਗਟ ਹੋਏ ਆਇਆ।
ਹੁਣ ਚਵਾਇਆ ਦਾ ਮਤਲਬ ਇੱਕ ਹੋਰ ਵੀ ਹੈ, ਜਿਉਂ ਜਿਉਂ ਮਨ ਦੇ ਲੈਵਲ ਤੇ ਅਸੀਂ ਮਚਿਓਰ ਹੁੰਦੇ ਹਾਂ ਨਾ, ਸੰਸੀਅਰ ਵੀ ਹੁੰਦੇ ਹਾਂ ਸਮਝਣ ਵਾਸਤੇ ਗੁਰਬਾਣੀ ਪ੍ਰਤੀ। ਅਸਲ ਦੇ ਵਿੱਚ ਚੋਣਾ ਕੀ ਹੈ, ਗੁਰਬਾਣੀ ਦਾ ਜੋ ਸ਼ਬਦ ਲਿਆ ਸੀ, ਫਿਰ ਪੂਰਾ ਕੰਸਨਟ੍ਰੇਟ ਹੋ ਕੇ, ਫਿਰ ਜਦੋਂ ਅਸੀਂ ਮਨ ਬੁੱਧੀ ਵਿੱਚ ਟਾਈਟ ਕਰਕੇ ਅਸੀਂ ਕੱਢਦੇ ਹਾਂ ਨਾ ਗੁਰਬਾਣੀ ਚੋਂ ਕੁਛ ਰਿੜਕਦੇ ਹਾਂ, ਸ਼ਬਦ ਵਿਚਾਰ ਕਰਦੇ ਹਾਂ, ਉਹ ਫਿਰ ਚੋਂਦਾ ਰਸ ਉਹਦੇ ਚੋਂ। ਕਈ ਵਾਰੀ ਅਸੀਂ ਲਾਈਟਲੀ ਗੁਰਬਾਣੀ ਲਈ ਹੁੰਦੀ ਹੈ ਕਈ ਸ਼ਬਦ। ਮੈਂ ਆਪਣੀ ਗੱਲ ਦੱਸਦਾ, 75 ਨਾਟਕ ਜਦ ਬਾਬਾ ਜੀ ਨੇ ਵਿਆਖਿਆ ਕੀਤੀ ਹੈ ਧਰਮ ਸਿੰਘ ਉਹਨਾਂ ਨੇ, ਮੈਂ ਹਾਲਾਂਕਿ ਆਪ ਸਾਈਡ ਤੇ ਬੈਠ ਕੇ ਪੋਥੀ ਪੜ੍ਹੀ ਹੈ, ਸਾਰਾ 75 ਨਾਟਕ ਸੁਣਿਆ ਵੀ ਹੈ, ਵਿਆਖਿਆ 2 ਵਾਰੀ ਫਿਰ ਸੁਣੀ ਹੈ। ਆਹ ਹੁਣ ਜਦੋਂ ਜਿਉਂ ਜਿਉਂ ਗੁਰਬਾਣੀ ਦੇ ਵਿੱਚ ਜੁੜੇ ਹੈ, ਉਹ ਐਤਕੀ 75 ਨਾਟਕ ਸੁਣਿਆ, ਨਕਸ਼ਾ ਹੀ ਹੋਰ ਹੈ। ਇਹਦਾ ਮਤਲਬ ਨਕਸ਼ਾ ਤਾਂ ਪਹਿਲਾਂ ਵੀ ਉਹੀ ਸੀਗਾ, ਆਪਣਾ ਹੀ ਧਿਆਨ ਕੇਂਦਰਿਤ ਨਹੀਂ ਸੀਗਾ, ਆਪਣਾ ਹੀ ਧਿਆਨ ਆਪਣੀਆਂ ਬਿਰਤੀਆਂ ਸੀ ਜਿਹੜੀਆਂ, ਓਨੀਆਂ ਖਿੰਡੀਆਂ ਹੋਈਆਂ ਸੀ, ਉਹਦੇ ਵਿੱਚੋਂ ਲੈ ਹੀ ਨਹੀਂ ਸਕੀਆਂ ਰਸ, ਉਹਦੇ ਵਿੱਚੋਂ ਰਸ ਲੈ ਨਹੀਂ ਸਕੀਆਂ। ਇਸ ਕਰਕੇ ਗੁਰਬਾਣੀ ਜਦੋਂ ਅੱਗੇ ਜਾਂਦੀ ਹੈ, ਸਤਿਗੁਰੂ ਚਵਾਉਂਦਾ ਹੈ ਰਸ ਫਿਰ। ਹਾਂਜੀ,
ਅੰਮ੍ਰਿਤ ਰਸ ਸਤਿਗੁਰੂ ਚਵਾਇਆ, ਦਸਵੇਂ ਦੁਆਰ ਪ੍ਰਗਟ ਹੋਏ ਆਇਆ।
ਬਸ ਫਿਰ ਦਸਵਾਂ ਦੁਆਰ ਪ੍ਰਗਟ ਹੋ ਆ ਗਿਆ, ਪਹਿਲਾਂ ਤਾਂ ਦਸਵੇਂ ਦੁਆਰ ਦੀਆਂ ਗੱਲਾਂ ਹੀ ਸੁਣੀਆਂ ਹੋਈਆਂ ਸੀਗੀਆਂ, ਗੱਲਾਂ ਨਾਲ ਥੋੜਾ ਅੰਦਰ ਤਸੱਲੀ ਹੁੰਦੀ ਹੈ। ਜਦ ਆਪ ਜਾ ਕੇ ਜੀਵਾਤਮਾ ਦਸਵੇਂ ਦੁਆਰ ਚ ਬਹਿ ਗਈ ਨਾ, ਉਹ ਹਿਰਦਾ ਹੀ ਦਸਵਾਂ ਦੁਆਰ ਹੈ। ਜਿਉਂ ਜਿਉਂ ਅਸੀਂ ਇਕਾਗਰ ਹੁੰਦੇ ਚਲੇ ਜਾਂਦੇ ਹਾਂ, ਦਸਵੇਂ ਦੁਆਰ ਚ ਜਾਣਾ ਜਾਣਾ ਕਿੱਥੇ ਹੈ, ਕਿੱਥੋਂ ਜਾ ਕੇ ਅਸੀਂ ਖਿੰਡਦੀ ਹੈ ਬਿਰਤੀ ਸਾਡੀ, ਉਹ ਜਿੱਥੋਂ ਖਿੰਡੀ ਹੈ ਗੁਰਬਾਣੀ ਉਹਨੂੰ ਘੇਰ ਕੇ ਲਈ ਆਉਂਦੀ ਹੈ, ਘੇਰ ਕੇ ਜਦੋਂ ਅਸੀਂ ਇੱਕ ਥਾਂ ਤੇ ਸਾਨੂੰ ਟਾਈਟ ਕਰ ਦਿੰਦੀ ਹੈ ਗੁਰਬਾਣੀ, ਉਹ ਦਸਵਾਂ ਦੁਆਰ ਹੈ। ਜਿਉਂ ਜਿਉਂ ਜਿੰਨਾ ਜਿੰਨਾ ਜੀ ਇਕਾਗਰ ਹੁੰਦੇ ਚਲੇ ਜਾਵਾਂਗੇ, ਸਿਮਟ ਤੇ ਚਲੇ ਜਾਂਦਾ ਮੈਂ ਜਾਵਾਂਗੇ ਅਸੀਂ ਆਪਣੇ ਆਪ ਤੱਕ ਆ ਜਾਗੇ, ਇੰਨੇ ਸਿਮਟ ਜਾਵਾਂਗੇ, ਨਿੱਜ ਤੱਕ ਪਹੁੰਚ ਜਾਵਾਂਗੇ ਨਿੱਜ ਤੱਕ। ਫਿਰ ਉਦਣ ਦੀ ਗੱਲ ਤਾਂ ਫਿਰ ਹੋ ਰਹੇ ਆ ਨਾ, ਜਿੱਦਣ ਫਿਰ ਬੈਠ ਜਾ, ਕਹਿੰਦੇ ਤਨ ਮਨ ਹੋਏ ਨਿਹਾਲ ਜਾਗੁਣ ਦੇਖਾਂ ਸਾਹਮਣੇ, ਉਦਣ ਫਿਰ ਗੱਲ ਕੁਛ ਹੋਰ ਹੈ ਨਾ। ਇੱਕ ਤਾਂ ਅੰਦਰ ਗੁਰੂ ਹੁੰਦਾ, ਗੱਲ ਕਹਿ ਦੀ ਗੁਰਬਾਣੀ ਨੇ ਕਿ ਸਤਿਗੁਰ ਤੇ ਖਾਲੀ ਕੋਈ ਨੀ, ਸਤਿਗੁਰ ਅੰਦਰੇ ਆ। ਪਰ ਜਿੱਦਣ ਅਸੀਂ ਆਪ ਦਰਸ਼ਨ ਕਰ ਲਾਂਗੇ, ਉਦਣ ਦਾ ਗੱਲ ਕੁਛ ਹੋਰ ਹੈ ਨਾ। ਜਿੱਦਣ ਜਿੱਦਣ ਆ ਜਾਏ ਤਾਂ ਜਦ ਸਹਾ ਹੋਇਆ ਅੰਗੇਜਮੈਂਟ ਹੋਈ ਹੈ ਉਦਣ ਤਾਂ ਪਤੀ ਦੀ ਗੱਲੇ ਸੁਣੀ ਹੈ ਨਾ, ਗੱਲ ਸੁਣੀ ਹੈ ਨਾ। ਪਰ ਜਦ ਮੇਲ ਹੈ, ਮੇਲ ਦੀ ਗੱਲ ਤਾਂ ਕੁਛ ਹੋਰ ਹੈ ਨਾ। ਜਦ ਸਤਿਗੁਰੂ ਮਿਲ ਗਿਆ, ਆਪ ਸਾਹਮਣੇ ਦੇਖ ਲਿਆ, ਉਦਣ ਦਾ ਨਿਹਾਲ ਤਾਂ ਕੁਛ ਹੋਰ ਹੈ ਨਾ। ਕਹਿੰਦੇ ਦਸਮ ਦੁਆਰ, ਹਾਂਜੀ, ਪ੍ਰਗਟ ਹੋ ਗਿਆ ਸਾਹਮਣੇ, ਹੁਣ ਪ੍ਰਗਟ ਹੋ ਗਿਆ ਸਾਹਮਣੇ, ਮਹਿਸੂਸ ਕਰ ਲਿਆ, ਦੇਖ ਲਿਆ। ਜਦ ਆਪ ਬੈਠਾ ਜਾ ਕੇ ਦਸਮ ਚ, ਜਦ ਆਪ ਬੈਠਾ ਮਹਿਸੂਸ ਕਰਦਾ ਨਾ ਬ੍ਰੇਨ ਨੂੰ ਛੱਡ ਕੇ ਨਿੱਜ ਘਰ ਵਿਚ, ਉਦਣ ਗੱਲ ਕੁਛ ਹੋਰ ਹੈ। ਹਾਂਜੀ, ਉੱਥੇ ਤਹਿ ਦਾ ਮਤਲਬ ਉੱਥੇ ਕਿੱਥੇ, ਦਸਮ ਦੁਆਰ ਚ ਅਸਲ ਦੇ ਵਿੱਚ ਨਾ ਦਸਮ ਦੁਆਰ ਦਾ ਗੋਰਖ ਧੰਦਾ ਜਿਹਾ ਬੜਾ ਬਣਾ ਕੇ ਰੱਖਿਆ ਧਰਮ ਵਾਲਿਆਂ ਨੇ। ਕੋਈ ਮੱਥੇ ਨੂੰ ਹੱਥ ਲਾਈ ਜਾਂਦਾ, ਕੋਈ ਇੱਥੇ ਦੱਸੀ ਜਾਂਦਾ, ਕੋਈ ਉੱਥੇ ਦੱਸੀ ਜਾਂਦਾ, ਦਸਮ ਦੁਆਰੇ ਰੌਲੇ ਚ ਪਾਤਾ। ਤਾਂ ਗੁਰਬਾਣੀ ਨੇ ਫਿਰ ਹਿਰਦਾ ਲਫ਼ਜ਼ ਵਰਤਿਆ, ਭੁਲੇਖਾ ਨਾ ਪਵੇ, ਮਨ ਮੰਦਰ ਕਿਹਾ, ਦੇਹ ਮਸੀਤ ਕਿਹਾ, ਲਫ਼ਜ਼ ਹੀ ਇੰਨੇ ਵਰਤਦੇ ਹਿਰਦੇ ਵਾਸਤੇ ਭੁਲੇਖਾ ਨਾ ਖੜਾ ਹੋਵੇ, ਟਪਲਾ ਨਾ ਲੱਗੇ ਜੰਗਿਆਸੂ ਨੂੰ, ਟਪਲਾ ਨਾ ਲੱਗੇ, ਲਫ਼ਜ਼ ਇੰਨੇ ਵਰਤਦੇ ਭਾਈ ਸਮਝਣ ਵਾਲਾ ਠੀਕ ਸਮਝੇ ਵੀ ਕਿਹਨੂੰ ਕਹਿ ਰਹੇ ਨੇ। ਤਾਂ ਦੇਖੋ ਕਿਸੇ ਚੀਜ਼ ਨੂੰ ਜਦ ਸਮਝਣ ਲੱਗੇ, ਭੁਲੇਖਾ ਲੱਗੇ, ਤਾਂ ਹੀ ਅਸੀਂ ਸਾਈਡ ਦੇ ਲਫ਼ਜ਼ ਹੋਰ ਲੈ ਕੇ ਆਵਾਂਗੇ ਨਾ। ਕਿਉਂ ਇੰਨੇ ਲਫ਼ਜ਼ ਦਸਮ ਘਰ ਦਸਮ ਦੁਆਰ ਵਾਸਤੇ ਆਏ, ਭੁਲੇਖਾ ਖੜਾ ਕਰਤਾ ਦਸਮ ਦੁਆਰ ਦਾ। ਦਸਮ ਦੁਆਰ ਹੈ ਜਿੱਥੇ ਅਸੀਂ ਬੈਠ ਕੇ ਸਮਝਦੇ ਹਾਂ, ਸਮਝਣ ਵਾਲੀ ਜੋ ਸਾਡੀ ਸ਼ਕਤੀ ਹੈ ਉਹ ਜਿੱਥੇ ਬੈਠੀ ਉਹੀ ਦਸਮ ਦੁਆਰ ਹੈ। ਜਿੱਥੇ ਬੈਠ ਕੇ, ਜਦ ਅਸੀਂ ਬਾਹਰ ਬਲੈਕ ਬੋਰਡ ਤੇ ਜੁੜੇ ਹੋਏ ਹਾਂ, ਟੀਚਰ ਲੈਕਚਰਰ ਲੈਕਚਰ ਦੇ ਰਿਹਾ, ਤੁਸੀਂ ਕਦੇ ਦੇਖਿਓ ਜੇ ਬੜੀ ਕੰਸਨਟ੍ਰੇਸ਼ਨ ਦੇ ਵਿੱਚ ਇੱਕ ਸਟੂਡੈਂਟ ਬੈਠਾ ਲੈਕਚਰ ਨਾਲ ਜੁੜਿਆ ਹੋਇਆ, ਕਦੀ ਵਾਰੀ ਦੇਖ ਲਿਓ ਨਾ ਤਾਂ ਆਲੇ ਦੁਆਲੇ ਕੁਝ ਦੀਂਦਾ ਨਾ, ਉਹ ਸਿਰਫ ਬਲੈਕ ਬੋਰਡ ਤੇ ਜੋ ਸਮਝਣਾ ਚਾਹੁੰਦਾ, ਜੇ ਉੱਥੇ ਹੀ ਧਿਆਨ ਹੈ ਜੋ ਸਮਝਣਾ ਚਾਹੁੰਦਾ, ਉਹ ਕਈ ਵਾਰੀ ਚਾਕ ਫਿਰਦਾ ਵੀ ਨਹੀਂ ਦੀਂਦਾ, ਕਿਉਂਕਿ ਜੋ ਚਾਕ ਦੇ ਉੱਤੇ ਲਿਖ ਕੇ ਸਮਝਾਉਣਾ, ਸਮਝਣਾ ਤਾਂ ਅੰਦਰ ਰਹਿਣਾ ਸੀ। ਜਦੋਂ ਅਸੀਂ ਘਰੇ ਆਉਣਾ, ਕਹਿੰਦੇ ਸਮਝ ਆਇਆ, ਕਹਿੰਦੇ ਹਾਂ ਸਮਝ ਆਇਆ, ਕਹਿੰਦੇ ਸਮਝ ਆਇਆ ਜੀ ਮੈਂ ਘਰ ਆ ਕੇ, ਜੋ ਸਮਝ ਲੈ ਕੇ ਆਇਆ ਉਹ ਕੀ ਉਹ ਚਾਕ ਵਾਲੀ ਚੱਕ ਕੇ ਲੈ ਕੇ ਆਇਆ, ਉਹ ਤਾਂ ਬਾਅਦ ਚ ਡਸਟਰ ਨਾਲ ਸਾਫ਼ ਵੀ ਕਰ ਦਿੰਦੇ ਹਾਂ। ਜੋ ਬੱਚਾ ਲੈ ਕੇ ਆਇਆ, ਜੋ ਸਟੂਡੈਂਟ ਲੈ ਕੇ ਆਇਆ, ਉਹ ਕੀ ਲੈ ਕੇ ਆਇਆ, ਉਹਦੇ ਨਿਰਾਕਾਰ ਹੈ ਨਾ। ਜੋ ਤਾਂ ਸਮਝ ਲੈ ਆਇਆ ਉਹਨੂੰ ਬਿਆਨ ਕਰੋ ਕਿਵੇਂ ਕਰੋਗੇ ਹੁਣ, ਉਹ ਫਿਰ ਕਦ ਦਰਸ਼ਨ ਕਰਾਊਗਾ ਜਦ ਆਪ ਸਟੂਡੈਂਟ ਉਹ ਬਲੈਕ ਬੋਰਡ ਵਾਲੇ ਕੋਲ ਥਾਂ ਖੜ ਕੇ ਆਪ ਲੈਕਚਰ ਦਿੰਦਾ ਨਾ, ਜੋ ਸਮਝਿਆ ਸੀ ਫਿਰ ਸਮਝਾਉਂਦਾ, ਜੋ ਦੇਖਿਆ ਸੀ ਫਿਰ ਦਿਖਾਉਂਦਾ। ਤਾਂ ਹੀ ਕਹਿੰਦੇ ਗੁਰਮੁਖੀ ਦੇਖ ਦਿਖਾਏ, ਦੇਖਦੇ ਵੀ ਖੱਕੇ ਨੂੰ ਸਹਿਰੀ, ਗੁਰਮੁਖੀ ਬੜਾ ਦੇਖਦੀ ਹੈ, ਆਪ ਸਮਝਦੀ ਹੈ ਫਿਰ ਦਿਖਾਉਂਦੀ ਹੈ ਕੁਛ ਅੱਗੇ। ਆਏ ਗਿਆਨ ਦਾ ਗਿਆਨ ਦੇ ਦਰਸ਼ਨ ਨੇ ਇਹ ਸਾਰੇ। ਹਾਂਜੀ, ਤਾਂ ਦੁਬਾਰਾ ਬੜੇ ਬੰਕੀ ਧੁਨ ਬਾਣੀ, ਉੱਥੇ ਫਿਰ ਕੀ ਹੈ, ਉੱਥੇ ਫਿਰ ਅਨਹਦ ਧੁਨ ਵੱਜਦੀ ਹੈ, ਉਹ ਸ਼ਬਦ ਦੀ ਧੁਨੀ ਉੱਥੇ ਲਗਾਤਾਰ ਵੱਜਦੀ ਹੈ, ਫਿਰ ਉੱਥੇ ਲਗਾਤਾਰ ਸਮਝ ਹੈ, ਫਿਰ ਉੱਥੇ ਸ਼ਬਦ ਲੈ ਕੇ ਸਮਝਣ ਦੀ ਲੋੜ ਨਹੀਂ ਹੈ, ਫਿਰ ਜਦੋਂ ਟੇਕੇ ਬਹਿ ਗਿਆ ਸੋਮਾ ਹੀ ਉਹ ਹੈ, ਉੱਥੋਂ ਤਾਂ ਫਿਰ ਆਪੇ ਸਮਝ ਆਉਂਦੀ ਹੈ, ਉੱਥੋਂ ਤਾਂ ਫਿਰ ਉੱਥੇ ਤਾਂ ਮੂੰਹ ਖੁੱਲ੍ਹਾ ਰੱਖਣ ਦੀ ਲੋੜ ਹੈ, ਉੱਥੇ ਤਾਂ ਫਿਰ ਜਿਹੜਾ ਬਬੀ ਹੈ ਨਾ ਮੂੰਹ ਉੱਪਰ ਨੂੰ, ਉਹ ਕਹਿੰਦੇ ਸਵਾਤੀ ਬੂਨ, ਕਹਿੰਦੇ ਮੂੰਹ ਉੱਪਰ ਨੂੰ ਰੱਖਦਾ, ਉਹ ਫਿਰ ਤਾਂ ਮੂੰਹ ਖੁੱਲ੍ਹਾ ਰੱਖਣ ਦੀ ਲੋੜ ਹੈ। ਮੂੰਹ ਦਾ ਮਤਲਬ ਹੈ ਬੁੱਧੀ ਜਿਹੜੀ ਹੈ ਧਿਆਨ ਨਾਲ ਧਿਆਨ ਉੱਥੇ ਰੱਖੇ, ਬਸ ਟਿਕ ਟਿਕੀ ਲਾ ਕੇ ਉੱਥੇ ਤਾਂ ਫਿਰ ਆਪ ਹੀ ਜਾਈ ਜਾਂਦਾ ਅੰਦਰ, ਲਗਾਤਾਰ ਸ਼ਬਦ ਉੱਥੇ ਸਮਝ ਹੈ ਆਪਣੇ ਆਪ ਆਉਂਦੀ ਹੈ। ਹਾਂਜੀ, ਉਹ ਇਹ ਵੀ ਭੁਲੇਖਾ ਇੱਕ ਹੋਰ ਕੱਢ ਲਈ ਆਪਾਂ, ਤਹਿ ਦਾ ਮਤਲਬ ਕੀ ਹੈ, ਇੱਕ ਅਵਸਥਾ, ਇੱਕ ਅਵਸਥਾ ਦੇ ਨਵਾਂ ਗਿਆਨ ਦੀ ਦਾ, ਜਿਹੜੇ ਉਹ ਖੰਡ ਦੱਸੇ ਸੀ ਨਾ ਖੰਡ ਜਪਜੀ ਸਾਹਿਬ ਚ, ਪਹਿਲਾਂ ਧਰਮ ਖੰਡ ਹੈ, ਕਰਮ ਖੰਡ ਹੈ, ਸਰਮ ਖੰਡ ਹੈ, ਗਿਆਨ ਖੰਡ ਹੈ, ਸੱਚ ਖੰਡ ਹੈ, ਉਹ ਗਿਆਨ ਦੀਆਂ ਅਵਸਥਾ ਹੀ ਨੇ ਅਸਲ ਚ ਇਹ। ਤਹਿ ਦਾ ਮਤਲਬ ਹੈ ਉਸ ਉੱਥੇ ਜਾ ਕੇ ਫਿਰ ਜਦ ਗਿਆਨ ਨਾਲ ਜੁੜਿਆ ਰਹਿੰਦਾ, ਉੱਥੇ ਜਾ ਕੇ ਜੀਵ ਦੀ ਕੀ ਅਵਸਥਾ ਬਣਦੀ ਹੈ ਉਹ ਦੱਸੀ ਹੈ ਬਸ। ਜੋ ਮੈਂ ਕਹਿੰਦਾ ਪਿੱਛੇ ਹੱਟ ਆਪਰੇਸ਼ਨ ਮੈਂ ਕਰੂੰ, ਅੰਦਰ ਕੌਨਫੀਡੈਂਸ ਹੈ ਨਾ, ਫਿਰ ਪਹਿਲਾਂ ਕੈਂਚੀ ਚੱਕਣ ਨੂੰ ਹੀਆ ਨਹੀਂ ਪੈਂਦਾ, ਫਿਰ ਕਹਿੰਦਾ ਮੈਂ ਕੌਨਫੀਡੈਂਸ ਵਿੱਚ ਹਾਂ, ਮੈਂ ਆਪ ਆਪਰੇਸ਼ਨ ਕਰ ਸਕਦਾ। ਕੀ ਆ ਫਿਰ ਤਾਂ ਇਹਦਾ ਮਤਲਬ ਕੀ? ਅਵਸਥਾ ਇੱਕ ਗਿਆਨ ਦੀ, ਗਿਆਨ ਦੀ ਅਵਸਥਾ। ਪਹਿਲਾਂ ਡਗ ਮਗਾਉਂਦਾ, ਡਰਦਾ ਥੋੜ੍ਹਾ ਜਿਹਾ ਵੀ ਕਿਤੇ ਕੋਈ ਕੇਸ ਖਰਾਬ ਨਾ ਹੋ ਜਾਵੇ। ਜਦੋਂ ਇੱਕ ਕੇਸ ਕਰ ਲੈਂਦਾ ਉਹਦੇ ਅੰਦਰ ਹੋਰ ਕੌਨਫੀਡੈਂਸ ਵੱਧਦਾ, ਦੋ ਕਰ ਲੈਂਦਾ, ਤਿੰਨ ਕਰ ਲੈਂਦਾ, ਜਿਉਂ ਜਿਉਂ ਕਰਦਾ ਉਹਦਾ ਫਿਰ ਜਮੀ ਫਿਰਦਾ, ਗੱਲਾਂ ਵੀ ਕਰੀ ਜਾਂਦਾ ਨਾਲ ਦੇ ਸਟਾਫ ਨਾਲ, ਆਰਾਮ ਨਾਲ ਆਪਰੇਸ਼ਨ ਵੀ ਕਰੀ ਜਾਂਦਾ। ਬਸ ਆਹ ਅਵਸਥਾ ਹੀ ਹੁੰਦੀ ਹੈ ਗਿਆਨ ਦੀ, ਹੈ ਹੋਰ ਕੋਈ ਨਹੀਂ ਹੈ। ਹਾਂਜੀ, ਉਹ ਕਹਿੰਦੇ ਜਿਹਨੂੰ ਜਿਹਨਾਂ ਦੀ ਇਹ ਗੁਰ ਗੁਰ ਕਰਦਿਆਂ ਦੀ ਉਹ ਵਿਹਾਉਂਦੀ ਹੈ ਨਾ ਜ਼ਿੰਦਗੀ ਸਾਰੀ, ਗਿਆਨ ਨਾਲ ਜੁੜਿਆਂ ਦੀ ਉਹ ਜੀਵਨ ਬਤੀਤ ਹੁੰਦਾ। ਉਹ ਕਹਿੰਦਾ ਹੈ ਇਹ ਤਾਂ ਧੁਰ ਕਰਤੇ ਨਹੀਂ ਕਿਤੇ ਕਿਰਪਾ ਕੀਤੀ ਹੈ, ਇਹ ਪਰਮੇਸ਼ਰ ਦੀ ਕਿਰਪਾ ਜੇ ਅਸੀਂ ਲਗਾਤਾਰ ਗਿਆਨ ਨਾਲ ਜੁੜੇ ਰਹੀਏ। ਇਹ ਜਦੋਂ ਪਹੁੰਚ ਗਿਆ ਨਾ, ਪਹੁੰਚ ਗਿਆ ਦਸਮ ਦੁਆਰ ਚ, ਹੁਣ ਤਾਂ ਪਿੱਛੇ ਦੇਖਦਾ, ਕਹਿੰਦੇ ਧੁਰ ਕਰਤੇ ਨਹੀਂ ਕਿਰਪਾ ਕੀਤੀ ਸੀ, ਕਹਿੰਦੇ ਦੂਜੇ ਸੰਸਾਰ ਨੂੰ ਦੇਖਦਾ ਨਾ, ਉਲਝਿਆਂ ਨੂੰ ਦੇਖਦਾ। ਜਦੋਂ ਉਲਝਿਆਂ ਨੂੰ ਦੇਖਦਾ ਫੇਰ ਕਹਿੰਦਾ ਭਾਈ ਸ਼ੁਕਰ ਹੈ ਤੇਰਾ, ਫੇਰ ਕਹਿੰਦਾ ਸ਼ੁਕਰ ਹੈ ਤੇਰਾ ਵੀ ਕਿਰਪਾ ਤੇਰੀ ਉਹ ਕਿਰਪਾ ਕੀਤੀ, ਮੇਰੀ ਕੋਈ ਕਰਾਮਾਤ ਨਹੀਂ ਸੀ ਇਹ ਚ, ਵੀ ਤੈਂ ਹੀ ਮੈਨੂੰ ਟੇਸਟ ਬਣਾ ਕੇ ਰੱਖਿਆ। ਹੁਣ ਲੋਕਾਂ ਦੇ ਟੇਸਟ ਵੀ ਤਾਂ ਦੇਖਦਾ ਨਾ, ਲੋਕਾਂ ਦੀ ਵਸਤਾ ਵੀ ਪਤਾ ਲੱਗਦੀ ਹੈ ਨਾ ਜਾ ਕੇ, ਉਹ ਲੋਕਾਂ ਨੂੰ ਦੇਖਦਾ ਫਿਰ ਤੁਹਾਨੂੰ ਫਿਰ ਧੰਨਤਾ ਕਰਦਾ ਉਧਰ, ਫਿਰ ਸ਼ੁਕਰਾਨੇ ਕਰਦਾ ਉਧਰ ਵੀ ਤੈਂ ਭਾਈ ਕਿਰਪਾ ਕੀਤੀ ਹੈ ਮੈਨੂੰ ਜੋੜ ਕੇ ਰੱਖਿਆ। ਹਾਂਜੀ, ਉਹਨਾਂ ਦੀ ਅਣਦਿਨ ਕਰਦਿਆਂ ਦੀ ਹੋਈ ਜਿਹੜਾ ਜੀਵਨ ਹੈ ਉਹਨਾਂ ਦਾ ਬਤੀਤ ਹੁੰਦਾ। ਹਾਂਜੀ, ਪਰ ਬਿਨ ਸਤਿਗੁਰ ਤੋਂ ਇਹ ਸੋਝੀ ਨਹੀਂ ਮਿਲਣੀ, ਬਿਨ ਸਤਿਗੁਰ ਖਿੱਚ ਸੀਜੇ ਨਹੀਂ
ਗੁਰਚਰਨੀ ਚਿੱਤ ਲਾਈ।
ਇਸ ਕਰਕੇ ਗਿਆਨ ਦੇ ਚਰਨਾਂ ਨੂੰ ਚਿੱਤ ਲਾ ਕੇ ਰੱਖਣਾ ਚਾਹੀਦਾ। ਬੁੱਧੀ ਗਿਆਨ ਦੇ ਮੂਹਰੇ ਜਿੱਥੋਂ ਵੀ ਗਿਆਨ ਮਿਲੇ, ਗਿਆਨ ਉਹ ਉੱਥੇ ਸਰੈਂਡਰ ਕਰ ਦੇਵੇ। ਚਰਨੀ ਕੀ ਲਾਉਣਾ, ਹੁਣ ਗੁਰ ਦੇ ਚਰਨ ਕਿੱਥੇ ਹੋਣਗੇ? ਗੁਰ ਦਾ ਮਤਲਬ ਜਿੱਥੋਂ ਗਿਆਨ ਮਿਲਦਾ ਹੋਵੇ ਉੱਥੋਂ ਲੈ ਲਵੇ ਬੁੱਧੀ। ਗੁਰਚਰਨੀ ਚਿੱਤ ਲਾਉਣ ਦਾ ਮਤਲਬ ਹੈ ਜਿੱਥੋਂ ਗਿਆਨ ਮਿਲਦਾ ਹੋਵੇ ਉੱਥੇ ਧਿਆਨ ਜੋੜ ਦੇਵੇ। ਹਾਂਜੀ,
ਜਿਸ ਭਾਵੇ ਜਿਸ ਆਪੇ ਦੇ ਗੁਰਮੁਖ ਨਾਮ ਪਦਾਰਥ ਦੇ,
ਉਹ ਜਿਸ ਭਾਵੇ ਨਾ ਜਿਹਨੂੰ ਅੰਦਰ ਭੁੱਖ ਹੋਵੇ। ਹੁਣ ਇਹਦੇ ਅਰਥ ਐ ਨੀ ਵੀ ਜੇ ਪਰਮੇਸ਼ਰ ਨੂੰ ਭਾਉਂਦਾ ਹੋਵੇ, ਜਿਸ ਭਾਵ ਹੈ ਜਿਹਦੇ ਅੰਦਰ ਕਿਸੇ ਦੇ ਅੰਦਰ ਗਿਆਨ ਦੀ ਭੁੱਖ ਹੋਵੇ, ਸੱਚ ਦੇ ਅੰਮ੍ਰਿਤ ਦੀ ਭੁੱਖ ਜਿਹਦੇ ਅੰਦਰ ਹੋਵੇ ਉਹਨੂੰ ਦੇ ਵੀ ਦਿੰਦਾ। ਇਹ ਕੋਈ ਅੱਜ ਤੱਕ ਧਰਮ ਦੀ ਦੁਨੀਆਂ ਦੇ ਇਤਿਹਾਸ ਵਿਚ ਰਿਕਾਰਡ ਨਹੀਂ ਵੀ ਕਿਸੇ ਦੇ ਅੰਦਰ ਸੱਚੇ ਨਾਮ ਦੀ ਭੁੱਖ ਲੱਗੀ ਹੋਵੇ ਔਰ ਉਹਦੀ ਪੂਰੀ ਨਾ ਹੋਈ ਹੋਵੇ, ਅਸਲ ਚ ਭੁੱਖੇ ਨੀ ਸਾਡੀ ਪੈਦਾ ਹੋਈ। ਕਹਿੰਦੇ ਜਿਸ ਭਾਵ ਹੈ ਫਿਰ ਆਪੇ ਦੇ ਵੀ ਦਿੰਦਾ, ਸੋਰਸ ਕੋਈ ਬਣਾਵੇ, ਜਰੀਆ ਕੋਈ ਬਣਾਵੇ, ਚਾਹੇ ਕਬੀਰ ਦਾ ਜਨਮ ਕਰਾਵੇ, ਚਾਹੇ ਨਾਮਦੇਵ ਦਾ ਜਨਮ ਕਰਾਵੇ, ਕਿਸੇ ਦਾ ਜਨਮ ਕਰਾਵੇ। ਉਹ ਜੁਗ ਜੁਗ ਕੋਈ ਐਸੇ ਭਗਤ ਜਦੋਂ ਜਿਨ੍ਹਾਂ ਦੇ ਅੰਦਰ ਜਦ ਭੁੱਖ ਪੈਦਾ ਹੁੰਦੀ ਹੈ ਤਾਂ ਕੋਈ ਨਾ ਕੋਈ ਗੁਰਮੁਖ ਵੀ ਭੇਜ ਦਿੰਦਾ, ਉਹ ਕੋਈ ਨਾ ਕੋਈ ਗੁਰਮੁਖ ਵੀ ਭੇਜ ਦਿੰਦਾ, ਉਹ ਆਪੇ ਦੇ ਵੀ ਦਿੰਦਾ। ਫਿਰ ਭੁੱਖ ਪੂਰੀ ਕਿਵੇਂ? ਉਹ ਤਾਂ ਨਿਰਾਕਾਰ ਆ, ਕਿਸੇ ਮਨੁੱਖੀ ਸਰੀਰ ਦੇ ਜਾਮੇ ਦੀ ਦਊ ਜਾਂ ਗ੍ਰੰਥ ਕੋਈ ਬਣਾਊ, ਜਿਵੇਂ ਪੰਜਾਂ ਪਾਤਸ਼ਾਹ ਬੋਹਿਤ ਬਣਾ ਕੇ ਜਹਾਜ਼ ਬਣਾ ਕੇ ਹੁਣ ਆਪਾਂ ਲਾਹ ਲੈ ਹੀ ਰਹੇ ਹਾਂ ਨਾ। ਫਰਜ਼ ਕਰੋ ਗੁਰਬਾਣੀ ਆਪਣੇ ਕੋਲ ਨਾ ਹੋਵੇ, ਫਿਰ ਜੋ ਆਪਾਂ ਗੱਲਾਂ ਜੋ ਆਪਾਂ ਗਿਆਨ ਅੱਜ ਹਾਸਲ ਕਰ ਰਹੇ ਹਾਂ ਫਿਰ ਕਿੱਥੋਂ ਆਊਗਾ ਸਾਡੇ ਕੋਲ? ਇਹ ਵੀ ਤਾਂ ਇੱਕ ਸਮਝ ਲਓ ਪਰਉਪਕਾਰ ਦੀ ਗੱਲ ਕਰਕੇ ਗਏ ਨੇ ਸੰਸਾਰ ਵਾਸਤੇ। ਜੇ ਕੋਈ ਸਰੀਰ ਕਰਕੇ ਨਹੀਂ ਹੁੰਦਾ, ਕਈ ਵਾਰੀ ਜਿਵੇਂ ਕਬੀਰ ਨੂੰ ਨੀ ਮਿਲਿਆ ਗ੍ਰੰਥ ਪੜ੍ਹ ਲਏ ਮਗਰ ਜਾ ਕੇ ਉਹਨੇ, ਇਸ ਕਰਕੇ ਉਹ ਕੋਈ ਨਾ ਕੋਈ ਭਾਵੇਂ ਜ਼ਰੀਆ ਕੁਛ ਬਣਾਵੇ, ਜੇ ਭੁੱਖ ਕਿਸੇ ਅੰਦਰ ਪੈਦਾ ਹੋਵੇ ਕੋਈ ਨਾ ਕੋਈ ਜ਼ਰੀਆ ਜ਼ਰੂਰ ਪੈਦਾ ਕਰ ਦਿੰਦਾ ਉਹ। ਹਾਂਜੀ,
ਜਿਸ ਭਾਵੇਂ ਤੁਸ ਆਪੇ ਦੇ ਗੁਰਮੁਖ ਨਾਮ ਪਦਾਰਥ ਲੈ,
ਫਿਰ ਉਹ ਗੁਰਮੁਖ ਜਿਹੜਾ ਹੈਗਾ ਉਹਨੂੰ ਨਾਮ ਰੂਪੀ ਪਦਾਰਥ ਗਿਆਨ ਪਦਾਰਥ ਜਿਹੜਾ ਉਹਨੂੰ ਦੇਣ ਵਾਸਤੇ ਕੋਈ ਨਾ ਕੋਈ ਭੇਜ ਵੀ ਦਿੰਦਾ, ਕਿਸੇ ਨਾ ਕਿਸੇ ਦਾ ਐਸਾ ਜਨਮ ਵੀ ਕਰਾ ਦਿੰਦਾ। ਜਿਵੇਂ ਉਹਨੂੰ ਪਿੱਛੇ ਗੁਰਬਾਣੀ ਸੀਗੀ, ਗੁਰਬਾਣੀ ਦਾ ਸਹੀ ਜਿਹੜਾ ਵਿਚਾਰ ਸੀ ਉਹ ਨੀ ਸੀ ਸਾਹਮਣੇ, ਗੁਰਬਾਣੀ ਕੱਢ ਕੇ ਖੋਲ ਕੇ ਕੋਈ ਗੁਰਮੁਖ ਕੱਢੇ ਖੋਤ, ਕੋਈ ਗੁਰਮੁਖ ਵੀ ਹੋਵੇ ਖੋਤ ਕੇ ਦੇਵੇ ਵੀ ਨਾ ਕੱਢ ਕੇ, ਖੂਜ ਬਾਣੀ ਹੈਗਾ ਕੋਈ ਐਸਾ ਸੋਝੀ ਦੇਣਾ ਹੋਵੇ ਭਾਈ ਰੱਸਾ ਥੱਲਿਓ ਬਾਲਟੀ ਲਮਕਾਲਾ ਜਾਂ ਹਲਟ ਬਣਾਲਾ ਟਿੰਡ ਦੇ ਨਾਲ ਪਾਣੀ ਬਾਹਰ ਆ ਜਾਵੇ, ਕੋਈ ਕਿਸੇ ਨੇ ਸੋਝੀ ਦਿੱਤੀ ਜਾਂ ਪਹਿਲੀ ਵਾਰੀ ਕਿਸੇ ਨੂੰ ਕਿਸੇ ਨੇ ਲੱਜ ਬਣਾਈ ਹੋਊ ਜਾਂ ਪਹਿਲੀ ਵਾਰੀ ਜਿਹਨੇ ਪਾਣੀ ਕੱਢਿਆ ਹੋਊ ਉਹਨੇ ਸੋਝੀ ਕਿਸੇ ਨੇ ਦਿੱਤੀ ਆ ਨਾ ਪਰਮੇਸ਼ਰ ਨੇ ਆਖਰ ਨੂੰ, ਜਾਂ ਜਿਹਨੇ ਹਲਟ ਦੀ ਕਾਢ ਕੱਢੀ ਹੋਊ ਉਹ ਗਿਆਨ ਦਾ ਦਾਤਾ ਦੇਣ ਵਾਲਾ ਕੋਈ ਨਾ ਕੋਈ ਤਾਂ ਆਇਆ ਹੋਊ ਨਾ ਗੁਰਮੁਖ, ਵੀ ਭਾਈ ਐਂ ਕੱਢ ਲਓ। ਕੋਈ ਗੁਰਮੁਖ ਐਸਾ ਜਿਹੜਾ ਕੱਢ ਕੇ ਦੇ ਦੇਵੇ, ਖੋਤ ਕੇ ਕੱਢ ਦੇਵੇ। ਹਾਂਜੀ,
ਆਪੇ ਕਿਰਪਾ ਕਰੇ ਨਾਮ ਦੇਵੇ ਨਾਨਕ ਨਾਮ ਸਮਾਈ ਹੈ।
ਉਹ ਪੈਂਦੇ ਜੇ ਭੁੱਖ ਪੈਦਾ ਹੋ ਜਾਵੇ ਆਪੇ ਕਿਰਪਾ ਕਰਕੇ ਨਾਮ ਦੇ ਵੀ ਦਿੰਦਾ ਉਹ। ਅਸਲ ਦੇ ਵਿੱਚ ਸਾਡੇ ਅੰਦਰ ਨਾਮ ਦੀ ਭੁੱਖ ਹੈ ਨੀ। ਆਹ ਤਾਂ ਹੁਣ ਜਦੋਂ ਬੇਚੈਨ ਕੀਤਾ ਨਾ ਸਾਨੂੰ ਪ੍ਰੋਸਪੈਰਿਟੀ ਨੇ, ਬਿਮਾਰੀਆਂ ਐਸੀਆਂ ਆ ਲੱਗੀਆਂ, ਬੇਚੈਨੀ ਜ਼ਿਆਦਾ ਵੱਧ ਗਈ, ਭੱਜ ਦੌੜ ਮੈਂਟਲੀ ਅਸੀਂ ਡਿਸਟਰਬ ਜ਼ਿਆਦਾ ਹੋ ਗਏ। ਉਹ ਸਰੀਰ ਦਾ ਸਗੋਂ ਡਿਸਟਰਬ ਰਹੇ ਚੰਗਾ ਰਹਿੰਦਾ, ਸਰੀਰ ਦਾ ਸਗੋਂ ਜਿੰਨਾ ਕੰਮ ਹਿਲਜੁਲ ਰਹੇ ਸਰੀਰ ਦੀ ਤੰਦਰੁਸਤ ਰਹਿੰਦਾ। ਮਨ ਦੀ ਜਿਹੜੀ ਬੇਚੈਨੀ ਹੋ ਗਈ ਨਾ ਸਾਨੂੰ, ਮਾਨਸਿਕ ਤੌਰ ਤੇ ਡਿਸਟਰਬ ਹੋ ਗਏ। ਹੁਣ ਭੁੱਖ ਹੁਣ ਸਾਡੇ ਅੰਦਰ ਭੁੱਖ ਪੈਦਾ ਹੋਈ ਹੈ ਬਈ ਗਿਆਨ ਮਿਲੇ, ਵੀ ਕੋਈ ਐਸਾ ਗਿਆਨ ਮਿਲੇ ਜਿਹੜਾ ਸਾਨੂੰ ਸੈਟਿਸਫੈਕਸ਼ਨ ਕਰਾ ਦੇਵੇ, ਤਾਂ ਉਹ ਕਿਰਪਾ ਕਰ ਵੀ ਦਊਗਾ। ਆਪੇ ਕਿਰਪਾ ਕਰੇ ਨਾਮ ਦੇਵਾ,
ਨਾਨਕ ਨਾਮ ਸਮਾਈ ਹੈ।
ਨਾਨਕ ਨਾਮ ਉਹ ਨਾਮ ਵਿੱਚ ਫਿਰ ਸਮਾ ਵੀ ਜਾਂਦਾ ਜੇ ਕਿਰਪਾ ਕਰਦੇ, ਫਿਰ ਲੋਕਾਂ ਦਾ ਸੁਭਾਅ ਵੀ ਐਸਾ ਬਣਾ ਦਿੰਦਾ, ਸੰਗਤ ਫਿਰ ਜੋੜ ਵੀ ਦਿੰਦਾ ਗਿਆਨ ਨਾਲ। ਇਹ ਯੋਗ ਕਈ ਵਾਰੀ ਜੁੜਦੀ ਨਹੀਂ ਨਾ, ਇਹ ਯੋਗ ਜੁੜ ਵੀ ਜਾਂਦੀ ਹੈ, ਗਿਆਨ ਸਾਰਾ ਖਿੱਚ ਵੀ ਲੈਂਦੀ ਹੈ, ਫਿਰ ਸਮਾ ਵੀ ਜਾਂਦੀ ਹੈ, ਗਿਆਨ ਨੂੰ ਅੰਦਰ ਝੱਲ ਵੀ ਲੈਂਦੀ ਹੈ। ਹਾਂਜੀ,
ਗਿਆਨ ਰਤਨ ਮਨ ਪ੍ਰਗਟ ਪਿਆ ਨਾਮ ਪਦਾਰਥ ਸਹਿਜੇ ਲਿਆ।
ਗਿਆਨ ਰਤਨ
ਮਨ ਪ੍ਰਗਟ,
ਮਨ ਦੇ ਵਿੱਚ ਜਦੋਂ ਪ੍ਰਗਟ ਹੋ ਗਿਆ, ਜਦੋਂ ਲਹੂ ਤਾਂ ਹੀ ਪ੍ਰਗਟ ਹੋਊ, ਜਦੋਂ MBBS ਬੱਚਾ ਕਰਕੇ ਆ ਜਾਂਦਾ, ਇੰਜੀਨੀਅਰ ਬਣ ਕੇ ਆ ਜਾਂਦਾ, ਵਕੀਲ ਆ ਕੇ ਬਣ ਜਾਂਦਾ, ਸਾਰੇ ਸ਼ਹਿਰ ਨੂੰ ਪਤਾ ਲੱਗ ਜਾਂਦਾ ਪ੍ਰਗਟ ਹੋ ਗਿਆ, ਲੱਗੇ ਆ ਕਹਿੰਦੇ ਬੱਚਾ ਬਾਹਰ ਪੜ੍ਹਨ ਗਿਆ। ਉਹ ਜਦੋਂ ਆ ਜਾਂਦਾ ਕਿਤੇ ਪੋਸਟ ਤੇ ਲੱਗਦਾ ਪ੍ਰਗਟ ਹੋ ਜਾਂਦਾ। ਉਹ ਜਦੋਂ ਕਿ 20-30 ਸਾਲ ਦੇ ਲੱਗੇ ਨੇ, ਧਰਮ ਸਿੰਘ ਨੇ ਸਾਰਾ ਜੀਵਨ ਲਾ ਤਾ 50 ਸਾਲ ਗੁਰਬਾਣੀ ਚ ਕੱਢ ਕੇ ਦਿੱਤਾ, ਪ੍ਰਗਟ ਹੋ ਗਈ ਗੱਲ। ਇਹ ਪ੍ਰਗਟ ਫਿਰ ਹੋ ਜਾਂਦਾ ਹੁੰਦਾ ਸਾਹਮਣੇ ਪਤਾ ਲੱਗੂ ਨੀ, ਜਦ ਵਕੀਲ ਆ ਕੇ ਲੱਗੂਗਾ, ਜੱਜ ਬਣੂਗਾ, ਪਤਾ ਲੱਗਦਾ ਨੀ ਹੈ। ਉਹਦੀ ਜੋ ਪੜ੍ਹਾਈ ਕੀਤੀ, ਜੋ ਉਹਨੇ ਵਿਚਾਰੇ ਨੇ ਉਹਦੀ ਕਮਾਈ ਕੀਤੀ, ਬੱਚੇ ਨੇ ਮਿਹਨਤ ਕੀਤੀ, ਫਲ ਲੱਗ ਗਿਆ, ਫਲ ਲੱਗਦਾ ਹੈ, ਉਹ ਫਿਰ ਪ੍ਰਗਟ ਹੋ ਜਾਂਦਾ ਗਿਆਨ ਪਦਾਰਥ। ਹਾਂਜੀ,
ਨਾਮ ਪਦਾਰਥ ਸਹਿਜੇ ਲਿਆ,
ਪਰ ਸਹਿਜ ਜਾਗ ਕੇ ਲਿਆ, ਜਾਗ ਕੇ ਮਾਇਆ ਦੀ ਨੀਂਦ ਵਿੱਚ ਸੌਂ ਕੇ ਨਹੀਂ ਲਿਆ, ਜਾਗ ਕੇ ਲਿਆ, ਅੱਖਾਂ ਖੋਲ ਕੇ ਗਿਆਨ ਲੈਣ ਵਾਲੀ ਗੱਲ ਹੈ ਇਹ, ਸਹਿਜੇ ਲਿਆ। ਜੇ ਬੱਚਾ ਜਾ ਕੇ ਕਲਾਸ ਰੂਮ ਚ ਸੌਂ ਜਾਵੇ, ਲੈ ਲੂਗਾ ਗਿਆਨ ਉੱਥੇ ਤਾਂ ਬਹੁਤ ਹੀ। ਤਾਂ ਕਿਹਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਕਿਵੇਂ ਕਹਿੰਦੇ ਸਾਵਧਾਨ ਏਕਾਗਰਚੀਤ। ਇਹ ਗਿਆਨ ਰੂਪੀ ਧਰਮ ਹੈ, ਸਾਵਧਾਨਤਾ ਦੀ ਲੋੜ ਹੈ, ਸਾਵਧਾਨ ਹੋ ਜਾਵੇ ਬੁੱਧੀ, ਮੈਂ ਗਿਆਨ ਲੈਣਾ ਕੀਮਤੀ, ਹਰ ਏਕਾਗਰਚੀਤ ਕਰ ਲਵੇ, ਭੁੱਲ ਜਾਵੇ ਸੰਸਾਰ ਨੂੰ, ਜਿੰਨਾ ਚਿਰ ਲੈਣਾ ਉਨਾ ਚਿਰ ਤਾਂ ਭੁੱਲੇ, ਸਾਵਧਾਨ ਏਕਾਗਰਚੀਤ ਹੋ ਕੇ ਤਾਂ ਕੁਛ ਪੱਲੇ ਪਊਗਾ। ਹਾਂਜੀ,
ਇਹ ਵਡਿਆਈ ਗੁਰ ਤੇ ਭਾਈ ਸਤਿਗੁਰ ਕੋ ਸਦ ਬਲ ਜਾਈ।
ਆਹ ਕਹਿੰਦੇ ਜਿਹੜੀ ਆ ਵਡਿਆਈ ਹੈ ਨਾ, ਜਿਹੜੀ ਆ ਕੀਤੀ ਹੈ ਪਰਮੇਸ਼ਰ ਦੀ, ਵਡਿਆਈ ਹੋਈ ਹੈ ਗੁਰਬਾਣੀ ਸਾਰੀ। ਇਹ ਵਡਿਆਈ ਗੁਰ ਤੇ ਭਾਈ ਪਰਮੇਸ਼ਰ ਤੋਂ ਹੀ ਪ੍ਰਾਪਤ ਹੁੰਦੀ ਹੈ, ਧੁਰਕੀ ਬਾਣੀ ਹੈ ਨਾ ਇਹ, ਪਰਮੇਸ਼ਰ ਨੀ ਭੇਜੀ ਹੈ ਇਹ, ਗੁਰ ਤੇ ਭਾਈ ਚੌਥੇ ਪਾਤਸ਼ਾਹ ਕਹਿੰਦੇ ਨੇ। ਮੈਂ ਜੋ ਵਡਿਆਈ ਕੀਤੀ ਹੈ ਨਾ, ਉਹ ਗੁਰ ਤੋਂ ਹੀ ਪਾਈ ਹੈ, ਪਰਮੇਸ਼ਰ ਤੋਂ ਹੀ ਪਾਈ ਹੈ। ਹਾਂਜੀ, ਇਸ ਕਰਕੇ ਮੈਂ ਤਾਂ ਉਸ ਸੱਚ ਦੇ, ਜਿਹਨੇ ਸੱਚ ਦਾ ਗਿਆਨ ਜਿਹਨੇ ਦਿੱਤਾ ਹੈ, ਉਸ ਪਰਮੇਸ਼ਰ ਦੇ ਤਾਂ ਮੈਂ ਸਦਾ ਹੀ ਬਲਿਹਾਰ ਹਾਂ, ਮੈਂ ਤਾਂ ਸਦਾ ਹੀ ਬਲ ਜਾਂਦਾ, ਮੈਂ ਸਦਾ ਹੀ ਆਪਣਾ ਬਾਲ ਹੈ ਜਿਹੜਾ ਬੁੱਧੀ ਦਾ, ਉਹਦੇ ਮੂਹਰੇ ਹਾਰ ਕੇ ਰੱਖਦਾ, ਨੀਵਾ ਹੋ ਕੇ ਰਹਿਣਾ, ਸਦ ਬਲ ਜਾਈਏ, ਹਮੇਸ਼ਾ ਹੀ ਬਲਿਹਾਰੀ ਜਾਂਦਾ ਐਸੇ ਪਰਮੇਸ਼ਰ ਦੇ ਜਿਹਨੇ ਮੈਨੂੰ ਇਹ ਵਡਿਆਈ ਬਖਸ਼ੀ ਹੈ। ਹਾਂਜੀ,
ਪ੍ਰਗਟਿਆ ਸੂਰ ਜਿਸ ਮਿਟਿਆ ਅੰਧਿਆਰਾ, ਗਿਆਨ ਮਿਟਿਆ ਗੁਰ ਰਤਨ ਅਪਾਰਾ।
ਇੱਥੇ ਆ ਕੇ ਕਹਿੰਦੇ ਸੂਰਜ, ਜੋ ਮੈਂ ਕਹਿੰਦੇ ਗਿਆਨ ਦੇ ਰਿਹਾ ਨਾ, ਜਾਂ ਬਾਣੀ ਰਚ ਰਿਹਾ ਚੌਥੇ ਪਾਤਸ਼ਾਹ, ਕਹਿੰਦੇ ਇਹ ਸੂਰਜ ਚੜਿਆ ਹੋਇਆ ਅੰਦਰ ਹਿਰਦੇ ਦੇ ਅੰਦਰ, ਪ੍ਰਗਟਿਆ ਸੂਰ ਨਿਸ ਮਿਟਿਆ ਅੰਧਿਆਰਾ। ਨਿਸ ਰਾਤ ਨੂੰ ਕਹਿੰਦੇ ਨੇ, ਕਾਹਦੀ? ਅਗਿਆਨਤਾ ਦੀ। ਅੰਦਰੋਂ ਅਗਿਆਨਤਾ ਦਾ ਹਨੇਰਾ ਸਾਰਾ ਹੀ ਚੱਕਿਆ ਗਿਆ, ਸਾਰੇ ਭਰਮ ਭੁਲੇਖੇ ਚੱਕੇ ਗਏ ਜਦੋਂ ਸੂਰਜ ਪ੍ਰਗਟ ਹੁੰਦਾ ਅੰਦਰ ਗਿਆਨ ਦਾ। ਹਾਂਜੀ,
ਅਗਿਆਨ ਮਿਟਿਆ ਗੁਰੂ ਰਤਨ ਅਪਾਰਾ।
ਗਿਆਨ ਮਿਟਿਆ ਅਗਿਆਨ ਮਿਟਿਆ,
ਅਗਿਆਨ ਮਿਟਿਆ ਗੁਰੂ ਰਤਨ ਅਪਾਰਾ।
ਇਹ ਰਤਨ ਅਪਾਰਾ ਜਿਆਦਾ ਗਿਆਨ ਮਿਲਿਆ ਨਾ, ਇਹਨੇ ਸਾਰੀ ਹੀ ਅਗਿਆਨ ਤੰਦਰੋਂ ਚੱਕਤੀ। ਕੋਈ ਸ਼ੰਕਾ ਕੋਈ ਸਵਾਲ ਧਰਮ ਦਾ ਗੁਰਬਾਣੀ ਰਹਿਣ ਨਹੀਂ ਦਿੰਦੀ। ਜੀਵ ਆਤਮਾ ਦਾ ਸਫ਼ਰ ਜਿੱਥੋਂ ਆਇਆ ਸੀ, ਕਿਵੇਂ ਟੁੱਟਿਆ ਸੀ, ਕੀ ਕਾਰਨ ਬਣਿਆ, ਕਿਵੇਂ ਮਿਲੂਗਾ, ਕਿੱਥੇ ਜਾ ਕੇ ਜਾਣਾ, ਕੀ ਟੋਟਲ ਸਫ਼ਰ ਹੈ, ਕੀ ਮੰਜ਼ਿਲ ਹੈ, ਸਾਰਾ ਹੀ ਧੁਰ ਤੱਕ ਦਾ ਗਿਆਨ ਹੈ। ਤਾਂ ਧੁਰ ਕੀ ਬਾਣੀ ਹੈ, ਸਾਰਾ ਭਰਮ ਭੁਲੇਖਾ ਚੱਕ ਦੇਣਾ। ਪਰ ਸ਼ਰਤ ਇੱਕ ਹੈ, ਲਗਾਤਾਰ ਜਿੰਨਾ ਚਿਰ ਸਾਹ ਵਿੱਚ ਚੱਲਦਾ ਹੈ ਨਾ ਸਰੀਰ 'ਚ, ਜਿੰਨਾ ਚਿਰ ਅੱਖਾਂ ਦੀ ਰੋਸ਼ਨੀ ਹੈਗੀ ਹੈ, ਕੰਨਾਂ ਨਾਲ ਸੁਣਦਾ, ਉਨਾ ਚਿਰ ਗੁਰਬਾਣੀ ਨਾਲ ਜੁੜਿਆ ਰਹੇ, ਉਨਾ ਚਿਰ ਗੁਰਬਾਣੀ ਨਾਲ ਜੁੜਿਆ ਰਹੇ, ਤਾਂ ਆਹ ਸਾਰਾ ਕੰਮ ਜਿਹੜਾ ਸੂਰਜ ਪ੍ਰਗ ਹੋ ਜੂਗਾ, ਅਗਿਆਨਤਾ ਸਾਰੀ ਚੱਕੀ ਜਾਊ। ਹਾਂਜੀ,
ਸਤਿਗੁਰ ਗਿਆਨ ਰਤਨ ਅਤ ਭਾਰੀ, ਕਰਮੀ ਮਿਲੇ ਸੁਖ ਪਾਈ।
ਇਹ ਅਤ ਭਾਰੀ ਗਿਆਨ ਹੈ, ਸਤਿਗੁਰ ਅਤ ਭਾਰੀ
ਗਿਆਨ,
ਇਹ ਅਤ ਭਾਰੀ ਗਿਆਨ ਹੈ। ਇਹ ਹੰਕਾਰ ਨੂੰ ਉੱਠਣ ਦੇ ਦੂ, ਇਹ ਹੰਕਾਰ ਨੂੰ ਉੱਠਣ ਦੇ ਦੂ, ਇੰਨਾ ਗਿਆਨ ਪਾ ਰਿਹਾ ਬਕਾਰਾਂ ਨੂੰ ਦੱਬ ਕੇ ਹੀ ਮਾਰ ਦਿੰਦਾ, ਦੱਬ ਕੇ ਹੀ ਮਾਰ ਦਿੰਦਾ ਆਪਣੇ ਭਾਰ ਥੱਲੇ, ਇੰਨਾ ਗਿਆਨ ਪਾ ਰਿਹਾ ਹੈ। ਉਹ ਮਨ ਦੀ ਧਰ ਮਨ ਦਾ ਸੱਪਾ ਨਾ ਜਿਹੜਾ ਸਰੀਰ ਥੱਲੇ ਹੀ ਦੱਬੀ ਜਾਂਦੀ ਆ, ਅੱਤ ਭਾਰੀ ਗਿਆਨ ਹੈ ਸੱਚ ਦਾ। ਹਾਂਜੀ,
ਕਰਮੀ ਮਿਲੇ ਸੁਖ ਪਾਈ,
ਇਸ ਕਰਕੇ ਕਰਮੀ ਮਿਲੇ ਬਖਸ਼ਿਸ਼ ਨਾਲ ਮਿਲਦਾ ਜੇ ਪਰਮੇਸ਼ਰ ਦੀ। ਕਰਮੀ ਮਿਲੇ ਸੁਖ ਪਾਈ ਹੈ, ਪਰ ਸੁਖ ਬਹੁਤ ਦਿੰਦਾ ਹੈ, ਭਾਰਾ ਜ਼ਰੂਰ ਹੈ। ਉਹ ਤੁਸੀਂ ਡਰਿਓ ਨਾ, ਤੁਹਾਡੇ ਪਕਾਰਾਂ ਨੂੰ ਦੱਬੂ, ਤੁਹਾਨੂੰ ਨਹੀਂ ਦੱਬਦਾ, ਤੁਹਾਨੂੰ ਤਾਂ ਸੁਖ ਦਊਗਾ। ਉਹ ਜੀਵਾਤਮਾ ਨੂੰ ਕੁਛ ਨਹੀਂ ਕਹਿੰਦਾ, ਇਹ ਮਾਰੂਗਾ ਬਕਾਰਾਂ ਨੂੰ, ਦੱਬੂਗਾ ਅਗਿਆਨਤਾ ਨੂੰ, ਉਹ ਤੁਹਾਨੂੰ ਤਾਂ ਸੁਖ ਦਊ। ਸਗੋ ਇਹ ਉਹ ਜੀਵਾਤਮਾ ਤਾਂ ਸਗੋ ਸੁਖੀ ਹੋਊਗੀ ਇਹ ਗਿਆਨ ਨਾਲ, ਤੁਹਾਨੂੰ ਕਹਿੰਦਾ ਡਰ ਹੈ। ਜੇ ਤੁਹਾਡੇ ਦੁਸ਼ਮਣਾਂ ਨੂੰ ਦੱਬਦਾ ਹੋਵੇ, ਦੁਸ਼ਮਣ ਹੈ ਹੰਕਾਰ, ਮਰਦਾ ਨਹੀਂ, ਦੁਸ਼ਮਣ ਹੈ ਲੋਭ, ਮਰਦਾ ਨਹੀਂ, ਦੱਬ ਦੂ, ਦੱਬਿਆ ਜਾਣ ਦੋ, ਦੱਬੇ ਜਾਣ ਦੋ। ਇਸ ਕਰਕੇ ਗੁਰੂ ਕਿਰਪਾ ਕਰੇ, ਗੁਰੂ ਕਿਰਪਾ ਕਰੇ, ਐਸੇ ਸਾਨੂੰ ਕਿਰਪਾ ਹੋਈ ਰਹੇ, ਐਸੇ ਗਿਆਨ ਦੀ ਸੋਝੀ ਮਿਲੀ ਜਾਵੇ ਸਾਨੂੰ ਗੁਰਬਾਣੀ ਚੋਂ। ਪਰਮੇਸ਼ਰ ਕਿਰਪਾ ਕਰੇ, ਅੱਗੇ ਤੋਂ ਅੱਗੇ ਦਾ ਗਿਆਨ ਗੁਰਬਾਣੀ ਚੋਂ ਸਾਨੂੰ ਮਿਲੇ, ਤਾਂ ਕਿ ਸਾਡੇ ਜਿਹੜੇ ਵਿਕਾਰ ਨੇ ਦੱਬ ਕੇ ਹੀ ਮਰ ਜਾਣ। ਇੰਨਾ ਭਾਰੀ ਗਿਆਨ ਸਾਡੇ ਕੋਲ ਆ ਜਾਵੇ ਸੱਚ ਦਾ, ਵਿਕਾਰ ਦੱਬ ਕੇ ਹੀ ਮਰ ਜਾਣ ਸਾਰੇ ਸਾਡੇ, ਔਰ ਅਸੀਂ ਸੁਖੀ ਹੋ ਜਾਈਏ। ਹੋਰ ਚਾਹੀਦਾ ਕੀ ਹੈ, ਉਹ ਸੁੱਖ ਦੀ ਦੌੜ, ਸੁੱਖਵਾਦ ਦੀ ਤਾਂ ਭਾਲ 'ਚ ਅਸੀਂ, ਸੁੱਖਾਂ ਦੀ ਤਾਂ ਸਾਰਾ ਸੰਸਾਰ ਭਾਲ 'ਚ ਹੈ। ਜੇ ਆਹ ਗਿਆਨ ਨਾਲੇ ਸਾਨੂੰ ਸੁੱਖ ਮਿਲਦਾ ਹੋਵੇ, ਹੋਰ ਚਾਹੀਦਾ ਕੀ ਹੈ। ਨਾਲੇ ਕੋਈ ਪੈਸਾ ਟਕਾ ਨਹੀਂ ਲੱਗਣਾ, ਕੋਈ ਫੀਸ ਨਹੀਂ, ਕੋਈ ਫੀਸ ਨਹੀਂ, ਪਰਮੇਸ਼ਰ ਨੇ ਫੀਸ ਲਈ ਹੈ, ਕੋਈ ਗੁਰਬਾਣੀ ਭੇਜੀ ਹੈ, ਫ੍ਰੀ ਭੇਜਿਆ ਗਿਆਨ, ਫ੍ਰੀ ਓ ਭੇਜਿਆ। ਇਸ ਕਰਕੇ ਗੁਰੂ ਕਿਰਪਾ ਕਰੇ, ਅਸੀਂ ਗੁਰਬਾਣੀ ਨਾਲ ਜੁੜੇ ਰਹੀਏ, ਤਾਂ ਕਿ ਅਸੀਂ ਸੁਖੀ ਰਹੀਏ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।